ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤ ਹੈ ਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ। ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਵਚਨ 90 ਸਲੋਕ ਕਬੀਰ ਸਾਹਿਬ ਜੀ ਦੇ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਕੀਤੇ ਹੋਏ ਆਪ ਜੀ ਨੇ ਸੁਣ ਲਏ ਹੈ। ਇਸ ਤੋਂ ਅੱਗੇ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, 91 ਸਲੋਕ ਹੈ। ਇਸ ਦੇ ਵਿਚਾਰ ਕੁਝ ਇਸ ਤਰ੍ਹਾਂ ਹੈ ਵੀ ਕਬੀਰ ਸਾਹਿਬ ਜੀ ਇੱਕ ਸਮਾਂ ਜਿਹੜਾ ਪਰਮੇਸ਼ੁਰ ਵਾਹਿਗੁਰੂ ਨੇ ਐਸੀ ਕਾਲ ਦੀ ਰੀਤ ਬਣਾਈ ਹੈ ਉਹ ਵੇਖ ਰਹੇ ਸੀ। ਅਗਾਧ ਗਤੀ ਹੈ ਕਾਲ ਦੀ ਕਿ ਕਬੀਰ ਸਾਹਿਬ ਬਾਹਰ ਜੰਗਲ ਵਿੱਚ ਗਏ, ਉੱਥੇ ਨਦੀ ਦੇ ਕਿਨਾਰੇ ਇੱਕ ਗਰਭਵਤੀ ਹਿਰਨੀ ਸੀ, ਉਹ ਬੱਚੇ ਨੂੰ ਜਨਮ ਦੇ ਰਹੀ ਸੀ। ਉਸ ਸਮੇਂ ਇੱਕ ਝਾੜ ਦੇ ਵਿੱਚ ਲੁਕ ਹੋਏ ਸ਼ਿਕਾਰੀ ਨੇ ਹਿਰਨੀ ਦੇ ਸਿੰਨ ਕੇ ਤੀਰ ਮਾਰਿਆ। ਤੀਰ ਅਜਿਹੀ ਥਾਂ ਤੇ ਲੱਗਾ, ਹਿਰਨੀ ਅਤੇ ਉਹਦਾ ਬੱਚਾ ਦੋਵੇਂ ਮਰ ਗਏ। ਤੇ ਉਧਰੋਂ ਝਾੜ ਦੇ ਵਿੱਚ ਇੱਕ ਜ਼ਹਿਰੀਲੇ ਸੱਪ ਨੇ ਸ਼ਿਕਾਰੀ ਤੇ ਡੰਗ ਮਾਰਿਆ। ਸ਼ਿਕਾਰੀ ਵੀ ਉਸੇ ਵੇਲੇ ਉਹ ਵੀ ਮ੍ਰਿਤੂ ਨੂੰ ਪ੍ਰਾਪਤ ਹੋਇਆ, ਡਿੱਗ ਪਿਆ। ਸ਼ਿਕਾਰੀ ਦੇ ਕੋਲ ਇੱਕ ਕੁਹਾੜਾ ਸੀ, ਉਹ ਜਦੋਂ ਹੇਠਾਂ ਡਿੱਗਾ ਉਹ ਸੱਪ ਦੇ ਸਿਰ ਦੇ ਉੱਤੇ ਲੱਗਿਆ, ਉਹ ਸੱਪ ਵੀ ਮਰ ਗਿਆ। ਉਸ ਵੇਲੇ ਸ਼ਿਕਾਰੀ ਦੀ ਘਰਵਾਲੀ ਆਈ ਸੀ ਕਿਤੇ ਰੋਟੀ ਲੈ ਕੇ, ਗਰਭਵਤੀ ਸੀ ਉਹ। ਜਦ ਉਹਨੇ ਦੇਖਿਆ ਵੀ ਮੇਰਾ ਪਤੀ ਮਰ ਗਿਆ, ਹੋਕੇ ਦੇ ਨਾਲ ਹੀ ਪ੍ਰਾਣ ਨਿਕਲ ਗਏ, ਜਾਂ ਫਿਰ ਕਹਿੰਦੇ ਵੀ ਉਹ ਚਿਖਾ ਤੇ ਸੜਕੇ। ਉਸਨੇ ਜਿਵੇਂ ਉਸ ਵੇਲੇ ਇਸ ਤਰ੍ਹਾਂ ਦਾ ਹੀ ਰਿਵਾਜ਼ ਸੀ ਸਤੀ ਹੋਣ ਦਾ, ਹੋ ਗਈ। ਉਹਦੇ ਗਰਭ ਦੇ ਵਿੱਚ ਬੱਚਾ ਸੀ, ਉਹ ਵੀ ਨਾਲੇ ਮਰ ਗਿਆ। ਇਹ ਸਾਰਾ ਕੋਈ ਚਲਤ ਵੇਖ ਕੇ ਕਬੀਰ ਸਾਹਿਬ ਜੀ ਨੇ ਸਲੋਕ ਉਚਾਰਨ ਕੀਤਾ। ਕਹਿੰਦੇ ਦੇਖੋ ਕਾਲ ਦੀ ਕੈਸੀ ਗਤੀ ਹੈ।
ਕਬੀਰ ਏਕ ਮਰੰਤੇ ਦੋਏ ਮੂਏ,
ਕਬੀਰ ਸਾਹਿਬ ਜੀ ਕਹਿੰਦੇ ਏਕ ਮਰੰਤੇ, ਇੱਕ ਹਿਰਨੀ ਦੇ ਮਰੰਤੇ ਮਰਨ ਦੇ ਨਾਲ, ਤੇ ਉਹਦੇ ਨਾਲ ਉਹਦਾ ਬੱਚਾ ਤੇ ਇੱਕ ਹਿਰਨੀ, ਦੋਏ ਦੋਨੇ ਮਰ ਗਏ ਨੇ। ਏਕ ਮਰੰਤੇ ਦੋਏ ਮੂਏ, ਜਦੋਂ ਇਹ ਦੋ ਮਰੇ ਹਨ,
ਦੋਏ ਮਰੰਤ ਹੈ ਚਾਰ,
ਇਹ ਦੋਨਾਂ ਦੇ ਮਰਨ ਦਾ ਦੋ ਹੋਰ ਮਰ ਗਏ। ਮਰੰਤੇ ਮਰ, ਉਹ ਕੀ ਸ਼ਿਕਾਰੀ ਅਤੇ ਸੱਪ। ਸੱਪ ਨੇ ਡੰਗ ਮਾਰਿਆ ਸੀ, ਸ਼ਿਕਾਰੀ ਮਰ ਗਿਆ, ਕੁਹਾੜੇ ਉਹਦੇ ਸਿਰ ਤੇ ਲੱਗਣ ਕਰਕੇ ਸੱਪ ਵੀ ਮਰ ਗਿਆ। ਇਉਂ ਚਾਰ ਮਰ ਗਏ।
ਚਾਰ ਮਰੰਤ ਹੈ ਸਹਿ ਮੂਏ,
ਤੇ ਇਹਨਾਂ ਚੌਹਾਂ ਦੇ ਮਰਨ ਦੇ ਨਾਲ ਤੇ ਕੈਸਾ ਇਹ ਭਾਣਾ ਮਰਤਿਆ, ਜਿਹੜੀ ਘਰਵਾਲੀ ਉਹਦੇ ਪੇਟ ਦੇ ਵਿਚਲਾ ਬੱਚਾ ਸੀ ਉਹ ਮਰ ਗਿਆ। ਇਉਂ ਇਸ ਪ੍ਰਕਾਰ ਇਹ ਛੇ ਮਰ ਗਏ। ਚਾਰ ਮਰਦੇ ਉਹ ਮਰੇ, ਉਹਨਾਂ ਦੇ ਨਾਲ ਦੋ ਹੋਰ ਇਹ ਮਰ ਗਏ, ਉਹਦੇ ਘਰਵਾਲੀ ਤੇ ਉਹਦੇ ਪੇਟ ਦੇ ਬੱਚਾ ਸੀ, ਦੋ ਹੋਰ ਮਰ ਗਏ, ਛੇ ਹੋ ਗਏ। ਤੇ ਇਸ ਪ੍ਰਕਾਰ ਜਦੋਂ ਛੇ ਮਰ ਗਏ ਹਨ,
ਚਾਰ ਪੁਰਖ ਦੋਏ ਨਾਰ,
ਇਹਨਾਂ ਦੇ ਵਿੱਚ ਚਾਰ ਤਾਂ ਨਰ ਨੇ, ਜਾਣੀ ਪੁਰਸ਼ ਰੂਪ ਨੇ, ਦੋ ਇਸਤਰੀਆਂ। ਨਰ ਤੇ ਮਾਦੇ ਦਾ ਭੇਦ ਹੈ, ਉਹ ਕੀ ਹੈ? ਇੱਕ ਤਾਂ ਸਾਸਕ ਸ਼ਿਕਾਰੀ ਤੇ ਹਿਰਨੀ ਦਾ ਬੱਚਾ, ਸੱਪ ਤੇ ਸ਼ਿਕਾਰੀ ਦੇ ਘਰਵਾਲੀ ਦੇ ਪੇਟ ਦੇ ਵਿੱਚ ਜਿਹੜਾ ਬੱਚਾ ਸੀ, ਤੇ ਹੋ ਗਏ ਚਾਰ ਪੁਰਖ। ਚਾਰ ਪੁਰਖ ਤੋਂ ਇਸ ਪ੍ਰਕਾਰ ਕਹਿੰਦੇ ਇਹ ਚਾਰ ਤਾਂ ਇਹ ਹੋ ਗਏ ਨੇ, ਹਿਰਨੀ ਦਾ ਬੱਚਾ ਹੋ ਗਿਆ ਤੇ ਸੱਪ ਹੋ ਗਿਆ, ਸ਼ਿਕਾਰੀ ਹੋ ਗਿਆ, ਸ਼ਿਕਾਰੀ ਦੇ ਘਰਵਾਲੀ ਦੇ ਪੇਟ ਦਾ ਬੱਚਾ ਹੋ ਗਿਆ। ਇਹ ਤਾਂ ਚਾਰ ਹੋ ਗਏ ਪੁਰਖ। ਚਾਰ ਪੁਰਖ ਦੁਆਰੇ ਫਿਰ ਬੋਲੋ।
ਚਾਰ ਪੁਰਖ ਦੋਏ ਨਾਰ,
ਦੋਏ ਇਹਦੇ ਵਿੱਚ ਇਸਤਰੀ ਰੂਪ ਦੇ ਵਿੱਚ, ਉਹ ਕੀ ਹੈ? ਸ਼ਿਕਾਰੀ ਦੇ ਘਰਵਾਲੀ ਹੋ ਗਈ, ਉਹ ਇਸਤਰੀ ਹੈ, ਇੱਕ ਹਿਰਨੀ ਹੋ ਗਈ। ਇਸ ਤਰ੍ਹਾਂ ਇਹ ਕਾਲ ਦੀ ਗਤੀ ਵਰਣਨ ਕੀਤੀ ਹੈ। ਤੇ ਇਸੇ ਤਰ੍ਹਾਂ ਦਾ ਇੱਕ ਪ੍ਰਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਵਿੱਚ ਵੀ ਆਉਂਦਾ। ਉਹ ਕਾਲ ਦੀ ਅਗਾਧ ਗਤੀ ਜਿਵੇਂ ਕਬੀਰ ਸਾਹਿਬ ਜੀ ਨੇ ਇੱਥੇ ਦੱਸੀ ਹੈ, ਤੇ ਕਲਗੀਧਰ ਮਹਾਰਾਜ ਦਾ ਐਸਾ ਪ੍ਰਸੰਗ ਆਉਂਦਾ ਹੈ ਕਿ ਇੱਕ ਵਾਰੀ ਆਪ ਜੀ ਨੇ ਕਾਲ ਦਾ ਐਸਾ ਚੱਕਰ ਆਪਣੇ ਨੇਤਰਾਂ ਨਾਲ ਵੇਖਿਆ, ਸਤਿਗੁਰੂ ਜੀ ਦਰਿਆ ਸਤਲੁਜ ਦੇ ਕਿਨਾਰੇ ਜਿੱਥੇ ਬਿਵਾਹੁਰ ਸਾਹਿਬ ਵਾਲੀ ਥਾਂ ਇਹਨਾਂ ਦੇ ਗੁਰਦੁਆਰਾ ਸਾਹਿਬ ਬਣੇ ਆ ਉੱਥੇ ਵਿਰਾਜਮਾਨ ਸਨ। ਉੱਥੇ ਆਪ ਜੀ ਰਚਨਾ ਕਰ ਰਹੇ ਸੀ ਤੇ ਉੱਥੇ ਬੜਾ ਭਾਰੀ ਦਰਿਆ ਹੈ, ਅੱਜ ਵੀ ਵਗ ਰਿਹਾ ਹੈ। ਉਹ ਦਰਿਆ ਦੇ ਪਰਲੇ ਕਿਨਾਰੇ ਇੱਕ ਬਾਰਾਂ ਸਿੰਘਾ ਪਾਣੀ ਪੀਣ ਵਾਸਤੇ ਆਇਆ। ਉਹਦੀ ਚਮਕਦੀ ਅੱਖ ਵੇਖ ਕੇ ਮੱਛੀ ਸਮਝੀ ਕੋਈ ਖਾਣ ਵਾਲੀ ਚੀਜ਼ ਹੈ, ਇੰਨੇ ਜ਼ੋਰ ਦੀ ਅਥਾਹ ਨੂੰ ਉਛਲੀ। ਆਮ ਕਰਕੇ ਐਸਾ ਹੁੰਦਾ ਨਹੀਂ, ਮੱਛੀ ਹੱਥ ਚੋਂ ਵੀ ਤਿਲਕਦੀ ਹੈ। ਉਹਦਾ ਤਿੱਖਾ ਸਿੰਘ ਸੀ ਨੇਜੇ ਵਰਗਾ, ਉਹ ਮੱਛੀ ਨਰਮ ਸੀ, ਉਹਦੇ ਵਿੱਚ ਪਰੋਈ ਗਈ ਐ ਜਿਵੇਂ ਧਾਗੇ ਦੇ ਵਿੱਚ ਕੋਈ ਮਣਕਾ ਪਰੋਇਆ ਜਾਂਦਾ, ਐ ਮੱਛੀ ਤੜਫ ਕੇ ਮਰ ਗਈ ਉੱਥੇ। ਮਹਾਰਾਜ ਦੇਖ ਰਹੇ ਨੇ ਸਾਹਮਣੇ, ਮੱਛੀ ਨੂੰ ਵੇਖ ਕੇ ਆਕਾਸ਼ ਵਿੱਚੋਂ ਇੱਕ ਇੱਲ ਨੇ ਝਪਟ ਮਾਰੀ, ਉਹ ਇੰਨੀ ਜ਼ੋਰ ਦੀ ਝਪਟ ਮਾਰੀ, ਇੱਲ ਤੇਜ਼ੀ ਦੇ ਨਾਲ ਆਈ, ਬਾਰਾਂ ਸਿੰਘੇ ਦੇ ਸਿੰਘ ਤਿੱਖੇ ਸੀ ਉਹਦੇ ਵਿੱਚ ਖੁੱਭ ਗਏ, ਉਹ ਵੀ ਮਰ ਗਈ। ਉਧਰੋਂ ਸ਼ਿਕਾਰੀ ਨੇ ਤੀਰ ਬਿੰਨਿਆ ਹੋਇਆ ਸੀ, ਬਾਰਾਂ ਸਿੰਘੇ ਦੇ ਤੀਰ ਮਾਰਿਆ, ਤੀਰ ਮਾਰਨ ਤੋਂ ਬਾਰਾਂ ਸਿੰਘਾ ਮਰ ਗਿਆ। ਤੇ ਇਹ ਕੌਤਕ ਦੇਖ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਅਕਾਲ ਉਸਤਤ ਬਾਣੀ ਦੇ ਅੰਦਰ ਉਸ ਵੇਲੇ ਇਹ ਬਾਣੀ ਰਚਨਾ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ। ਕਹਿੰਦੇ ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਕਾਲ ਕੇ ਬਨਾਏ ਸਬੈ ਕਾਲ ਹੀ ਚਵਾਹੇਂਗੇ। ਤੇ ਹੁਣ ਅੱਜ ਕੱਲ ਥੋੜੇ ਜੇ ਕਟਾਵਡੀ ਕਰਨ ਵਾਲੇ ਸ਼ਬਦਾਂ ਦੇ ਵੀ ਜੰਮ ਪਏ। ਆ ਭਾਈ ਸਾਹਿਬ ਦੇ ਉੱਥੇ ਪਿੰਡ ਦੀ ਉਹ ਗੱਲ ਹੈ, ਉੱਥੇ ਭੋਗਤੇ ਮੈਂ ਆਹ ਤੁਕ ਬੋਲਤੀ ਤੇ ਉਹ ਗਿਆਨੀ ਸਿੰਘ ਪੁੱਠੇ ਹੋ ਕੇ ਆਪਣਾ ਗਿਆਨ ਘੋਟਣ ਲੱਗ ਗਿਆ। ਹਾਲਾਂਕਿ ਉਹ ਜਥੇ ਦਾ ਵਿਦਿਆਰਥੀ ਉਹ ਸੀ, ਉਹਨੇ ਦੇਖਿਆ ਮੈਂ ਉੱਪਰ ਦੀ ਕਰਕੇ ਦਿਖਾਵਾਂ। ਉਹਨੇ ਉਹ ਗੱਲ ਕੱਟ ਕੇ ਇਹ ਕਹਿੰਦਾ ਕਾਲ ਹੀ ਚਵਾਹਾਂਗੇ, ਕਹਿੰਦਾ ਇਹ ਪਾਠ ਹੈ। ਤੇ ਮੈਂ ਕਿਹਾ ਭਾਈ ਦਰਸ਼ਨ ਸਿੰਘ ਨੂੰ ਵੀ ਕੱਲ੍ਹ ਤਾਂ ਇੱਥੇ ਨਗਦੋ ਨਗਦੀ ਸੌਦਾ ਕਰਨ ਵਾਲਾ, ਪਰ ਚਲੋ ਇਹਨੇ ਤਾਂ ਮੂਰਖਤਾ ਹੀ ਘੋਟ ਲਈ ਹੈ, ਵੀ ਆਪਾਂ ਹੁਣ ਰਹਿਣੇ ਦਈਏ। ਗੱਲ ਕੀ ਆ ਵੀ ਪਾਠ ਇਹ ਦੋਨੇ ਪਰ ਸੰਤ ਗਏ ਨੀ, ਗੁਰਬਚਨ ਸਿੰਘ ਜੀ ਨੇ ਆਹ ਪਾਠ ਮੰਨਿਆ ਜਿਹੜੇ ਮੈਂ ਤੁਹਾਨੂੰ ਸੁਣਾਇਆ। ਇਹ ਜਿਹੜਾ ਨਾ ਹਾਏ ਨੂੰ ਸਾਰੀ ਚਵਾਹੇਂਗੇ, ਇਹ ਪਾਠ ਸੰਤਾਂ ਦੀ ਰਸਨਾ ਤੋਂ ਸੁਣਿਆ ਮੈਂ, ਇਹ ਨਹੀਂ ਵੈਸੇ ਕਿਸੇ ਹੋਰ ਤੋਂ ਹੈ। ਇਸ ਕਰਕੇ ਚਵਾਹਾਂਗੇ ਪਾਠ ਵੀ ਹੈ, ਵੀ ਜਾਂ ਤਾਂ ਤੂੰ ਇਹ ਕਹਿ ਦੇ ਵੀ ਦੋਨੇ ਪਾਠ ਨੇ, ਆਪਣੀ ਅਕਲ ਵੱਡੀ ਕਰਨ ਵਾਸਤੇ। ਸੋ ਇਸ ਕਰਕੇ ਸਾਧ ਸਿੰਘ ਜੀ ਐਸੇ ਵੀ ਕਈ ਹੈ ਤਾਂ ਇਹ ਦੱਸਿਆ ਵੀ ਦੋਨੇ ਪਾਠ ਨੇ, ਚਵਾਹਾਂਗੇ ਪਾਠ ਵੀ ਕਰਦੇ ਕਿ ਸੰਪਰਦਾ ਦੇ ਗਿਆ ਨਹੀਂ ਸੀ, ਚਵਾਹੇਂਗੇ ਪਾਠ ਇਹ ਸ਼ੁੱਧ ਹੈ, ਇਹ ਸਮਝਣਾ ਮਹਾਂਪੁਰਖਾਂ ਦਾ ਵੱਡਿਆਂ ਦਾ ਇਹ ਕਰਾਇਆ। ਤੋ ਇਸੇ ਪ੍ਰਕਾਰ ਹੁਣ ਇਹਦਾ ਅੰਤਰੀ ਭਾਵ ਕੀ ਹੈ। ਹੁਣ ਮਹਾਰਾਜ ਸਾਹਿਬ ਜੀ ਨੇ ਇਹ ਕਿਹਾ ਸੀ ਵੀ ਪਹਿਲਾਂ ਤਾਂ ਬਾਹਜ ਭਾਵ ਲਓ ਵੀ ਦੇਖੋ, ਕਹਿੰਦੇ ਜਲ ਕਹਾਂ ਪਾਣੀ ਕਿੱਥੇ ਹੈ, ਪਾਣੀ ਚ ਰਹਿਣ ਵਾਲੀ ਕੀ ਸੀ ਮੱਛੀ, ਥਲ ਕਹਾਂ ਥਲ ਦੇ ਚ ਰਹਿਣ ਵਾਲਾ ਬਾਰਾਂ ਸਿੰਘ ਦੇਖੋ ਕਾਲ ਨੇ ਕਿੱਥੇ ਇਕੱਠੇ ਕੀਤੇ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਆਕਾਸ਼ ਦੇ ਵਿੱਚ ਵਿਚਰਨ ਵਾਲੀ ਇੱਲ ਦੇਖੋ ਉਹ ਕਿੱਥੇ ਆਕਾਸ਼ ਵਿੱਚ ਦੋ ਦੋ ਮੀਲ ਉੱਪਰ ਉੱਡਦੀ ਹੈ। ਪਰ ਮਹਾਰਾਜ ਕਹਿੰਦੇ ਕਾਲ ਕੇ ਬਣਾਏ ਸਭੇ ਕਾਲ ਹੀ ਚਵਾਹੇਂਗੇ, ਕਾਲ ਨੇ ਬਣਾਏ ਨੇ ਇਕੱਠੇ ਕਰਕੇ ਮਾਰਤੇ ਸਾਰੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਖਿਆ। ਹੁਣ ਇਸੇ ਪ੍ਰਕਾਰ ਜੀ ਦਾ ਅੰਤਰੀ ਭਾਵ ਸੁਣੋ।
ਕਬੀਰ ਇੱਕ ਮਰਨ ਤੇ ਦੋਏ ਮੂਏ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇੱਕ ਅਗਿਆਨ ਦੇ ਮਰਨ ਦੇ ਨਾਲ। ਹੁਣ ਇਹ ਧਿਆਨ ਦੇ ਨਾਲ ਸਮਝਣ ਵਾਲੀਆਂ ਗੱਲਾਂ ਨੇ। ਜਦੋਂ ਇੱਕ ਅਗਿਆਨ ਮਰਦਾ ਹੈ, ਕਹਿੰਦੇ ਇੱਕ ਅਗਿਆਨ ਦੇ ਮਰਨ ਦੇ ਨਾਲ ਕੀ ਹੁੰਦਾ, ਕਬੀਰ ਇੱਕ ਮਰਨ ਤੇ ਦੋਏ ਮੂਹੇ, ਇੱਕ ਅਗਿਆਨ ਦੇ ਮਰਨ ਦੇ ਨਾਲ ਬੁਰਾ ਅਤੇ ਭਲਾ ਅਧਿਆਸ ਹੈ ਦੋਨੇ, ਇਹ ਵੀ ਦੋਨੇ ਮਰ ਗਏ, ਦੋਏ ਮੂਹੇ ਇਹ ਮਰ ਗਏ ਹਨ।
ਦੋਏ ਮਰਨ ਤਹਿ ਚਾਰ,
ਇਹਨਾਂ ਦੋਵਾਂ ਦੇ ਮਰਨ ਨਾਲ ਜੰਮਣ ਤੇ ਮਰਨ, ਹਰਖ ਤੇ ਸੋਗ, ਇਹ ਵੀ ਚਾਰ, ਇਹ ਹੋ ਗਏ ਚਾਰ, ਇਹ ਚਾਰੇ ਮਰ ਗਏ ਹਨ।
ਚਾਰ ਮਰਨ ਤਹਿ ਸ਼ਹਿ ਮੂਏ,
ਤੇ ਇਹਨਾਂ ਚੌਹਾਂ ਦੇ ਮਰਨ ਦੇ ਨਾਲ ਚਾਰ ਮਰਨ ਤਹਿ ਸ਼ਹਿ ਮੂਏ, ਇਹਨਾਂ ਦੇ ਨਾਲ ਜਿਹੜਾ ਨਾ ਚੌਹਾਂ ਦੇ ਮਰਨ ਨਾਲ ਜਿਹੜੇ ਉੱਪਰ ਕਿਹਾ ਜੰਮਣ ਤੇ ਮਰਨ ਹਰਖ ਤੇ ਸੋਗ, ਇਹਨਾਂ ਚੌਹਾਂ ਦੇ ਮਰਨ ਭੁੱਖ ਤੇ ਪਿਆਸ ਦੋ ਹੋਰ ਮਰ ਜਾਂਦੀਆਂ ਹਨ, ਤੇ ਇਸ ਪ੍ਰਕਾਰ ਉਹਨਾਂ ਦਾ ਵੀ ਨਾਸ ਹੋ ਗਿਆ।
ਚਾਰ ਪੁਰਖ ਦੋਏ ਨਾਰ,
ਇਸ ਪ੍ਰਕਾਰ ਕੋਲੇ ਹੋ ਗਏ ਛੇ, ਛੇ ਮਰ ਜਾਂਦੇ ਆ ਜਿਨ੍ਹਾਂ ਚ ਜੰਮਣ ਮਰਨ ਹਰਕ ਸੋਗ ਇਹ ਚਾਰੇ ਪੁਰਖ ਰੂਪ, ਭੁੱਖ ਤੇ ਪਿਆਸ ਦੋਵੇਂ ਇਸਤਰੀ ਰੂਪ ਸਮਝਣਾ। ਇਉਂ ਇਸ ਤਰ੍ਹਾਂ ਦਾ ਭਾਵ ਜਿਹੜਾ ਹੈ ਅੰਤਰੀਪ ਦੇ ਚ ਇਸੇ ਪ੍ਰਕਾਰ ਜੀ।
ਕਬੀਰ ਏਕ ਮਰਨ ਤੇ ਦੋਏ ਮੂਏ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਇੱਕ ਹੰਕਾਰ ਦੇ ਮਰਨ ਨਾਲ, ਜਦੋਂ ਹੰਕਾਰ ਮਰ ਗਿਆ ਨਾ ਉਹਦੇ ਨਾਲ ਕੀ ਹੁੰਦਾ ਦੋਏ ਮੂਏ, ਦੋਏ ਨਾਮ ਹੈ ਦਵੈਤ ਦਾ, ਦਵੈਤ ਮਰ ਜਾਂਦੀ ਹੈ। ਤੇ ਜਦੋਂ ਦਵੈਤ ਮਰੀ ਫਿਰ
ਦੋਏ ਮਰਨ ਤਹਿ ਚਾਰ,
ਦਵੈਤ ਦੇ ਮਰਨਾ ਚਾਰ, ਕਾਮ ਕ੍ਰੋਧ ਲੋਭ ਮੋਹ ਇਹ ਵੀ ਮਰ ਜਾਂਦੇ ਹਨ।
ਚਾਰ ਮਰਨ ਤਹਿ ਛਹਿ ਮੂਹੇ,
ਇਹਨਾਂ ਚੌਹਾਂ ਦੇ ਮਰਨ ਦੇ ਨਾਲ ਚਾਰ ਜਿਹੜੇ, ਚਾਰ ਮਰਨ ਤਹਿ ਛਹਿ ਮੂਹੇ, ਚਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਇਹ ਜਿਹੜੇ ਨੇ ਚਾਰੇ ਇਹ ਮਰ ਗਏ। ਕਾਮ ਹੈ, ਕ੍ਰੋਧ ਹੈ, ਲੋਭ ਹੈ ਤੇ ਮੋਹ ਹੈ। ਇਹਨਾਂ ਦੇ ਮਰਨ ਦੇ ਨਾਲ ਹੋਰ ਫਿਰ ਆਸਾ ਤੇ ਤ੍ਰਿਸ਼ਨਾ ਇਹ ਵੀ ਮਰ ਜਾਂਦੀਆਂ ਹਨ, ਛੇ ਹੋ ਗਏ। ਇਸ ਪ੍ਰਕਾਰ ਇਹ ਛੇ ਮਰ ਗਏ ਹਨ।
ਚਾਰ ਪੁਰਖ ਦੋਏ ਨਾਰ,
ਇਹਨਾਂ ਵਿੱਚ ਚਾਰ ਕਾਮ ਕ੍ਰੋਧ ਲੋਭ ਮੋਹ ਇਹ ਤਾਂ ਪੁਰਖ ਰੂਪ ਵਿੱਚ ਨ, ਦੋ ਆਸਾ ਤੇ ਤ੍ਰਿਸ਼ਨਾ ਇਸਤਰੀ ਰੂਪ ਦੇ ਹਨ। ਇਸੇ ਪ੍ਰਕਾਰ ਜੇ
ਕਬੀਰ ਏਕ ਮਰਨ ਤੇ ਦੋਏ ਮੋਏ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਦੇਹ ਅਧਿਆਸ ਦੇ ਮਰਨ ਨਾਲ ਦੋ ਰਾਗ ਤੇ ਦਵੈਖ ਇਹ ਵੀ ਮਰ ਜਾਂਦੇ ਹਨ।
ਦੋਏ ਮਰਨ ਤਹਿ ਚਾਰ,
ਹਰਕ ਤੇ ਸੋਗ ਇਹ ਜਿਹੜੇ ਨੇ ਰਾਗ ਦਵੈਸ਼, ਇਹਨਾਂ ਰਾਗ ਦਵੈਸ਼ ਦੇ ਮਰਨ ਦੇ ਨਾਲ, ਇਹਨਾਂ ਦੋਹਾਂ ਦੇ ਮਰਨ ਨਾਲ ਬੁਰਾ ਭਲਾ ਅਧਿਆਸ ਹਰਕ ਤੇ ਸੋਗ ਇਹ ਚਾਰ ਵੀ ਮਰ ਜਾਂਦੇ ਹਨ।
ਦੋਏ ਮਰਨ ਤਹਿ ਚਾਰ,
ਤੇ ਇਸ ਪ੍ਰਕਾਰ ਦੋਏ ਮਰਨ ਤਹਿ ਚਾਰ ਕਹਿੰਦੇ ਇਹਨਾਂ ਦੋਹਾਂ ਦੇ ਮਰਨ ਨਾਲ ਬੁਰਾ ਭਲਾ ਅਧਿਆਸ ਹਰਕ ਤੇ ਸੋਗ ਇਹ ਚਾਰੇ ਮਰ ਜਾਂਦੇ ਹਨ।
ਚਾਰ ਮਰਨ ਤਹਿ ਛਹਿ ਮੂਏ,
ਇਹਨਾਂ ਚੌਹਾਂ ਦੇ ਮਰਨ ਨਾਲ ਦੋ ਆਸਾ ਤੇ ਤ੍ਰਿਸ਼ਨਾ ਰੂਪੀ ਨਾਰਾਂ ਇਹ ਵੀ ਮਰ ਜਾਂਦੀਆਂ ਹਨ। ਇਸ ਕਰਕੇ ਇਹ ਇਸ ਢੰਗ ਦੇ ਨਾਲ ਇਹ ਛੇ ਮਰ ਗਏ, ਜਾਂ ਫਿਰ ਪੰਜ ਗਿਆਨ ਇੰਦਰੇ ਅਤੇ ਛੇ ਮਾਨ, ਮਨ ਦੇ ਵਿਸ਼ੇ ਨਿਵਿਰਤ ਹੋ ਗਏ।
ਚਾਰ ਪੁਰਖ ਦੋਏ ਨਾਰ,
ਇਹਨਾਂ ਵਿੱਚ ਬੁਰਾ ਭਲਾ ਅਧਿਆਸ ਦੋ ਇਹ ਹੋ ਗਏ ਹਰਕ ਤੇ ਸੋਗ, ਚਾਰ ਇਹ ਪੁਰਖ ਰੂਪ ਅਤੇ ਆਸਾ ਤੇ ਤ੍ਰਿਸ਼ਨਾ ਦੋਵੇਂ ਇਸਤਰੀਆਂ ਰੂਪ ਵਿਚ ਹਨ। ਇਸੇ ਪ੍ਰਕਾਰ ਜੇ
ਕਬੀਰ ਏਕ ਮਰਨ ਤੇ ਦੋਏ ਮੂਏ,
ਕਬੀਰ ਸਾਹਿਬ ਜੀ ਕਹਿੰਦੇ ਇੱਕ ਪਰਮਾਤਮਾ ਦਾ ਜਸ ਵਿਚ ਏਕ ਮਰਨ ਤੇ, ਇਹਦਾ ਪਾਠ ਥੋੜਾ ਜਾ ਬਦਲ ਕੇ ਅਰਥ ਪਾਠ ਇਸੇ ਤਰ੍ਹਾਂ ਕਰਨਾ ਕਿ ਵੀ ਏਕ ਮਰਨ ਤੇ ਦੋਏ ਮੂਏ, ਇਹ ਨਹੀਂ ਦੇਖਣਾ ਵੀ ਮੈਂ ਕਿਹੜੇ ਢੰਗ ਨਾਲ ਅਰਥ ਕਰਦਾ, ਤੁਸੀਂ ਇਹ ਦੇਖਣਾ ਪਾਠ ਇਸ ਤਰ੍ਹਾਂ ਹੀ ਸ਼ੁੱਧ ਹੈ। ਕਬੀਰ ਸਾਹਿਬ ਜੀ ਕਹਿੰਦੇ ਏਕਮ ਮਮਾ ਇਧਰ ਲਾ ਲੈਣਾ, ਏਕਮ ਏਕਮ ਕੀ ਹੈ ਪਰਮਾਤਮਾ, ਰੰਤੇ ਉਹਦੇ ਚ ਪ੍ਰੀਤੀ ਧਾਰਨ ਕਰਦੇ ਨਾਲ ਦਵੈਤ ਦੁਆ ਮੂਹੇ ਦਵੈਤ ਮਰ ਜਾਂਦੀ ਹੈ। ਜਦੋਂ ਦਵੈਤ ਮਰ ਗਏ,
ਦੋਏ ਮਰਨ ਤਹਿ ਚਾਰ,
ਦੁਆ ਨਾਮ ਦਵੈਤ ਦਾ, ਦਵੈਤ ਦੇ ਮਰਨ ਨਾਲ ਜੀਵ ਚਾਰ ਨਾਮ ਸੁੰਦਰ ਦਾ ਹੁੰਦਾ ਹੈ, ਸੁੰਦਰ ਜੀਵਨ ਵਾਲਾ ਬਣ ਜਾਂਦਾ ਹੈ।
ਚਾਰ ਮਰਨ ਤਹਿ ਛਹਿ ਮੂਹੇ,
ਚਾਰ ਸੁੰਦਰ ਪਰਮਾਤਮਾ ਦੇ ਜਸ ਵਿਚ ਵਿਸ਼ੇਸ਼ ਕਰਕੇ ਜਿਸ ਵੇਲੇ ਇਹਦੇ ਚ ਚਾਰ ਇਹ ਜਿਹੜੇ ਨ ਮੋਮ ਹੈ ਰਤ ਹੈ ਉਹਦੇ ਚ ਰਤ ਗਿਆ, ਪ੍ਰੀਤੀ ਰਤ ਗਈ ਮੇਰੀ ਵਿਸ਼ੇਸ਼ ਕਰਕੇ ਜਾਂ ਉਹਦੇ ਚ ਰਮਣ ਕਰਕੇ ਕੀ ਹੋਇਆ ਫਿਰ ਛੇ ਮੂਹੇ, ਛੇ ਕੀ ਖੱਟ ਵਿਕਾਰ ਨਿਵਿਰਤ ਹੋ ਜਾਂਦੇ ਨੇ। ਇਸ ਪ੍ਰਕਾਰ ਕਿਹਾ ਫਿਰ ਚਾਰ,
ਚਾਰ ਪੁਰਖ ਦੋਏ ਨਾਰ,
ਚਾਰ ਸੁੰਦਰ ਜੀਵਨ ਵਾਲਾ ਪੁਰਖ ਦੋਏ ਦਵੈਤ ਰੂਪੀ ਇਸਤਰੀ ਦਾ ਅਭਾਵ ਕਰ ਲੈਂਦਾ ਹੈ, ਮਾਇਆ ਤੇ ਵਿਦਿਆ ਦੋਵੇਂ ਇਸਤਰੀਆਂ ਦੀ ਨਿਵਿਰਤੀ ਕਰ ਲੈਂਦਾ ਹੈ।
ਕਬੀਰ ਦੇਖ ਦੇਖ ਜਗ ਢੂੰਡਿਆ,
ਸਭ ਜੀ ਕਥਨ ਕਰਦੇ ਨੇ ਕਿ ਵਿਚਾਰ ਦ੍ਰਿਸ਼ਟੀ ਦੇ ਨਾਲ ਦੇਖ ਦੇਖ ਕੇ ਜਗ ਸੰਸਾਰ ਨੂੰ ਢੂੰਡਿਆ, ਖੋਜਣਾ ਕੀਤਾ ਹੈ, ਲੱਭਣਾ ਕੀਤਾ ਹੈ,
ਕਹੂੰ ਨਾ ਪਾਇਆ ਠੌਰ,
ਕਹੂੰ ਕਿਤੇ ਵੀ ਇਸਤਤ ਰਹਿਣ ਵਾਲਾ ਸੁਖਦਾਇਕ ਠੌਰ ਨਾਵੇਂ ਥਾਂ ਦਾ ਟਿਕਾਣਾ ਨਹੀਂ ਪਾਉਣਾ ਕੀਤਾ। ਭਾਵ ਜੀਵ 84 ਲੱਖ ਜੂਨਾਂ ਵਿਚ ਦੌੜਦੇ ਫਿਰਦੇ ਹੈ, ਥਾਨ ਵਿਹੋਨ ਉੱਠ ਉੱਠ ਫਿਰਤਾ ਵੈ, ਇਹ ਹਾਲਤ ਹੋ ਰਹੀ ਹੈ।
ਜਿਨ ਹਰ ਕਾ ਨਾਮ ਨਾ ਚੇਤਿਓ,
ਜਿਨ੍ਹਾਂ ਨੇ ਹਰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ ਹੈ, ਚਿੰਤਨ ਨਹੀਂ ਕੀਤਾ ਨਾਮ ਦਾ,
ਕਹਾ ਪੁਰਾਣੇ ਔਰ
ਔਰ ਕਹਾਂ ਕਿਸ ਕਹਿੰਦੇ ਕਹਾਂ ਕਿਹਨਾਂ ਪਤਨਾਂ ਉੱਪਰ ਭੁਲਾਣੇ ਭੁੱਲੇ ਭੜਕਦੇ ਫਿਰਦੇ ਹੈ, ਉਹ ਹੋਰ ਵਿਵਹਾਰਾਂ ਜਾਂ ਹੋਰਨਾਂ ਦੀ ਉਪਾਸ਼ਨਾ ਵਿਚ ਕਿਸ ਵਾਸਤੇ ਭੁੱਲੇ ਫਿਰਦੇ ਹੈ। ਜਿਨ ਹਰ ਕਾ ਨਾਮ ਚੇਤਿਓ, ਦੁਬਾਰੇ ਫਿਰ ਬੋਲਦੋ ਇਕੱਠੀ ਬੋਲਦੋ,
ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਭੁਲਾਨੇ ਔਰ,
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਿਹੜਾ ਨਾ ਉਹ ਯਾਦ ਹੀ ਨਹੀਂ ਕੀਤਾ, ਉਹ ਔਰ ਕਹਾਂ ਕਿਹਨਾਂ ਪਤਨਾਂ ਦੇ ਉੱਤੇ ਭੁੱਲੇ ਫਿਰਦੇ ਹੈ, ਉਹ ਹੋਰ ਵਿਕਾਰਾਂ ਹੋਰਨਾਂ ਦੀ ਉਪਾਸ਼ਨਾ ਚ ਕਿਸ ਵਾਸਤੇ ਭੁੱਲੇ ਫਿਰਦੇ ਨੇ, ਉਹਨਾਂ ਤੋਂ ਬਿਨਾਂ ਹੋਰ ਕਿਹੜੇ ਭੁੱਲੇ ਹਨ, ਭਾਵ ਉਹੋ ਹੀ ਭੁੱਲੇ ਨੇ, ਉਹਨਾਂ ਨੂੰ ਕਿਤੇ ਵੀ ਮੁਕਤੀ ਰੂਪੀ ਥਾਂ ਨਹੀਂ ਫਿਰ ਪ੍ਰਾਪਤ ਹੁੰਦੀ, ਇਹ ਹਾਲਤ ਹੁੰਦੀ ਹੈ।
ਕਬੀਰ ਸੰਗਤ ਕਰੀਏ ਸਾਧ ਕੀ,
ਕਬੀਰ ਸਾਹਿਬ ਕਹਿੰਦੇ ਹੇ ਭਾਈ ਸਾਧ ਕਿਸ ਦਾ ਨਾਮ ਹੈ, ਸਾਧ ਵਾਹਿ ਜਗ ਜਾਣੀਆਂ ਜਾ ਕੇ ਨਹੀਂ ਅਪਾਧ ਮਨ, ਸਾਧ ਹੋਏ ਮਨ ਸਾਧ ਕਹਿ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਹੈ। ਤੇ ਮਨ ਅਸਾਧ ਸਾਧ ਹੈ ਜਾਣ ਕੋਏ, ਮਨ ਅਸਾਧ ਹੈ ਇਹਨੂੰ ਕੋਈ ਸਾਧ ਸਕਦਾ ਹੈ। ਤੇ ਉਹ ਇਸ ਤਰ੍ਹਾਂ ਹੈ ਵੀ ਅਸਾਧ ਮਨ ਕੀ ਹੈ, ਜਿਹਦੇ ਚ ਕਾਮ ਕਰੋ ਲੋਭ ਮੋਹੰਕਾਰ ਸ਼ਬਦ ਸਪਰਸ ਰੂਪ ਰਸਗੰਧ ਇਹ ਜਿਉਂਦੇ ਹੋਣ, ਉਹ ਅਸਾਧ ਮਨ ਵਾਲਾ ਹੋ ਗਿਆ। ਤੇ ਸਾਧਿਆ ਹੋਇਆ ਮਨ ਕੀ ਹੈ, ਜਿਹਦੇ ਚ ਨਾ ਕਾਮੰਗ ਨਾ ਕ੍ਰੋਧੰਗ ਨਾ ਲੋਭੰਗ ਨਾ ਮੋਹੰਗ, ਉਹਨੂੰ ਕਹਿੰਦੇ ਨੇ ਸਾਧ। ਸਾਧ ਨਾਮ ਸ੍ਰੇਸ਼ਟ ਹੈ, ਸਾਧ ਨਾਮ ਨਿਰਮਲਤਾ ਕੇ ਕਰਮ, ਜਿਹਦੇ ਨਿਰਮਲ ਕਰਮ ਹੋ ਗਏ ਉਹ ਮਹਾਤਮਾ ਜਨਾਂ ਦੀ ਸੰਗਤ ਕਰੀਏ। ਤੇ ਜਿਨ੍ਹਾਂ ਨੇ ਵਿਕਾਰ ਜਿੱਤ ਲਏ ਹਨ, ਕਬੀਰ ਸਾਹਿਬ ਕਹਿੰਦੇ ਉਹਨਾਂ ਦੀ ਸੰਗਤ ਕਰੋ।
ਅੰਤ ਕਰੈ ਨਿਰਵਾਹ,
ਜੋ ਅੰਤ ਅਖੀਰ ਤੱਕ ਨਿਰਵਾਹੋ ਨਾਮ ਹੈ, ਨਿਰਵਾਹ ਕਰੈ ਕਰਦੀ ਹੈ ਭਾਵ, ਅਖੀਰ ਤੱਕ ਸਾਥ ਨਿਭਾਉਂਦੀ ਹੈ, ਕਾਲ ਤੋਂ ਬਚਾਉਂਦੀ ਹੈ, ਇਸ ਲੋਕ ਵਿਚ ਵਿਕਾਰਾਂ ਤੋਂ ਰੱਖਿਆ ਕਰਦੀ ਹੈ, ਪਰਲੋਕ ਦੇ ਜਮਾਂ ਤੋਂ ਬਚਾਅ ਕਰਦੀ ਹੈ। ਸਾਧੂਆਂ ਦੀ ਸੰਗਤ ਪਖੰਡੀਆਂ ਦੀ ਨਹੀਂ, ਇਹ ਨਾਲ ਧਿਆਨ ਰੱਖਣ ਦੀ ਲੋੜ ਹੈ।
ਸਾਖਤ ਸੰਗ ਨਾ ਕੀਜੀਏ,
ਸਾਖਤ ਸਖਤੀ ਦਾ ਉਪਾਸਕ ਹੈ ਜਿਹੜਾ ਕਠੋਰ ਚਿੱਤ ਵਾਲਾ, ਉਹਨਾਂ ਦੇ ਕਦੇ ਵੀ ਸੰਗਤ ਨਹੀਂ ਕਰਨੀ ਚਾਹੀਦੀ, ਨਾ ਕੀਜੀਏ ਨਾ ਕਰੋ।
ਜਾ ਦੇ ਹੋਏ ਬਿਨਾਹ,
ਜਿਸ ਕਰਕੇ ਬਿਨਾਹੋ ਬਿਨਾਸ ਹੋ ਜਾਂਦਾ ਹੈ, ਭਾਵ ਸਾਰੇ ਗੁਣ ਵੀ ਨਾਸ ਹੋ ਜਾਂਦੇ ਨੇ, ਜੀਵਨ ਨੂੰ ਵੀ ਕਲੰਕ ਲੱਗ ਜਾਂਦਾ ਹੈ। ਨਾਨਕ ਕਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜ ਹੈ ਓਏ ਮੋਇਆ ਨਾ ਜਾਈ ਛੋੜ, ਇਸ ਪ੍ਰਕਾਰ ਕਿਹਾ ਹੈ।
ਜਾ ਤੇ ਹੋਏ ਬਿਨਾਹ,
ਇਸ ਕਰਕੇ ਕਹਿੰਦੇ ਜਾਂ ਤੇ, ਜਾਂ ਜਿਸ ਦੇ ਕਰਕੇ ਤੇ ਤੋਂ, ਜਾਂ ਤੇ ਬਿਨਾਹੋ ਬਿਨਾਸ ਹੋ ਜਾਂਦਾ ਹੈ, ਇਸ ਕਰਕੇ ਉਹਨਾਂ ਦੀ ਕੁਸੰਗਤ ਨਾ ਕਰੋ।
ਕਬੀਰ ਜਗ ਮਹਿ ਚੇਤਿਓ ਜਾਣਕੈ,
ਕਬੀਰ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਜਗ ਸੰਸਾਰ ਦੇ ਮਹਿ ਵਿੱਚ ਵਿਆਪਕ ਜਾਣ ਕੇ, ਵਿਆਪਕ ਜਾਣ ਕਹਿ ਕਰਕੇ, ਜਾਣ ਕਰਕੇ ਚੇਤਿਓ ਚਿੰਤਨ ਕੀਤਾ ਪਰਮਾਤਮਾ ਦਾ, ਉਹ ਫਿਰ
ਜਗ ਮਹਿ ਰਹਿਓ ਸਮਾਏ,
ਉਹ ਜਗ ਸੰਸਾਰ ਦੇ ਮਹਿ ਵਿੱਚ ਵਸਦੇ ਹੋਏ ਬ੍ਰਹਮ ਦੇ ਵਿੱਚ ਹੀ ਸਮਾਏ ਹੋਏ ਆ, ਭੇਜ ਰਹਿੰਦੇ ਨੇ ਉਹਨਾਂ ਦਾ ਜਗ ਸੰਸਾਰ ਦੇ ਵੀ ਸਮਾਇਆ ਫੈਲਿਆ ਰਹਿੰਦਾ ਹੈ। ਉਹ ਐਸਾ ਨਿਸ਼ਚਾ ਕਰਦੇ ਨੇ ਕਿ ਉਹ ਬ੍ਰਹਮ ਜਗ ਦਾ ਅਧਿਸ਼ਠਾਨ ਆਸਰਾ ਰੂਪ ਹੈ ਅਤੇ ਜਗਤ ਉਹਦੇ ਅਧਿਆਸਤ ਰੂਪ ਕਲਪਤ ਰੂਪ ਹੈ, ਉਹ ਬ੍ਰਹਮ ਸਭ ਥਾਂ ਹੀ ਸਮਾ ਰਿਹਾ ਹੈ। ਤੋ ਇਸ ਕਰਕੇ ਜਿਹੜੇ ਜਗਤ ਨੂੰ ਸੱਚਾ ਜਾਣ ਕੇ ਜਗਤ ਨੂੰ ਹੀ ਚੇਤੇ ਕਰਦੇ ਰਹਿੰਦੇ ਹੈ, ਉਹ ਜਗ ਦੇ ਸਮਾਏ ਰਹਿੰਦੇ ਹੈ, ਭਾਵ ਆਵਾਗਨ ਚੱਕਰ ਵਿੱਚ ਰਹਿੰਦੇ ਹਨ।
ਜਿਨ ਹਰ ਕਾ ਨਾਮ ਨਾ ਚੇਤਿਓ,
ਜਿਨ੍ਹਾਂ ਨੇ ਹਰ ਪਰਮਾਤਮਾ ਦਾ ਨਾਮ ਦਾ ਚਿੰਤਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ ਹੈ,
ਵੱਧ ਹੈ ਜਨਮੇ ਆਏ,
ਉਹ ਵੱਧ ਹੈ ਵਿਅਰਥ ਹੀ ਸੰਸਾਰ ਵਿੱਚ ਆਏ, ਆ ਕੇ ਜਨਮੇ ਮਨੁੱਖਾ ਜਨਮ ਵਿੱਚ ਆ ਕੇ ਵਿਅਰਥ ਹੀ ਸਮਾਂ ਬਤੀਤ ਕਰ ਲੈਂਦੇ ਹੈ। ਜੈਸਾ ਕਿ ਕਥਨ ਕੀਤਾ ਹੈ ਮਹਾਰਾਜ ਸਾਹਿਬ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਉਹ ਕਾਹਦੇ ਲਈ ਆਏ ਨਾ ਆਉਂਦੇ ਤਾਂ ਚੰਗਾ ਸੀ।
ਕਬੀਰ ਆਸਾ ਕਰੀਏ ਰਾਮ ਕੀ,
ਕਬੀਰ ਸਾਹਿਬ ਜੀ ਫਰਮਾਨ ਕਰਦੇ ਇੱਕ ਰਾਮ ਪਰਮਾਤਮਾ ਰਮੇ ਹੋਏ ਦੀ ਆਸਾ ਉਮੀਦ ਕਰਨੀ ਚਾਹੀਦੀ ਹੈ। ਹੋਰ ਮਾਨੁ ਕੀ ਟੇਕ ਬ੍ਰਿਥੀ ਸਭਜਾਨ, ਦੇਵਨ ਕੋ ਇੱਕ ਹੈ ਭਗਵਾਨ, ਜਿਸਕੇ ਦੀਏ ਰਹੇ ਗਾਏ ਬਹੁਰ ਨਾ ਤਿਸਨਾ ਲਾਗੇ ਆਏ, ਉਹਦੀ ਚ ਆਸ ਉਮੀਦ ਕਰਨੀ ਚਾਹੀਦੀ ਹੈ।
ਔਰ ਆਸ ਨਿਰਾਸ,
ਔਰ ਹੋਰ ਦੀਆਂ ਆਸਾਂ ਨਿਰਾਸ ਹੋਣਾ ਕਰੀਏ, ਹੋਰਾਂ ਵੱਲੋਂ ਨਿਰਾਸ਼ ਹੋਣਾ ਕਰੀਏ, ਕਿਸੇ ਦੀ ਉਮੀਦ ਨਾ ਰੱਖੀਏ।
ਨਰਕ ਪਰਹਿ ਤੇ ਮਾਨੈ,
ਸਾਰੇ ਇਕੱਠੀ ਬੋਲ ਦੋ,
ਨਰਕ ਪਰਹਿ ਤੇ ਮਾਨੈ ਜੋ ਹਰ ਨਾਮ ਉਦਾਸ,
ਜਿਹੜੇ ਹਰ ਪਰਮਾਤਮਾ ਦੇ ਨਾਮ ਤੋਂ ਉਦਾਸ ਉਪਰਾਮ ਰਹਿੰਦੇ ਹੈ, ਉਹ ਫਿਰ ਮਾਨੈ ਨਾਮ, ਇਹ ਕੰਸੀ ਦੀ ਬੋਲੀ ਹੈ, ਮਾਨੈ ਮਨੁੱਖ ਨੂੰ ਕਹਿੰਦੇ ਨੇ, ਉਹ ਮਨੁੱਖ ਨਰਕਾਂ ਦੇ ਪਰਹੇ ਪੈਂਦੇ ਹਨ। ਤੇ ਜਿਹੜੇ ਪਰਮਾਤਮਾ ਦੇ ਨਾਮ ਵੱਲੋਂ ਉਪਰਾਮ ਉਦਾਸ ਨਾਮ ਨਹੀਂ ਜਪਦੇ ਉਹਨਾਂ ਦੀ ਬਾਤ ਹੈ, ਨਰਕ ਪਰੇ ਤੇ ਉਹ ਮਾਨੀ ਮਨੁੱਖ ਨਰਕ ਵਿੱਚ ਪੈਣਗੇ। ਇਸੇ ਪ੍ਰਕਾਰ ਜੇ
ਕਬੀਰ ਆਸਾ ਕਰੀਏ ਰਾਮ ਕੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਇੱਕ ਰਾਮ ਰਮੇ ਹੋਏ ਪ੍ਰਭੂ ਦੀ ਆਸਾ ਉਮੀਦ ਕਰਨੀ ਚਾਹੀਦੀ ਹੈ।
ਔਰ ਆਸ ਨਿਰਾਸ,
ਔਰ ਹੋਰ ਦੇਵੀ ਦੇਵਤਿਆਂ ਦੀ ਆਸਾਂ ਵੱਲੋਂ ਨਿਰਾਸ ਹੋਣਾ ਕਰੀਏ।
ਨਰਕ ਪਰਹਿ ਤੇ ਮਾਨੈ,
ਸਾਰੀ ਇਕੱਠੀ ਬੋਲੋ ਜੇ,
ਨਰਕ ਪਰਹਿ ਤੇ ਮਾਨੈ ਜੋ ਹਰ ਨਾਮ ਉਦਾਸ,
ਮਨੁੱਖ ਹਰ ਪਰਮਾਤਮਾ ਦੇ ਨਾਮ ਨੂੰ ਜਪ ਕੇ ਸੰਸਾਰ ਦੇ ਮੋਹ ਵੱਲੋਂ ਉਦਾਸ ਹੋ ਗਏ, ਪਦਾਰਥਾਂ ਵੱਲੋਂ ਉਦਾਸ ਉਪਰਾਮ ਹੋ ਰਹਿੰਦੇ ਨੇ, ਉਹ ਮਨੁੱਖ ਨਰਕ ਤੋਂ ਪਰੇ ਹੋ ਜਾਂਦੇ ਹੈ। ਹੁਣ ਇੱਕ ਪਖੰਡੀ ਆਦਮੀ ਸੀ, ਬਹੁਤ ਸਾਰੇ ਚੇਲੇ ਚਾਟੜੇ ਬਹੁਤ ਬਣਾਏ ਉਸ ਨੇ, ਚੇਲੇ ਚੇਲੀਆਂ ਬੜੀਆਂ ਬਣਾਈਆਂ ਉਹਦੇ ਪ੍ਰਥਾਏ ਫਿਰ ਕਬੀਰ ਸਾਹਿਬ ਜੀ ਨੇ ਸਲੋਕ ਉਚਾਰਨ ਕਰਕੇ ਉਪਦੇਸ਼ ਦਿੰਦੇ ਨੇ ਕਿ ਭਾਈ ਤੂੰ ਕਰਨਾ ਕੀ ਸੀ, ਕਰ ਕੀ ਰਿਹਾ ਹੈ, ਕਰਨਾ ਦਾ ਭਜਨ ਸਿਮਰਨ ਸੀ ਤੇ ਇਸ ਪ੍ਰਕਾਰ ਦੱਸਦੇ ਹਨ ਜੇ
ਕਬੀਰ ਸਿੱਖ ਸਾਖਾ ਬਹੁਤੇ ਕੀਏ।
ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ ਭਾਈ ਜੀਵ ਨੇ ਸੰਸਾਰ ਵਿਚ ਸਿੱਖ ਚੇਲੇ ਅਤੇ ਸਾਖਾ ਪੋਤਰੇ ਚੇਲੇ, ਇਹ ਜੀ ਮੇਰਾ ਭਤੀਜਾ ਚੇਲਾ ਹੈ, ਇਹ ਮੇਰਾ ਪੋਤਰਾ ਚੇਲਾ ਹੈ, ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੈ ਸੁਣੇ ਜਾਂਦੇ ਹੈ। ਕਹਿੰਦੇ ਇਸ ਤਰ੍ਹਾਂ ਜਿਹੜੇ ਬਹੁਤ ਕੀਤੇ ਨੇ ਸਿੱਖ ਬਣਾ ਲਿਆ, ਉਹ ਸਾਖਾ ਹੋ ਗਈ, ਜਦੋਂ ਉਹ ਤੋਂ ਅੱਗੇ ਹੋ ਗਏ ਫਿਰ ਪੋਤੇ ਚੇਲੇ ਹੋਏ, ਬੇਅੰਤ ਹੀ ਬਣਾ ਲੈਣਾ ਕੀਤੇ। ਤੋ ਇਸ ਪ੍ਰਕਾਰ ਕਹਿੰਦੇ ਮਹਾਰਾਜ ਕਹਿੰਦੇ ਨੇ ਫਿਰ ਕਬੀਰ ਸਾਹਿਬ
ਕੇਸੋ ਕੀਓ ਨਾ ਮੀਤ।
ਪਰ ਇਸ ਪਖੰਡੀ ਤੇ ਇਸ ਵਰਗੇ ਹੋਰ ਪਖੰਡੀਆਂ ਨੇ ਕੇਸੋ, ਕੇਸਵ ਦਾ ਨਾਮ ਹੈ, ਕੇਸਾ ਧਾਰੀ ਪਰਮਾਤਮਾ, ਉਹਨੂੰ ਆਪਣਾ ਮੀਤ ਮਿੱਤਰ ਬਣਾਉਣਾ ਨਹੀਂ ਕੀ ਉਹ ਕੀਤਾ ਹੈ।
ਚਾਲੇ ਥੇ ਹਰ ਮਿਲਣ ਕੋ,
ਹਰ ਪਰਮਾਤਮਾ ਦੇ ਮਿਲਣ ਵਾਸਤੇ ਚੱਲੇ ਸੀ ਭਗਤੀ ਦੇ ਮਾਰਗ ਤੇ,
ਵਿਚੈ ਅਟਕਿਓ ਤੀਤ।
ਆਪ ਘਰ ਬਾਰ ਤਿਆਗ ਕੇ ਤਾਂ ਸਾਧੂ ਬਣੇ ਸੀ ਵੀ ਪਰਮਾਤਮਾ ਨੂੰ ਮਿਲਾਂਗੇ, ਪਰ ਚੇਲੇ ਚਟੜੇ, ਚੇਲੇ ਚੇਲੀਆਂ ਦੇ ਵਿਚੇ ਵਿਚ ਹੀ ਚੀਤ ਚਿੱਤ ਅਟਕਿਓ ਅਟਕ ਗਿਆ, ਫਸ ਗਿਆ ਉੱਥੇ, ਭਗਤੀ ਦੇ ਮਾਰਗ ਤੇ ਨਹੀਂ ਚੱਲ ਹੋ ਰਿਹਾ ਹੈ।
ਕਬੀਰ ਕਾਰਨ ਬਪਰਾ ਕਿਆ ਕਰੇ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਕਾਰਨ ਰੂਪੀ ਬਪਰਾ ਵਿਚਾਰਾ, ਇਹ ਕਾਰਨ ਰੂਪੀ ਬਪਰਾ ਵਿਚਾਰਾ ਤੁਛ ਜੀਵ ਕਿਆ ਕਰੇ, ਕੀ ਕਰ ਸਕਦਾ ਹੈ।
ਜੋ ਰਾਮ ਨਾ ਕਰੇ ਸਹਾਇ,
ਜੇ ਕਿ ਰਾਮ ਪਰਮਾਤਮਾ ਇਹਦੀ ਸਹਾਇਤਾ ਨਾ ਕਰੇ।
ਜਿਹ ਜਿਹ ਡਾਲੀ ਪੱਗ ਧਰੋ,
ਇਹਨੂੰ ਪਾਈ ਪੱਗ ਨੀ ਕਰਨਾ ਪਾਠ, ਪੱਗ ਵੀ ਇਹਨੂੰ ਪੋਲਾ ਜਾ ਪਾਠ ਕਰਨਾ, ਜੇ ਜੇ ਡਾਲੀ ਪੱਗ ਤਰੋ। ਤੋ ਇਸ ਕਰਕੇ ਤੇ ਕਬੀਰ ਸਾਹਿਬ ਜੀ ਇਹ ਫਰਮਾਨ ਕਰਦੇ ਹੈ ਉਹਦੇ ਵਿੱਚ ਹੀ ਫਿਰ ਨਾ ਸਿੱਖ ਅਤੇ ਚੇਲੇ, ਚੇਲੇ ਤੇ ਸ਼ਾਖਾ ਹੋਰ ਅੱਗੇ ਜਿਹੜੇ ਸ਼ਾਖਾ ਉਹਨਾਂ ਤੋਂ ਅੱਗੇ ਚੱਲ ਪਏ, ਇਹ ਤਾਂ ਬੜੇ ਮਿੱਤਰ ਕਰ ਲਏ, ਰੱਬ ਨੂੰ ਮਿੱਤਰ ਨਾ ਬਣਾਇਆ, ਤਾਂ ਫਿਰ ਚੱਲੇ ਤਾਂ ਪਰਮਾਤਮਾ ਨੂੰ ਮਿਲਣ ਵਾਸਤੇ, ਘਰ ਬਾਰ ਛੱਡ ਕੇ ਵਿਚੇ ਅਟਕੇ ਉਹ ਚੀਤ ਚਿੱਤ ਇਹਨਾਂ ਚ ਫਸ ਗਿਆ ਹੈ। ਇਸ ਪ੍ਰਕਾਰ ਫਿਰ ਇਹ ਹਾਲਤ ਹੋ ਗਈ ਹੈ।
ਕਬੀਰ ਕਾਰਨ ਬਪਰਾ ਕਿਆ ਕਰੇ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਾਰਨ ਰੂਪੀ ਬਪਰਾ ਵਿਚਾਰਾ ਤੁਛ ਜੀਵ ਕੀ ਕਰ ਸਕਦਾ ਹੈ।
ਜੋ ਰਾਮ ਨਾ ਕਰੇ ਸਹਾਇ,
ਜਦੋਂ ਰਾਮ ਪਰਮਾਤਮਾ ਸਹਾਇ ਸਹਾਇਤਾ ਨਾ ਕਰੇ, ਇਹ ਫਿਰ ਕੁਛ ਨੀ ਕਰ ਸਕਦਾ ਹੈ।
ਜਿਹ ਜਿਹ ਡਾਲੀ ਪੱਗ ਧਰੋ,
ਤੇ ਜੇ ਜੇ ਵੀ ਡਾਲੀ ਦੇ ਉੱਤੇ ਪੱਗ ਨਾਮ ਪੈਰ ਦਾ ਭਾਈ, ਇਹਨੂੰ ਪੱਗ ਨੀ ਕਰਨਾ, ਪੱਗ ਹੁੰਦੀ ਹੈ ਦਸਤਾਰ, ਜਿਹੇ ਜਿਹੇ ਜਿਹੜੇ ਵੀ ਸਾਧਨ ਰੂਪੀ ਡਾਲੀ ਟਾਹਣੀ ਦੇ ਉੱਤੇ, ਸ਼ਾਖਾ ਜਿਹੜੀ ਹੈ ਡਾਲੀ ਟਾਹਣੀ ਦਾ ਨਾਂ ਹੁੰਦਾ, ਉਹਦੇ ਉੱਪਰ ਆਪਣਾ ਪੱਗ ਪੈਰ ਧਰੋ ਧਰਦਾ ਹੈ, ਜਿਹੜੇ ਵੀ ਸਾਧਨ ਦੇ ਉਹੀ ਜਿਹੜੀ ਹੈ ਸਾਧਨ ਰੂਪ ਟਾਹਣੀ,
ਸੋਈ ਮੁਰ ਮੁਰ ਜਾਏ,
ਉਹੀ ਮੁਰ ਮੁਰ ਮੁੜ ਮੁੜ ਕੇ ਜਾਏ ਜਾਂਦੀ ਹੈ, ਭਾਵ ਜਿਹੜਾ ਵੀ ਸਾਧਨ ਕਰਦਾ ਹੈ ਉਹੀ ਵਿਚਾਲੇ ਰਹਿ ਜਾਂਦਾ। ਤੇ ਇਸ ਕਰਕੇ ਜੇ ਕਹਿੰਦਾ ਵੀ ਮੈਂ ਕ੍ਰੋਧ ਦਾ ਤਿਆਗ ਕਰਨਾ, ਮੈਂ ਹੁਣ ਗੁੱਸਾ ਨਹੀਂ ਕਰੂੰਗਾ ਕਦੇ, ਉਹ ਤਿਆਗ ਹੀ ਨਹੀਂ ਕਰਨਾ, ਕ੍ਰੋਧ ਫੇਰ ਆ ਜਾਂਦਾ। ਜੇ ਕਹੇ ਵੀ ਮੈਂ ਸਮ ਅਵਸਥਾ ਰੱਖੂੰਗਾ, ਫੇਰ ਲੋਕ ਦੁਬਧਾ ਵਿੱਚ ਪਾ ਦਿੰਦੇ ਨੇ, ਕਰਨਾ ਮੈਤਰਾ, ਕਰਨਾ ਮੁੱਦਤਾ, ਮੈਤਰੀ ਉਪੇਖਿਆ ਆ ਜਿਹੜੇ ਨੇ, ਤੇ ਇਹ ਟਾਹਣੀਆਂ ਨੇ, ਇਹ ਮੁੜ ਮੁੜ ਜਾਂਦੀਆਂ ਨੇ, ਭਾਵ ਮੁਰਝਾ ਜਾਂਦੀਆਂ ਨੇ, ਸੁਭ ਗੁਣ ਮੁਰਝਾ ਜਾਂਦੇ ਨੇ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹ ਉਸੇ ਤੀ ਰਲ ਗਿਆ, ਇਹ ਹਾਲਤ ਹੋ ਰਹੀ ਹੈ।
ਕਬੀਰ ਅਵਰਹਿ ਕਉ ਉਪਦੇਸ਼ ਤੇ,
ਕੋਈ ਐਸਾ ਪੁਰਸ਼ ਸੀ ਆਪ ਤਾਂ ਨਾਮ ਦੀ ਕਮਾਈ ਨਹੀਂ ਸੀ ਕਰਦਾ, ਆਪ ਵਿਸ਼ਿਆਂ ਦੇ ਵਿੱਚ ਖਚਤ ਸੀ, ਦੂਸਰਿਆਂ ਨੂੰ ਗਿਆਨ ਬੜਾ ਵੰਡਦਾ ਸੀ, ਭਗਤੀ ਦਾ ਉਪਦੇਸ਼ ਵੀ ਦਿੰਦਾ ਸੀ, ਉਹਦੇ ਪ੍ਰਤੀ ਇਹ ਸਲੋਕ ਹੈ। ਕਬੀਰ ਅਵਰਹਿ ਕੋ ਉਪਦੇਸ਼ ਤੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਜੋ ਮਨੁੱਖ ਅਵਰਹਿ ਹੋਰਾਂ ਨੂੰ ਗਿਆਨ ਭਗਤੀ ਉਪਦੇਸ਼ ਇਹ ਕਰਨਾ ਕਰਦੇ ਹੈ, ਉਪਦੇਸ਼ ਦਿੰਦੇ ਹਨ,
ਮੁਖ ਮੈਂ ਪਰ ਹੈ ਰੀਤ,
ਪਰ ਆਪ ਧਾਰਨ ਨਹੀਂ ਕਰਦੇ, ਉਹਨਾਂ ਦੇ ਮੁੱਖ ਮੂੰਹ ਦੇ ਮੈਂ ਵਿੱਚ ਲਾਹਣਤਾਂ ਰੂਪੀ ਰੇਤ ਉੱਡ ਉੱਡ ਕੇ ਪਰ ਪੈਂਦੀ ਹੈ। ਅਵਰ ਉਪਦੇਸ਼ ਹੈ ਆਪ ਨਾ ਕਰੇ, ਆਪਤ ਜਾਪਤ ਜਨਮੇ ਮਰੇ, ਇਹ ਹਾਲਤ ਹੋਏਗੀ।
ਰਾਸ ਬਿਰਾਨੀ ਰਾਖ ਤੇ,
ਉਹ ਬਿਰਾਨੀ ਬਿਗਾਨੀ ਰਾਸ ਪੂੰਜੀ ਰਾਖ ਤੇ ਰੱਖਦੇ ਹੈ, ਭਾਵ ਪਰਾਇਆਂ ਦੇ ਮੁਕਤ ਕਰਨ ਦੀ ਜ਼ਿੰਮੇਵਾਰੀ ਲੈਂਦੇ ਹੈ, ਤੇ ਪਰ ਆਪਣੇ ਘਰ ਦਾ ਜਿਹੜਾ ਖੇਤ ਹੈ, ਦੂਜਿਆਂ ਦੀ ਤਾਂ ਰਾਖੀ ਕਰਦੇ ਹਨ, ਖਾਇਆ
ਖਾਇਆ ਘਰ ਕਾ ਖੇਤ,
ਇਹ ਯਈਏ ਨੂੰ ਕੰਨਾ ਲੱਗਿਆ, ਜਿਹੜਾ ਖੱਖੇ ਦਾ ਕੰਨਾ ਤਾਂ ਠੀਕ ਹੈ ਉਸੇ ਤਰ੍ਹਾਂ ਹੋਊਗਾ, ਯਈਏ ਦੇ ਥਾਂ ਤੇ ਈੜੀ ਦੀ ਸਿਹਾਰੀ
ਈੜੀ ਈੜੀ ਦੀ ਸਿਹਾਰੀ ਤੇ ਨਾਲ ਐੜਾ ਐੜੇ ਦਾ ਕੰਨਾ, ਜਿਵੇਂ ਆ ਪਾਠ ਪਿੱਛੇ ਰਹਿ ਗਿਆ, ਖੱਖੇ ਨੂੰ ਨਾਲ ਜੋੜ ਕੇ ਖਾਇਆ, ਐਂ ਪਾਠ ਬਣਨਾ ਹੈ। ਤੇ ਇਸ ਪ੍ਰਕਾਰ ਭਾਈ ਉਹ ਆਪਣੇ ਘਰ ਦਾ ਖੇਤ ਰੂਪੀ ਇਹ ਤਾਂ ਫਿਰ ਖਾ ਹੀ ਲਿਆ ਹੈ, ਤੇ ਰੇਜ਼ਾ ਰੂਪੀ ਖੇਤੀ ਕਿਹਨੇ ਖਾ ਲਿਆ? ਕਾਮ ਕ੍ਰੋਧ ਚੋਰਾਂ ਨੇ ਖਾ ਲੈਣਾ ਕੀਤਾ, ਦੈਵੀ ਗੁਣਾਂ ਰੂਪੀ ਫਸਲ ਉਹਨਾਂ ਨੇ ਰਹਿਣ ਨਹੀਂ ਦਿੱਤੀ, ਖਾਇਆ ਘਰ ਦਾ ਖੇਤ, ਇਹ ਘਰ ਦਾ ਖੇਤ ਤੇਰਾ ਖਾ ਲਿਆ ਹੈ, ਲੋਕਾਂ ਦੀ ਰਾਖੀ ਰੱਖਦੇ।
ਕਬੀਰ ਸਾਧੂ ਕੀ ਸੰਗਤ ਰਹੋ,
ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੇ ਵਿਚ ਰਹੋ, ਰਹਿਣਾ ਕਰੋ।
ਜੋ ਕੀ ਭੂਸੀ ਖਾਓ,
ਉੱਥੇ ਰਹਿ ਕੇ ਜੇ ਚੰਗਾ ਪਦਾਰਥ ਨਾ ਮਿਲੇ, ਭਾਵੇਂ ਜੋ ਜਾਵਾਂ ਦੀ ਭੂਸੀ ਨਾ ਰੋਟੀ ਦੇ, ਨਾਨਕ ਭੂਸਰੀਆਂ ਪਕਾਈਆਂ ਮਾਈਆਂ ਥਾਲੇ ਮਾਏ, ਜੌਂਆਂ ਦੀ ਰੋਟੀ ਮਿਲੇ, ਕਣਕ ਦੀ ਨਾ ਮਿਲੇ, ਮੱਕੀ ਦੀ ਨਾ ਮਿਲੇ, ਛੋਲਿਆਂ ਦੀ ਨਾ ਮਿਲੇ, ਇਹ ਖਾ ਕੇ ਜੇਕਰ ਅਤਿਅੰਤ ਗਰੀਬੀ ਵੀ ਹੋਵੇ ਤਾਂ ਵੀ ਇਹ ਸਾਧੂਆਂ ਦੀ ਸੰਗਤ ਨਹੀਂ ਛੱਡਣੀ ਚਾਹੀਦੀ। ਤੇ ਇਹਦੇ ਚ ਇੱਕ ਸੰਤੋਖੀ ਮਹਾਂਪੁਰਸ਼ਾਂ ਦੀ ਵਾਰਤਾ ਵੀ ਆਉਂਦੀ ਹੈ। ਉਹ ਇਸ ਤਰ੍ਹਾਂ ਜੰਗਲ ਦੇ ਵਿੱਚ ਕੁਟੀਆ ਬਣਾ ਕੇ, ਪਰਣ ਕੁਟੀਆ, ਪੱਤਿਆਂ ਦੀ ਕੁਟੀਆ ਬਣਾ ਕੇ ਰਹਿ ਰਹੇ ਸੀ ਮਹਾਤਮਾ ਜਨ। ਉਹ ਦਿਨ ਰਾਤ ਭਜਨ ਕਰਦੇ, ਮੰਗਣ ਨਹੀਂ ਸੀ ਜਾਇਆ ਕਰਦੇ, ਤੇ ਉੱਥੇ ਫਲ ਫੁੱਲ ਜੋ ਮਿਲ ਗਿਆ ਗੁਜ਼ਾਰਾ ਕਰਦੇ ਰਹੇ, ਅੰਨ ਤਾਂ ਫਿਰ ਪ੍ਰਾਪਤ ਨਹੀਂ ਸੀ ਹੋ ਰਿਹਾ, ਕੰਧ ਮੂਲ ਆਹਾਰ ਉਹ ਖਾਈਏ ਉਹ ਦੂ ਬੋਲੇ ਗਿਆਨੇ। ਇੱਕ ਦਿਨ ਕਿਸੇ ਸ਼ਾਹੂਕਾਰ ਦੇ ਨਿਗਾਹ ਪੈ ਗਏ, ਉਹ ਜੰਗਲ ਦੇ ਚ ਉਹਨਾਂ ਮਹਾਤਮਾ ਨੂੰ ਭਜਨ ਕਰਦੇ ਵੇਖਿਆ, ਦਰਸ਼ਨ ਕੀਤੇ, ਸ਼ਾਂਤੀ ਆਈ, ਨਮਸਕਾਰ ਕਰਕੇ ਕਹਿਣ ਲੱਗਿਆ ਮਹਾਰਾਜ ਤੇ ਆਪ ਕਿਰਪਾ ਕਰੋ, ਪ੍ਰਸ਼ਾਦਾ ਪਾਣੀ ਕੀ ਸਕਦੇ ਹੋ ਤੁਸੀਂ ਇਹ ਦੱਸੋ। ਉਹ ਮਹਾਤਮਾ ਨੇ ਕਿਹਾ ਭਾਈ ਜੋ ਪ੍ਰਲਬਧ ਚ ਲਿਖਿਆ ਉਹ ਛਕਦੇ ਆ, ਹੋਰ ਕੀ ਹੈ, ਸਾਰੇ ਜੀਵ ਉਹੀ ਛਕਦੇ ਆ, ਜੋ ਮਿਲ ਜਾਂਦਾ ਛਕ ਲੈਂਦੇ ਆ। ਸਾਹੂਕਾਰ ਨੇ ਕਿਹਾ ਵੀ ਬੜੇ ਸੰਤੋਖੀ ਨੇ, ਕਹਿੰਦਾ ਜੀ ਮੈਂ ਹਰ ਰੋਜ਼ ਆਪਣੇ ਘਰੋਂ ਤੁਹਾਡੇ ਲਈ ਇੱਕ ਪਾਈਆ ਚੌਲ ਲੈ ਕੇ ਆਇਆ ਕਰੂੰਗਾ, ਵੀ ਤੁਸੀਂ ਉਹ ਉਬਾਲ ਕੇ ਛਕ ਲਿਆ ਕਰੋ, ਨਾਲੇ ਤਾਂ ਹਲਕਾ ਛੇਤੀ ਹਜ਼ਮ ਹੋ ਜਾਂਦਾ, ਤੁਸੀਂ ਆਪਣਾ ਭਜਨ ਸਿਮਰਨ ਕਰੋ। ਤੇ ਇਉਂ ਫਿਰ ਮਹਾਤਮਾ ਤੋਂ ਉਹਨੇ ਆਗਿਆ ਲੈ ਲਈ ਹੈ। ਮਹਾਤਮਾ ਕਹਿਣ ਲੱਗੇ ਭਾਈ ਜੇ ਈਸ਼ਵਰ ਨੇ ਤੈਨੂੰ ਪ੍ਰੇਰਿਆ ਤੂੰ ਕਰਨਾ ਚਾਹੁੰਦਾ, ਮੈਂ ਤਾਂ ਨਹੀਂ ਤੈਨੂੰ ਕਹਿੰਦਾ ਵੀ ਚੌਲ ਲਿਆ ਕਰ, ਜੇ ਤੇਰੀ ਮਰਜ਼ੀ ਇਸ ਤਰ੍ਹਾਂ ਦੀ ਹੈ ਤਾਂ ਕੋਈ ਗੱਲ ਨਹੀਂ, ਲਾਇਆ ਕਰ। ਤੇ ਉਹ ਸਾਸ ਜੀ ਮਹਾਤਮਾ ਉਹਨਾਂ ਚੌਲਾਂ ਨੂੰ ਉਬਾਲ ਲਿਆ ਕਰਨ, ਉਬਾਲ ਕੇ ਆਪਣਾ ਛਕ ਲਿਆ ਕਰਨ। ਤੇ ਉਹਨੇ ਕਿਹਾ ਸੀ ਮਹਾਰਾਜ ਤੁਸੀਂ ਨਾ ਨਾ ਕਰੋ। ਮਹਾਤਮਾ ਕਹਿੰਦੇ ਕੋਈ ਬਾਤ ਨਹੀਂ, ਜੈਸੀ ਪ੍ਰਲਬਧ ਹੈ ਤੇ ਜੇ ਪਰਮਾਤਮਾ ਨੇ ਪ੍ਰੇਰਿਆ ਤੈਨੂੰ ਮੈਂ ਕਾਹਨੂੰ ਨਾ ਕਰਨੀ ਹੈ। ਉਹ ਚੌਲ ਬਣਾ ਕੇ ਛਕ ਲਿਆ ਕਰਨੇ। ਇੱਕ ਦਿਨ ਇੱਕ ਜਗਿਆਸੂ ਮਹਾਤਮਾ ਦੇ ਕੋਲ ਆ ਗਿਆ, ਉਹ ਕਹਿਣ ਲੱਗਾ ਜੀ ਮੈਂ ਤੁਹਾਡੀ ਸੰਗਤ ਕਰਕੇ ਜੀਵਨ ਮੁਕਤ ਹੋਣਾ ਚਾਹੁੰਦਾ। ਮਹਾਤਮਾ ਕਹਿੰਦੇ ਭਾਈ ਰਹਿਣ ਦੀ ਤਾਂ ਕੋਈ ਬਾਤ ਨਹੀਂ, ਇੱਥੇ ਅੰਨ ਦਾ ਪ੍ਰਬੰਧ ਨਹੀਂ ਹੈ ਸਾਡੇ ਕੋਲ, ਫਿਰ ਕੱਲ ਨੂੰ ਕਿਸੇ ਵੀ ਇੱਥੇ ਤਾਂ ਮਿਲਦੀ ਹੈ ਕੋਈ ਵੀ ਖਾਣ ਪੀਣ ਨੂੰ, ਮੇਰੇ ਕੋਲ ਤਾਂ ਪਾਈਆ ਚੌਲ ਆਉਂਦੇ ਨੇ ਮੇਰੇ ਜੋਗੇ, ਉਹ ਖਾ ਕੇ ਮੈਂ ਗੁਜ਼ਾਰਾ ਕਰ ਲੈਂਦਾ, ਤੂੰ ਦੱਸ ਕਿਵੇਂ ਕਰੇਗਾ ਫਿਰ। ਉਹ ਜਗਿਆਸੂ ਕਹਿਣ ਲੱਗਿਆ ਵੀ ਤੁਸੀਂ ਇਹ ਦੱਸੋ ਵੀ ਜਦੋਂ ਚੌਲ ਤੁਸੀਂ ਰਿੰਨਦੇ ਹੋ ਉਹਦਾ ਜਿਹੜਾ ਪਾਣੀ ਹੁੰਦਾ ਉਹਨੂੰ ਪਿੱਛ ਕਹਿੰਦੇ ਨੇ, ਕਹਿੰਦੇ ਉਹਦਾ ਕੀ ਕਰਦੇ ਹੋ? ਕਹਿੰਦਾ ਕਿ ਉਹ ਤਾਂ ਮੈਂ ਡੋਲ ਦਿੰਦਾ। ਕਹਿੰਦੇ ਜੀ ਮੈਂ ਉਹ ਪੀ ਲਿਆ ਕਰੂੰਗਾ ਪਰ ਰੂਹ ਤੁਹਾਡੇ ਕੋਲ। ਕਹਿੰਦੇ ਚੰਗਾ ਭਾਈ ਫਿਰ ਜਿਹੜਾ ਏਡੇ ਸਬਰ ਵਾਲਾ ਹੈ, ਸੰਤ ਚੌਲ ਖਾ ਲਿਆ ਕਰਨ, ਪਾਣੀ ਉਹ ਪੀ ਲਿਆ ਕਰੇ। 6 ਮਹੀਨੇ ਉਹ ਇਸੇ ਤਰ੍ਹਾਂ ਗੁਜ਼ਾਰਾ ਕਰਦੇ ਰਹੇ। ਇੱਕ ਦਿਨ ਇੱਕ ਹੋਰ ਜਗਿਆਸੂ ਆ ਗਿਆ, ਉਹ ਆ ਕੇ ਕਹਿਣ ਲੱਗਾ ਮਹਾਰਾਜ ਮੈਂ ਵੀ ਜੀਵਨ ਮੁਕਤੀ ਵਾਸਤੇ ਰਹਿਣਾ ਚਾਹੁੰਦਾ ਜਿਵੇਂ ਭਾਈ ਰਹਿੰਦਾ। ਉਹ ਕਹਿੰਦੇ ਭਾਈ ਅੰਨ ਦਾ ਪ੍ਰਬੰਧ ਨਹੀਂ, ਪਾਈਆ ਚੌਲ ਆਉਂਦੇ ਨੇ ਉਹ ਮੈਂ ਖਾ ਲੈਣਾ ਹੈ। ਕਹਿੰਦੇ ਇਹ ਕੀ ਖਾਂਦਾ ਹੈ? ਕਹਿੰਦੇ ਇਹ ਪਿੱਛੇ ਜਿਹੜੀ ਪਾਣੀ ਮੈਂ ਅੱਗੇ ਡੋਲ ਦਿੰਦਾ ਸੀ ਉਹ ਛਕ ਲੈਂਦਾ। ਕਹਿੰਦਾ ਅੱਛਾ ਇਉਂ ਦੱਸੋ ਜਿਹੜੇ ਭਾਂਡੇ ਧੋ ਕੇ ਉਹ ਧੋਣਾ ਭਾਂਡੇ ਦਾ ਉਹ ਕੀ ਕਰਦੇ ਹੋ? ਸੰਤ ਕਹਿੰਦੇ ਉਹ ਤਾਂ ਅਸੀਂ ਡੋਲ ਦਿੰਦੇ ਹਾਂ। ਕਹਿੰਦਾ ਮੈਂ ਉਹ ਪੀ ਲਿਆ ਕਰੂੰ। ਮਹਾਂਪੁਰਸ਼ ਕਹਿੰਦੇ ਵੀ ਤੁਹਾਨੂੰ ਤੁਸੀਂ ਜੇ ਇਸ ਤਰ੍ਹਾਂ ਦਾ ਸਬਰ ਹੈ ਤਾਂ ਉਹ ਸਾਰੀ ਦੇਖ ਲਓ ਤੁਸੀਂ ਮਹਾਤਮਾ ਦੀ, ਦੋਨੇ ਉਹਦੇ ਸ਼ੇਸ਼ ਜੀਵਨ ਮੁਕਤ ਹੋਏ ਤੇ ਹੁਣ ਵਾਲਿਆਂ ਦੇ ਖਾਣੇ ਪਸੰਦ ਨਹੀਂ ਆਉਂਦੇ। ਜੇ ਕਿਤੇ ਲੂਣ ਘੱਟ ਹੈ ਤੇ ਕੌਲੀ ਭਰ ਕੇ ਚਾਹੇ ਲੁਕੋ ਕੇ ਰੱਖਣ ਵੀ ਹੋਰ ਪਾਇਆ ਕਰੂੰ, ਚਾਹੇ ਹੱਡ ਗਾਲ ਦੇਵੇ ਉਹ। ਤੇ ਇਹ ਜੀਵ ਨਹੀਂ ਬਸ ਦੇ ਵਿੱਚ ਹੈ। ਆ ਉੱਥੇ ਇੱਕ ਮਹਾਤਮਾ ਜੀ ਨਿਰਮਲ ਸੰਪਰਦਾ ਦੇ ਨੌਜਵਾਨ ਮਹਾਤਮਾ, ਬੜਾ ਪ੍ਰਭਾਵਸ਼ਾਲੀ ਚਿਹਰਾ ਹੈ, ਬੜੀ ਪ੍ਰਤਿਸ਼ਠਾ ਸਾ ਹੈ ਉਸ ਮਹਾਤਮਾ ਦੀ। ਉਹ ਬੜੀ ਦੇਰ ਤੋਂ ਉਹਦਾ ਮਨ ਦਾ ਫੁਰਨਾ ਸੀ, ਕੁਛ ਉਹ ਪ੍ਰਭਾਵਿਤ ਹੋਇਆ ਜਦੋਂ ਸਟੀਕ ਲੈ ਕੇ ਗਏ ਮਹਾਤਮਾ ਜੀ। ਉਹ ਥੱਬਾ ਨੋਟਾਂ ਦਾ ਇੱਥੇ ਭੇਟ ਕਰਨ ਲੱਗੇ। ਮੈਂ ਕਿਹਾ ਜੀ ਇੱਥੇ ਤਾਂ ਪੋਥੀਆਂ ਵਾਲਿਆਂ ਤੋਂ ਇੱਕ ਨਵਾਂ ਪੈਸਾ ਵੀ ਨਹੀਂ ਲੈਂਦੇ। ਕਹਿੰਦਾ ਨਹੀਂ ਜੀ ਚਾਹੇ ਲੰਗਰ 'ਚ ਪਾ ਦਿਓ। ਮਹਾਤਮਾ ਜਦੇ ਧੱਕਾ ਕਰਨ ਲੱਗੇ, ਪਰ ਮੈਂ ਕਿਹਾ ਵੀ ਨਹੀਂ ਇਹ ਹੋ ਨਹੀਂ ਸਕਦਾ। ਥੋੜ੍ਹਾ ਜਿਹਾ ਨਾਰਾਜ਼ ਹੋ ਗਏ ਤੇ ਬਾਅਦ ਵਿੱਚ ਜਾ ਕੇ ਉਹਨੂੰ ਸੋਚਿਆ, ਫਿਰ ਕਿਸੇ ਨਾ ਕਿਸੇ ਤਰ੍ਹਾਂ ਉਹ ਮੇਰੀ ਗੱਲ ਉਹਨੂੰ ਚੰਗੀ ਲੱਗੀ। ਉਹ ਕਾਫੀ ਦੇਰ ਤੋਂ ਸੰਪਰਕ ਕਰਦਾ ਸੀ, ਚਲੋ ਸਿੰਘ ਨੇ ਫੋਨ ਨਾ ਦਿੱਤਾ ਜਾਂ ਕੀ ਕਿਵੇਂ ਹੋਇਆ, ਪਰ ਉਹ ਵਿਚਾਰਾ ਬੜਾ ਤੜਫਦਾ ਸੀ। ਫਿਰ ਉਹਨੂੰ ਹੌਲੀ ਹੌਲੀ ਫੋਨ ਮਿਲਿਆ ਤੇ ਉਹਨੇ ਹੁਣ ਉਹਦੇ ਕੋਲ ਜਾ ਕੇ ਆਇਆ ਸੀ। ਤੇ ਦੇਖੋ ਭਾਵਨਾ ਦੀ ਗੱਲ ਹੈ, ਜਿਹਨੂੰ ਲੋਕ ਰੱਬ ਵਾਂਗੂ ਮੰਨਦੇ ਆ ਉਹ ਕਹਿੰਦਾ ਜੀ ਮੇਰੀ ਭਾਵਨਾ ਹੈ ਵੀ ਮੈਂ ਰੋਟੀ ਆਪ ਪਕਾ ਕੇ ਖਵਾਉਣੀ ਹੈ ਤੁਹਾਨੂੰ। ਮੈਂ ਕਿਹਾ ਵੀ ਇਹ ਕੀ ਗੱਲ ਹੈ? ਕਹਿੰਦਾ ਬਸ ਤੁਸੀਂ ਐਂ ਸਮਝ ਲਓ ਜੀ ਜਿਹਾ ਜਿਹਾ ਪੁੱਤ ਗੁਰਪ੍ਰੀਤ ਹੈ ਤੁਹਾਡਾ, ਇਹੋ ਜਿਹਾ ਛੋਟਾ ਪੁੱਤ ਮੈਂ। ਮੈਂ ਹੈਰਾਨ ਰਹਿ ਗਿਆ ਵੀ ਇੱਕ ਦੂਰ ਬੈਠੇ ਮਹਾਤਮਾ ਦੇ ਉੱਤੇ ਐਸੀ ਭਾਵਨਾ ਵੀ ਜਿਹੜੇ ਕਦੇ ਇੱਥੇ ਇੱਕ ਅੱਖਰ ਨਹੀਂ ਪੜ੍ਹਨ ਆਏ। ਤੇ ਉਹਨੇ ਖੈਰ ਵੀ ਜਿਵੇਂ ਕੀਤਾ ਸਤ ਕਰਕੇ, ਫਿਰ ਉਹਨੇ ਆਪਣੀ ਇਕਾਂਤ ਕੁਟੀਆ ਦਿਖਾਈ ਜਿੱਥੇ ਉਹ ਸਾਧਨ ਕਰਦਾ। ਵਾਹਿਗੁਰੂ ਕਿਰਪਾ ਕਰੇ, ਕਹਿੰਦਾ ਜੀ ਆਹ ਖੜੀਆਂ, ਕਹਿੰਦਾ ਦੇਸੀ ਗਾਵਾਂ, ਆਹ ਖੜੀ ਹੈ ਮੇਰੀ ਮੱਝ ਜਿਹੜੀ 19 ਕਿਲੋ ਦੁੱਧ ਦਿੰਦੀ ਹੈ। ਮੈਂ ਗਜ਼ਾ ਕਰਕੇ ਮੰਗਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਆਪਣੀ ਕਿਰਤ ਕਰਕੇ ਸਾਰਾ। ਮੈਂ ਕਿਹਾ ਵੀ ਭਾਈ ਧੰਨੇ ਹੈ ਤੂੰ। ਤੇ ਇਸ ਕਰਕੇ ਸਾਰੇ ਪਦਾਰਥ ਮਿਲਦੇ ਆ, ਜਿਹਾ ਜਿਹਾ ਮਿਲੇ ਜਾਣ ਬੁੱਝ ਕੇ ਲੱਤ ਨਾ ਮਾਰੇ। ਉਹ ਮੈਨੂੰ ਮੇਰੇ ਕੋਲ ਬਹਿ ਗਿਆ ਪ੍ਰਸ਼ਾਦਾ ਜਦੋਂ ਮੈਂ ਛਕਣ ਲੱਗਿਆ, ਤੇ ਮੈਨੂੰ ਕਹਿੰਦਾ ਬਾਪੂ ਜੀ ਜੇ ਲੂਣ ਮਿਰਚ ਘੱਟ ਹੈ ਵੀ ਉਹ ਦੱਸ ਦਿਓ। ਮੈਂ ਕਿਹਾ ਭਾਈ ਸੰਤ ਜੀ ਵੀ ਮੇਰੇ ਪਰਿਵਾਰ ਨੂੰ ਪੁੱਛ ਲਓ, ਮੈਂ ਤਾਂ ਆਪਣੀ ਕਦੇ ਧੀ ਨੂੰ ਨੂੰਹ ਨੂੰ ਤੇ ਆਪਣੇ ਪਰਿਵਾਰ ਨੂੰ ਕਦੇ ਲੂਣ ਮਿਰਚ ਨਹੀਂ ਦੱਸਿਆ। ਜਿਹਾ ਜਿਹਾ ਹੋਵੇ ਮੈਂ ਸ਼ੁਕਰ ਕਰਕੇ ਛਕ ਲੈਣਾ ਵੀ, ਪਰ ਤੇਰਾ ਹੈ ਸਾਰਾ ਹੀ ਕੁਛ ਬਹੁਤ ਵਧੀਆ ਬਣਿਆ ਹੋਇਆ, ਤੂੰ ਸੰਸਾਨਾ ਕਰ। ਤੋ ਇਸ ਕਰਕੇ ਸਾਧ ਸੰਗਤ ਜੀ ਵੀ ਜਦੋਂ ਜੀਵ ਨੂੰ ਜਿਹੜਾ ਸਵਾਦ ਲੱਗੇ ਉਹਦਾ ਕੀ ਮਤਲਬ? ਖਾਣਾ ਦਿੱਤਾ ਰੱਬ ਨੇ, ਜ਼ਰੀਆ ਬਣਿਆ ਕੋਈ ਹੋਰ। ਜਦੋਂ ਰੱਬ ਨੇ ਤੁਹਾਡੇ ਮੂਹਰੇ ਖਾਣਾ ਦੇ ਦਿੱਤਾ, ਜਦੋਂ ਤੁਸੀਂ ਕਿਹਾ ਵੀ ਇਹ ਠੀਕ ਨਹੀਂ ਬਣਿਆ, ਇਹ ਸਿੱਧਾ ਹੀ ਰੱਬ ਤੇ ਕਿੰਤੂ ਹੈ। ਉਹ ਸ਼ੁਕਰ ਕਰਕੇ ਖਾਓ ਕਿ ਆਹ ਸੜਕਾਂ ਤੇ ਮੰਗਤੇ ਬੈਠੇ ਹੋ ਜਿਨ੍ਹਾਂ ਨੂੰ ਕਦੇ ਰੋਟੀ ਨਹੀਂ ਮਿਲਦੀ, ਹੱਥ ਅੱਡ ਅੱਡ ਕੇ ਕਹਿੰਦੇ ਹੋ ਜਾਣ ਵਾਲਿਆ ਦੇ ਦੇ ਕੁਛ ਖਾਣ ਨੂੰ, ਮੈਂ ਭੁੱਖਾ ਹਾਂ। ਤੋ ਇਸ ਕਰਕੇ ਸਾਧ ਸੰਗਤ ਜੀ ਹੈ, ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਧਾਨ, ਬ੍ਰਹਮ ਗਿਆਨ ਤੇ ਵੀ ਉਹੀ ਪਹੁੰਚੇ। ਜੇ ਸਾਡਾ ਇਹ ਹਾਲ ਹੈ ਨਾ, ਪਰ ਅਸੀਂ ਹੈ ਵੀ ਉਹ ਜੀ ਆਪ ਚੰਗੇ ਸਿਰ ਤੋਂ ਕੱਪੜਾ ਲਾ ਦਿਓ, ਐਵੇਂ ਬੈਠਾ ਜਿਵੇਂ ਮੁਖਿਆਲ ਚੋਣ ਬੈਠਾ ਹੁੰਦਾ, ਲਾ ਦੇ ਨੂੰ ਸਿਰ ਤੇ ਨਹੀਂ, ਇੱਥੇ ਮਰਿਆਦਾ ਨਹੀਂ ਹੈ, ਹੈ ਬੈਠੇ ਇਸ ਤਰ੍ਹਾਂ। ਬੀਬੀਆਂ ਦੀ ਮਰਿਆਦਾ, ਜੇ ਤਾਂ ਤੂੰ ਬੀਬੀਆਂ ਤਾਂ ਰੱਖ, ਜੇ ਬੰਦਾ ਤਾਂ ਫਿਰ ਨਹੀਂ ਰੱਖ ਸਕਦਾ। ਤੋ ਇਸ ਕਰਕੇ ਸਾਧ ਸੰਗਤ ਜੀ, ਤੇ ਇਸ ਤਰ੍ਹਾਂ ਦੀ ਕਬੀਰ ਸਾਹਿਬ ਨੇ ਇਹ ਭਾਵਨਾ ਕੀਤੀ ਹੈ, ਕਹਿੰਦੇ ਕਬੀਰ ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ, ਚਾਹੇ ਜੌਆਂ ਦੀ ਰੋਟੀ ਖਾ ਕੇ ਗੁਜ਼ਾਰਾ ਕਰੋ, ਪਰ ਸਾਧੂ ਦੀ ਸੰਗਤ ਕਰੋ, ਰਹੋ ਸਤ ਸੰਗਤ ਦੇ ਵਿੱਚ। ਸੰਗਤ ਤੋਂ ਬਿਨਾਂ ਤਰ ਨਹੀਂ ਸਕਦਾ ਕੋਈ। ਹੁਣ ਅੱਗੇ ਫਰਮਾਨ ਕਰਦੇ ਹਨ ਜੇ
ਹੋਣਹਾਰ ਸੋ ਹੋਏ ਹੈ,
ਜੋ ਹੋਣਹਾਰ ਹੋਣ ਵਾਲੀ ਗੱਲ ਹੈ, ਸੋ ਉਹ ਭਾਵੇਂ ਬੇਸ਼ੱਕ ਹੋਏ ਹੈ, ਹੋ ਜਾਵੇ, ਜੋ ਹੋਣੀ ਹੋ ਜਾਵੇ, ਭਾਵ ਜੋ ਵੀ ਵਰਤਾਰਾ ਵਰਤਣਾ ਉਹ ਤਾਂ ਵਰਤ ਕੇ ਰਹੇਗਾ, ਉਹ ਤਾਂ ਹੋਊਗਾ ਜੋ ਹੋਣਾ, ਪਰ ਤੁਸੀਂ ਕੀ ਕਰਨਾ?
ਸਾਕਤ ਸੰਗ ਨਾ ਜਾਓ,
ਬਸ ਯਤਨ ਕਰੋ ਵੀ ਸਾਕਤਾਂ ਦੀ ਸੰਗਤ ਨਹੀਂ ਕਰਨੀ, ਸਾਧੂਆਂ ਦੀ ਸੰਗਤ ਕਰਨੀ ਹੈ। ਸਾਧੂਆਂ ਦੀ ਸੰਗਤ ਚ ਰਹੋ, ਦੁਸ਼ਟਾਂ ਪੁਰਸ਼ਾਂ ਦੀ ਸੰਗਤ ਵਿੱਚ ਭੁੱਲ ਕੇ ਵੀ ਨਾ ਜਾਓ, ਕਬੀਰ ਸਾਹਿਬ ਕਹਿੰਦੇ ਉੱਥੇ ਨੁਕਸਾਨ ਹੋਏਗਾ ਜਾਣ ਦੇ ਨਾਲ। ਇਹ ਸਿਧਾਂਤ ਕੱਢਿਆ ਕਬੀਰ ਸਾਹਿਬ ਜੀ ਨੇ,
ਕਬੀਰ ਸੰਗਤ ਸਾਧ ਕੇ।
ਤੇ ਹੁਣ ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਧ ਸ੍ਰੇਸ਼ਟ ਮਹਾਂਪੁਰਸ਼ਾਂ ਦੀ ਜੋ ਸੰਗਤ ਹੈ,
ਦਿਨ ਦਿਨ ਦੂਨਾ ਹੀਤ,
ਦਿਨ ਦਿਨ ਦਾ ਮਤਲਬ ਦਿਨ ਬ ਦਿਨ ਹਰ ਰੋਜ਼ ਪਰਮਾਤਮਾ ਦੇ ਨਾਲ ਦੂਣਾ ਚਾਉਣਾ, ਹੇਤ ਪ੍ਰੇਮ ਲੱਗਦਾ ਹੈ ਸਾਧੂਆਂ ਦੀ ਸੰਗਤ ਕਰ। ਉਹਨਾਂ ਦੇ ਮਨ ਦੇ ਵਿੱਚ ਬਰਾਗ ਹੈ, ਤੁਹਾਨੂੰ ਵੀ ਬਰਾਗ ਆਊਗਾ। ਉਹਨਾਂ ਦੇ ਮਨ ਚ ਤਿਆਗ ਹੈ, ਤੁਹਾਨੂੰ ਵੀ ਤਿਆਗ ਪ੍ਰਾਪਤ ਹੋਊਗਾ। ਉਹਨਾਂ ਦੇ ਕੋਲ ਨਾਮ ਸਿਮਰਨ ਹੈ, ਭਗਤੀ, ਤੁਹਾਨੂੰ ਵੀ ਸਿਮਰਨ ਦੀ ਲੱਗੂ। ਇਸ ਕਰਕੇ ਸਾਧੂ ਦੀ ਸੰਗਤ ਕਰਨੀ ਚੰਗੀ ਹੈ।
ਸਾਕਤ ਕਾਰੀ ਕਾਂਬਰੀ,
ਤੇ ਦਿਨ ਬ ਦਿਨ ਜਿਹੜਾ ਦੂਣਾ ਚੌਗਣਾ ਹੇਤ ਪ੍ਰੇਮ ਲੱਗਦਾ ਹੈ, ਦਿਨ ਦੁਨ ਦੂਣਾ ਹੇਤ, ਇਸ ਕਰਕੇ ਉਹਨਾਂ ਦੀ ਸੰਗਤ ਤਾਂ ਕਰਨੀ ਚੰਗੀ ਹੈ। ਹੁਣ ਬੋਲੋ ਜੀ,
ਸਾਕਤ ਕਾਲੀ ਕਾਂਬਰੀ,
ਸਾਕਤ ਕਠੋਰ ਚਿੱਤ ਵਾਲਾ ਦੁਸ਼ਟ ਪੁਰਸ਼ ਹੈ ਜਿਹੜੀ, ਉਹ ਤਾਂ ਕਾਲੀ ਕੰਬਲੀ ਵਰਗਿਆ ਹੈ, ਜਿਹੜੀ ਉਹ ਕਾਲੀ ਕੰਬਲੀ ਦੀ ਨਿਆਈ ਹੈ ਜੋ ਅਨੇਕਾਂ ਵਾਰ ਸਾਬਣ ਨਾਲ, ਅੱਗੇ ਬੋਲੋ ਜੀ, ਧੋਏ
ਧੋਏ ਹੋਏ ਨਾ ਸੇਤ,
ਜੋ ਅਨੇਕਾਂ ਵਾਰ ਸਾਬਣ ਨਾਲ ਧੋਣ ਕਰਕੇ ਵੀ ਸੇਤ ਚਿੱਟੀ ਨਹੀਂ ਹੁੰਦੀ। ਇਸੇ ਪ੍ਰਕਾਰ ਸਾਕਤ ਪੁਰਖਾਂ ਦਾ ਹਿਰਦਾ ਔਗਣਾ ਕਰਕੇ ਕਾਲਾ ਹੈ, ਜਿਸ ਨੂੰ ਨਾਮ ਦਾ ਸਾਬਣ ਤੇ ਪ੍ਰੇਮ ਦਾ ਪਾਣੀ ਪਾ ਕੇ ਧੋਣ ਨਾਲ ਵੀ ਉਹ ਆਪਣਾ ਸੁਭਾਅ ਨਹੀਂ ਛੱਡਦਾ, ਭਾਵ ਅਨੇਕਾਂ ਗਿਆਨ ਦੇ ਉਪਦੇਸ਼ ਦੇਣ ਕਰਕੇ ਵੀ ਉਹ ਆਪਣਾ ਸੁਭਾਅ ਨਹੀਂ ਬਦਲਦਾ ਹੈ, ਇਸ ਕਰਕੇ ਉਹਦੀ ਸੰਗਤ ਨਹੀਂ ਕਰਨੀ ਹੈ। ਹੁਣ ਇਸ ਤੋਂ ਅੱਗੇ ਜਿਹੜਾ ਸਲੋਕ ਹੈ, ਕਿ ਕੋਈ ਪੁਰਸ਼ ਸਿਰ ਮੂੰਹ ਮਨਾ ਕੇ ਨਾ ਆਪਣੇ ਆਪ ਨੂੰ ਪਰਮਹੰਸ ਕਹਾਉਂਦਾ ਸੀ, ਕਿਤੇ ਉਹਨਾਂ ਦਾ ਚੇਲਾ ਬਣ ਗਿਆ ਜਿਹੜੇ ਬਿਲਕੁਲ ਇਹ ਘੋਟਣੇ ਵਰਗਾ ਹੀ ਕੱਢ ਕੇ ਰੱਖਦੇ ਆ, ਬਲੇਟ ਇਹੋ ਜਿਹੇ ਤਰੀਕੇ ਨਾਲ ਫਿਰਦੇ ਆ, ਐਂ ਲੱਗਦਾ ਵੀ ਕਦੇ ਬਾਲ ਜੰਮੇ ਹੀ ਨਹੀਂ ਹੈ। ਉਹ ਸੀ, ਉਹ ਕਹਾਉਂਦੇ ਨੇ ਪਰਮਹੰਸ, ਜਾਂ ਬਾਲ ਪੁੱਟ ਕੇ ਉਹੋ ਜਿਹਾ ਬਣਾ ਲੈਂਦੇ ਆ। ਉਹ ਆ ਗਿਆ ਸਾਹਮਣੇ, ਉਹਦੇ ਪ੍ਰਥਾਏ ਕਬੀਰ ਸਾਹਿਬ ਜੀ ਨੇ ਜਾਂ ਦੇਖਿਆ, ਕਹਿੰਦੇ ਉਹ ਜਦੋਂ ਆਇਆ ਕੋਲ, ਕਹਿੰਦੇ ਉਹ ਰੱਬ ਦੀ ਰਜਾ ਹੀ ਭੰਨ ਦਿੱਤੀ ਤੈਂ, ਕੇਸ ਤਾਂ ਇੱਕ ਵੀ ਨਹੀਂ ਕੱਟ ਸਕਦੇ, ਤੂੰ ਸਾਧੂ ਕਾਹਦਾ ਹੋਇਆ ਜਿਹੜਾ ਸਾਰੇ, ਤੂੰ ਤਾਂ ਸਾਰਾ ਮੂੰਹ ਸਿਰ ਮਨਾਈ ਫਿਰਦੇ ਆ ਕੇ। ਤੇ ਇੱਕ ਸਾਧ ਸਿੰਘ ਜੀ, ਉਹ ਸੰਤ ਸੀ ਵੈਸੇ ਤਾਂ ਬੜੇ ਖੁੱਲੇ ਖੁਲਾਸੇ ਸੀ, ਉਦਾਸੀ ਸੰਤਾਂ ਦੇ ਵਿੱਚ ਰੋਮ ਤਾਂ ਨਹੀਂ ਕੋਈ ਕੱਟ ਸਕਦਾ, ਪਰ ਉਹ ਉਦਾਸੀ ਸੰਤ ਇੱਕ ਆ ਗਿਆ, ਮੂੰਹ ਸਿਰ ਸਾਰਾ ਹੀ ਉਹਦਾ ਮੁੰਨਿਆ ਹੋਇਆ, ਆਇਆ ਦੀਵਾਨ ਲੈਣ ਸੰਤਾਂ ਕੋਲ। ਉਹ ਸੰਗਤ ਦੇ ਵਿੱਚ ਦੀਵਾਨ ਦੇ ਵਿੱਚ ਹੀ ਪੈ ਗਏ ਸੰਤ, ਕਹਿੰਦੇ ਆ ਬੈਠਾ ਇੱਕ, ਕਹਿੰਦੇ ਖੁਸਰੇ ਦੀ ਅੱਡੀ ਵਰਗਾ ਮੂੰਹ ਕਰੀ ਫਿਰਦਾ, ਆਇਆ ਕੇ ਦੀਵਾਨ ਲੈਣ ਵਾਸਤੇ। ਤੋ ਇਉਂ ਸਾਧ ਸਿੰਘ ਜੀ ਜਿਹੜਾ ਨਾ, ਉਹਨੇ ਮੂੰਹ ਸਿਰ ਮਨਾਇਆ ਤੇ ਕਬੀਰ ਸਾਹਿਬ ਦੇ ਕੋਲ ਆ ਗਿਆ। ਕਬੀਰ ਸਾਹਿਬ ਉਹਨੂੰ ਉਪਦੇਸ਼ ਦਿੰਦੇ ਨੇ, ਕਬੀਰ
ਕਬੀਰ ਮਨ ਮੁੰਡਿਆ ਨਹੀਂ।
ਮੁੰਡੇ ਦਾ ਅਰਥ ਹੈ ਮੁੰਨਣਾ। ਹੁਣ ਦੇਖੋ ਜਿਹੜੇ ਲੋਕ ਕਹਿੰਦੇ ਨੇ ਵੀ ਕਬੀਰ ਸਾਹਿਬ ਨੇ ਕਿਹਾ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ, ਅਖੇ ਜੀ ਸਾਨੂੰ ਤਾਂ ਅਧਿਕਾਰ ਮਿਲਿਆ ਤਾਂ ਕੇਸ ਕੱਟਦੇ ਆ। ਆ ਸਿੱਧੇ ਤੌਰ ਤੇ ਕਬੀਰ ਸਾਹਿਬ ਕੀ ਕਹਿ ਰਹੇ ਨੇ ਸਲੋਕ ਦੇ ਵਿੱਚ, ਕੀ ਦੋ ਗੱਲਾਂ ਕਰਦੇ ਸੀ ਕਬੀਰ ਸਾਹਿਬ, ਕਿਤੇ ਕੁਛ ਕਹਿਤਾ ਕਿਤੇ ਕੁਛ ਕਹਿਤਾ, ਸਮਝਣ ਦੀ ਲੋੜ ਹੈ। ਉੱਥੇ ਜਿਹੜੇ ਨਕਲੀ ਬਾਲ ਵਧਾਉਂਦੇ ਸੀ ਜਟਾਧਾਰੀ, ਬੋਰਡ ਦੇ ਦੁੱਧ ਦੀਆਂ ਵਰਤੋਂ ਕਰਕੇ ਲੋਕਾਂ ਦੇ ਟੁੱਟੇ ਫੁੱਟੇ ਕੇਸ, 2 ਸਾਲ ਹੋ ਗਏ ਯੋਗੀ ਬਣੇ ਨੇ, ਜੜਾਂ 6-6 ਫੁੱਟ ਲੰਮੀਆਂ, ਅਗਲਾ ਕਹੇ ਵੀ ਆਪ ਵੀ ਬਾਤ ਤਾਂ ਬਹੁਤ ਵੱਡਾ ਸਾਧੂ ਹੈ, ਇੰਨੀਆਂ ਜੜਾਂ ਲੰਮੀਆਂ ਨੇ ਇਹਦੀਆਂ। ਕੋਈ ਸਮਾਂ ਸੀ ਜਦੋਂ ਲੋਕਾਂ ਤੇ ਪ੍ਰਭਾਵ ਪੈ ਜਾਂਦਾ ਸੀ ਇਹਨਾਂ ਗੱਲਾਂ ਦਾ, ਅੱਜ ਪੜ੍ਹੇ ਲਿਖੇ ਲੋਕ ਨੇ। ਤੋ ਇਸ ਕਰਕੇ ਇੱਕ ਦੂਸਰਾ ਸੀ ਜਿਹੜਾ, ਉਹ ਕੇਸ ਮਨਾਏ ਹੋਏ ਸੀ, ਉਹ ਕਹਿੰਦਾ ਸੀ ਮੁਕਤੀ ਕੇਸ ਮਨਾ ਕੇ ਮਿਲੂਗੀ, ਬਾਲ ਜੰਜਾਲ ਨਾ, ਉਹ ਕਹਿੰਦਾ ਸੀ ਜੜਾਂ ਧਾਰ ਕੇ। ਕਬੀਰ ਸਾਹਿਬ ਕਹਿੰਦੇ ਦੋਨੇ ਦੁਬਧਾ ਚੋਂ, ਤੂੰ ਤਾਂ ਜਿਉਂਦੇ ਕੇਸਾਂ ਦੇ ਨਾਲ ਮਰੇ ਹੋਏ ਕੇਸਾਂ ਨੂੰ ਜੋੜ ਲਿਆ ਤੈਂ, ਤੇ ਮੁਰਦਿਆਂ ਨੂੰ ਜਿਉਂਦਿਆਂ ਦੇ ਨਾਲ ਨਹੀਂ ਜੋੜੀਦਾ ਹੁੰਦਾ। ਉਹ ਮਰੇ ਹੋਏ ਕੇਸ ਤਾਂ ਰੋਜ਼ ਕੱਢ ਦੇਣੇ ਚਾਹੀਦੇ ਨੇ ਸਿਰ ਦੇ ਵਿੱਚੋਂ, ਤੂੰ ਇਹ ਮਨਮਤ ਦੁਬਧਾ ਕੀਤੀ ਤੈਂ, ਭਾਵੇਂ ਲਾਂਬੇ ਕੇਸ ਕਰਤਾ, ਇਹ ਜਿਹੜੇ ਜਾਣਬੁੱਝ ਕੇ ਜਿਹੇ ਜੇ ਰੱਬ ਨੇ ਦਿੱਤੇ ਨੇ ਉਨੇ ਰੱਖ, ਤੇ ਇਹਨੇ ਘਰੜ ਮੁੰਡਾਏ, ਇਹਨੇ ਕਰ ਰਿਹਾ ਬਈ ਪ੍ਰੀਤ ਏਕ ਸੋ ਕੀ, ਇਹ ਮੁਕਤੀ ਤਾਂ ਮਿਲੂਗੀ ਇੱਕ ਰੱਬ ਨਾਲ ਪ੍ਰੀਤੀ ਕਰਨ ਨਾਲ। ਕੇਸ ਮਨਾਉਣਾ ਵੀ ਰੱਬ ਦੀ ਰਜਾ ਤੋਂ ਉਲਟ, ਕੇਸ ਜਿਉਂਦੇ ਕੇਸਾਂ ਨਾਲ ਹੋਰ ਜੋੜਨੇ, ਇਹ ਵੀ ਰੱਬ ਦੀ ਰਜਾ ਤੋਂ ਉਲਟ, ਇਸ ਕਰਕੇ ਤੁਹਾਨੂੰ ਦੋਨਾਂ ਨੂੰ ਰੱਬ ਨਹੀਂ ਮਿਲ ਸਕਦਾ। ਗੱਲ ਤਾਂ ਉੱਥੇ ਇਹ ਸੀ, ਪਰ ਲੋਕਾਂ ਨੇ ਗੁਰੂ ਪਾਸੇ ਜੋੜ ਲਈ। ਤੇ ਆਪਣਾ ਆਪਣਾ ਹਿਸਾਬ ਹੈ ਉਹਦੇ ਨਾਲ। ਇੱਥੇ ਹੁਣ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਨ ਮੁੰਡਿਆ ਨਹੀਂ, ਮੁੰਨਣਾ ਤਾਂ ਸੀ ਮਨ, ਤੇ ਮੁੰਡਿਆ ਫਿਰਦਾ ਤੂੰ ਸਿਰ ਮਨਾਈ ਫਿਰਦਾ। ਮਨ ਨੂੰ ਤਾਂ ਮੁੰਨਣਾ ਨਹੀਂ ਕੀਤਾ, ਭਾਵ ਮਨ ਦੇ ਸੰਕਲਪ ਵਿਕਲਪਾਂ ਰੂਪੀ ਕੇਸ ਵਿਚਾਰ ਰੂਪੀ ਉਸ ਤਰ੍ਹਾਂ ਨਾਲ ਨਿਵਰਤ ਕਰਨੇ ਸੀ, ਉਹ ਤਾਂ ਤੈਂ ਕੀਤੇ ਨਹੀਂ ਹਨ।
ਕੇਸ ਮੁੰਡਾਏ ਕਾਂ,
ਇਹ ਪਰਮਾਤਮਾ ਦੀ ਕੁਦਰਤ ਦਿੱਤੀ ਹੋਈ ਦਾਤ ਕੇਸ, ਇਹ ਤਾਂ ਇੱਕ ਰੋਮ ਤਾਂ ਸਾਡੇ ਜਿਸਮ ਦਾ ਅੰਗ ਨ, ਜਿਵੇਂ ਅਸੀਂ ਜਿਸਮ ਦਾ ਕੋਈ ਉਂਗਲ ਨਹੀਂ ਵੱਢ ਸਕਦੇ, ਲੱਤ ਬਾਂਹ ਨਹੀਂ ਵੱਢ ਸਕਦੇ, ਕੇਸ ਵੀ ਨਹੀਂ ਵੱਢ ਸਕਦੇ, ਕਿਉਂ? ਇਹ ਅੰਗ ਨ। ਇਸੇ ਕਰਕੇ ਚਾਰੇ ਵੇਦਾਂ ਦੇ ਵਿੱਚ ਲਿਖਿਆ ਹੋਇਆ, ਇਹ ਤਾਂ ਹੈਰਾਨੀ ਦੀ ਗੱਲ ਹੈ ਵੀ ਹਿੰਦੂ ਮਤ ਦੇ ਵਿੱਚ ਤਾਂ ਇੱਕ ਵੀ ਕੇਸ ਕੱਟਣ ਦੀ ਗੁੰਜਾਇਸ਼ ਹੀ ਨਹੀਂ ਹੈ। ਚਾਰੇ ਵੇਦਾਂ ਦੇ ਸੂਤਰ ਮੇਰੇ ਕੋਲ ਨੋਟ ਪਏ ਨੇ ਜਿਹਦੇ ਵਿੱਚ ਲਿਖਿਆ ਕੁਰਾਨ ਦੇ ਵਿੱਚ ਕੇਸ ਕੱਟਣ ਦੀ ਮਨਾਹੀ ਕੀਤੀ ਹੋਈ ਹੈ। ਇਹ ਤਾਂ ਮਨਮਤਾਂ ਨੇ, ਰੱਬ ਨੇ, ਖੁਦਾ ਨੇ, ਅੱਲਾ ਨੇ ਜਿਹਾ ਜਿਹਾ ਸਾਨੂੰ ਪੈਦਾ ਕੀਤਾ ਹੈ, ਸਾਰਿਆਂ ਧਰਮਾਂ ਵਾਲਿਆਂ ਨੂੰ ਇੱਕ ਮੁਕੰਮਲ ਇਨਸਾਨ ਜਿਹਾ ਜਿਹਾ ਰੱਬ ਨੇ ਬਣਾਇਆ, ਉਹ ਸਾਬਤ ਕਰਨ ਵਾਸਤੇ ਵੀ ਮੈਂ ਤੇਰੀ ਰਜ਼ਾ 'ਚ ਉਹੋ ਜਿਹਾ 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 ਤੈਂ ਬਣਾਇਆ, ਜਿਹੇ ਜਿਹੇ ਮੇਰੀ ਹੱਥ ਪੈਰ ਉਂਗਲਾਂ ਬਣਾਤੀਆਂ, ਕੇਸ ਬਣਾ ਤੇ ਮੈਂ ਕਿਤੇ ਨਹੀਂ ਇਤਰਾਜ਼ ਕਰੂੰ। ਜਿਹੜੇ ਨੌ ਨ ਕਹਿੰਦੇ ਨੇ ਵੀ ਇਹ ਨੌ ਕਿਉਂ ਕੱਟਦੇ ਆ, ਵੀ ਜੇ ਕੇਸ ਕੱਟਿਆ ਤੇ ਅਪਰਾਧ ਹੁੰਦਾ, ਨੌ ਕੱਟਿਆ ਤੇ ਕਿਹੜਾ ਨਹੀਂ ਹੁੰਦਾ, ਉਹ ਵੀ ਤਾਂ ਰੱਬ ਦੇ ਦਿੱਤੇ ਆ। ਨਹੀਂ ਭਾਈ, ਕੇਸ ਜਿਹੜੇ ਨੇ ਇੱਕ ਹਾਲਤ 'ਚ ਨਾ, ਇਹ ਟੈਸਟ ਹੋ ਚੁੱਕਾ, ਵਿਗਿਆਨੀਆਂ ਨੇ ਟੈਸਟ ਕਰ ਲਿਆ, ਸਿਰੇ ਤੱਕ ਕੇਸ ਜਿਉਂਦਾ। ਜਿਹੜਾ ਨੌ ਹੈ ਇਹ 2 ਹਾਲਤਾਂ 'ਚ ਹੈ, ਜਿਹੜਾ ਨੌ ਮਰ ਜਾਂਦਾ ਹੈ ਉਹਨੂੰ ਕੱਟਣ ਦੇ ਨਾਲ ਤਕਲੀਫ ਨਹੀਂ ਹੁੰਦੀ, ਜਿਹੜਾ ਜਿਉਂਦਾ ਉਹਨੂੰ ਕੱਟ ਕੇ ਦੇਖੋ ਫਿਰ, ਜੇ ਚੀਕ ਨਾ ਨਿਕਲ ਜਾਏ, ਉਹ ਜਿਉਂਦਾ, ਜਿਉਂਦੇ ਦੀ ਚੀਕ ਨਿਕਲੂ। ਤੇ ਕੇਸ ਹੈ ਜਿਹੜਾ ਸਿਰੇ ਤੱਕ ਜਿਉਂਦੇ ਹੈ, ਬਲਕਿ ਸਾਡੇ ਜਿਸਮ ਦੇ ਵਿੱਚ ਜਿਹੜੀ ਜ਼ਹਿਰ ਪੈਦਾ ਹੋ ਜਾਏ ਜਾਂ ਕੋਈ ਕਿਸੇ ਪ੍ਰਕਾਰ ਹਲਕੀ ਜਿਹੀ ਜ਼ਹਿਰ ਖਿਲਾ ਦੇਵੇ, ਉਹ ਜ਼ਹਿਰ ਖਤਮ ਹੋਣ ਦੇ 2-3 ਕੇ ਰਸਤੇ ਬਣਾਏ ਨੇ ਰੱਬ ਨੇ। ਸਭ ਤੋਂ ਅਵਲਦਾਰੀ ਦਾ ਰਸਤਾ ਕੇਸ। ਅੱਜ ਜਿਹੜਾ ਇਹ अनुमान ला के अनुमान नहीं मशीना च टैसट करके दसने भी जिहड़ा बंदा मरिया है इहनू किन्ने दिन हो गए जहर दत्ती नू ਉਹ ਕੇਸਾਂ ਦੇ ਉੱਤੇ ਚੜੀ ਹੁੰਦੀ ਹੈ ਉੱਥੋਂ ਮਿਣ ਕੇ ਦੱਸਦੇ ਵੀ ਇੰਨੇ ਦਿਨ ਹੋ ਗਏ ਤੇ ਜਾਂ ਉਹ ਫਿਰ ਨਹੁੰਾਂ ਤੇ ਨਿਕਲਦੀ ਹੈ ਜਿਹੜਾ ਨਹੁੰ ਮਰ ਗਿਆ ਪੂਰੀ ਜ਼ਹਿਰ ਹੁੰਦੀ ਹੈ ਉਹਦੇ ਵਿੱਚ ਇਸ ਕਰਕੇ ਉਹ ਨਹੁੰ ਕੱਟਣ ਯੋਗ ਹੈ ਤੇ ਕਈਆਂ ਤਾਂ ਹੁਣ ਸ਼ਕੀਨਾਂ ਖੁਰਪਿਆਂ ਜਿਹੜੇ ਜਿਹੜੇ ਲਈ ਫਿਰਦੇ ਆ ਕਿ ਬੀਬੀਆਂ ਵਧਾਈ ਫਿਰਦੀਆਂ ਚਾਹੇ ਆਪਣੀ ਨਹੁੰ ਲਾ ਕੇ ਜਸ ਉਹ ਹੋ ਜਾਵੇ ਪਰ ਸਾਧ ਸਿੰਘ ਜੀ ਇਹ ਮਨਮਤ ਹੈ ਮਰੇ ਹੋਏ ਨੂੰ ਘਰ ਨਹੀਂ ਰੱਖੀਦਾ ਉਹਨੂੰ ਕੱਟ ਦਈਦਾ ਮੜੀਆਂ ਚ ਲੈ ਜਾਈਦਾ ਮਰੇ ਹੋਏ ਨਹੁੰ ਕੱਟ ਦਈਦੇ ਨੇ ਕੇਸ ਸਿਰੇ ਤੱਕ ਜਿਉਂਦਾ ਜਿਹੜਾ ਕੇਸ ਮਰ ਗਿਆ ਉਹਨੂੰ ਤਾਂ ਕੰਘੇ ਨਾਲ ਉਹਨੂੰ ਵੀ ਬਾਹਰ ਕੱਢਣਾ ਹੈ ਉਹ ਆਪਣੇ ਆਪ ਟੁੱਟਿਆ ਇਸ ਪ੍ਰਕਾਰ ਦੱਸ ਰਹੇ ਹੈ ਕਿ ਵੀਰ ਸਾਹਿਬ ਜੀ ਕਹਿੰਦੇ ਇਹ ਘਟਨਾ ਸੀ ਇਹ ਤਾਂ ਤੂੰ ਮਨ ਦੇ ਸੰਕਲਪ ਵਿਕਲਪ ਰੂਪ ਕੇਸਾਂ ਨੂੰ ਵਿਚਾਰ ਰੂਪੀ ਉਸ ਤਰ੍ਹਾਂ ਨਾਲ ਨਿਵਰਤ ਕਰਨਾ ਸੀ ਇਹ ਤੂੰ ਕੀਤੇ ਨੀ ਫਿਰ ਤੂੰ ਕੇਸ
ਮੁੰਡਾਏ ਕਾਂ
ਇਹ ਰੱਬ ਦੀ ਦਿੱਤੀ ਦਾਤ ਕਾਂ ਕਿਸ ਵਾਸਤੇ ਮੁੰਡਾਏ ਮਨਾਉਣਾ ਕੀਤੇ ਅਲੰਬਾ ਦਿੱਤਾ ਕਬੀਰ ਨੇ ਕਿਉਂ ਕੀਤਾ ਹੈ ਅਸਾਂ ਤਾਰਨਾ ਕੀਤੀ ਹੈ ਨਹੀਂ ਕਰਨਾ ਚਾਹੀਦਾ ਸੋ ਇਹ ਕੇਸ ਚਮਤਕਾਰ ਪੁਸਤਕ ਪੜ੍ਹ ਕੇ ਦੇਖੋ ਜਾਂ ਕੇਸਾਂ ਦੀ ਮਹਾਨਤਾ ਪੁਸਤਕ ਪੜ੍ਹ ਕੇ ਦੇਖੋ ਵਿਦਵਾਨਾਂ ਨੇ ਲਿਖੀ ਹੈ ਉਦੋਂ ਲਿਖ ਰਿਹਾ ਸੀ ਭਾਈ ਉਦੋਂ ਕੈਨੇਡਾ ਮਿਲਿਆ ਸੀ ਉਹ ਮੈਂ ਪੜ੍ਹੀ ਬਹੁਤ ਆਲਾ ਦਰਜੇ ਦੀ ਲਿਖੀ ਹੈ ਉਸਨੇ ਤੋ ਇਸ ਕਰਕੇ ਸਾਧ ਸਿੰਘ ਜੀ ਵੀ ਇਹ ਮਨਾਉਣੇ ਨਹੀਂ ਚਾਹੀਦੇ ਤੇ ਕਬੀਰ ਸਾਹਿਬ ਜੀ ਨੇ ਉਹਨੂੰ ਪਰਮ ਕਹਿੰਦਾ ਵਾ ਕਿ ਮੈਂ ਪਰਮਹੰਸ ਇਹ ਹੁੰਦਾ ਪਰਮਹੰਸ ਹੁੰਦਾ ਜਿਹੜਾ ਆਤਮਾ ਨੂੰ ਜਾਣ ਲਵੇ ਅੱਗੇ ਦੱਸਦੇ ਨੇ
ਜੋ ਕਿਛ ਕੀਆ ਸੋ ਮਨ ਕੀਆ
ਜੋ ਕੁਝ ਵੀ ਵਿਗਾੜ ਕੀਆ ਕੀਤਾ ਉਹ ਤਾਂ ਮਨ ਨੇ ਕੀਤਾ ਹੈ
ਮੁੰਡਾ ਮੂੰਡ ਅਜਾਏ
ਮੂੰਡ ਸਿਰ ਨੂੰ ਕਹਿੰਦੇ ਨੇ ਤੇ ਅਜਾਏ ਵਿਅਰਥੀ ਮੂੰਡ ਮਨਾਉਣਾ ਕਿਉਂ ਕੀਤਾ ਤੈਂ ਸਿਰ ਦੇ ਕੇਸ ਕਿਉਂ ਮਨਾਉਣਾ ਕੀਤੇ ਦਾੜੀ ਕੇਸ ਮਨਾਈ ਫਿਰਦਾ ਹੈ ਇਉਂ ਮਨਾਹੀ ਕੀਤੀ ਹੈ ਉਹਨੇ ਫਿਰ ਪੈਰੀ ਪੈ ਗਿਆ ਕਬੀਰ ਸਾਹਿਬ ਦੇ ਜੀ ਮੈਨੂੰ ਪਤਾ ਨਹੀਂ ਸੀ ਸਾਡੇ ਤਾਂ ਮੱਧ ਵਿੱਚ ਐਸਾ ਕਰ ਲੈਂਦੇ ਆ ਉਹਦੇ ਕੇਸ ਰਖਾ ਦਿੱਤੇ ਤੇ ਕਬੀਰ ਸਾਹਿਬ ਜੀ ਅਗਲੇ ਸਲੋਕ ਦੇ ਵਿੱਚ ਸੰਸਾਰ ਜਿਹੜਾ ਨਾ ਸੰਸਾਰ ਦੇ ਪਦਾਰਥ ਤੇ ਸੰਬੰਧੀ ਤਿਆਗਣੇ ਯੋਗ ਕਹਿ ਰਹੇ ਨੇ ਪਰ ਪਰਮਾਤਮਾ ਦਾ ਨਾਮ ਨਹੀਂ ਤਿਆਗਣ ਯੋਗ ਸਭ ਕੁਝ ਤਿਆਗ ਦੇ ਪਰ ਨਾਮ ਨਾ ਤਿਆਗ ਇਸ ਕਰਕੇ ਕਥਨ ਕਰਦੇ ਹਨ ਜੇ
ਕਬੀਰ ਰਾਮ ਨਾ ਛੋੜੀ
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਭਾਈ ਰਾਮ ਪਰਮਾਤਮਾ ਦੇ ਨਾਮ ਨੂੰ ਕਦੇ ਵੀ ਨਾ ਛੱਡੀਏ ਨਾਮ ਜਪਦੇ ਰਹੀਏ ਹਰ ਵੇਲੇ
ਤਨ ਧਨ ਜਾਏ ਤਾਂ ਜਾਓ
ਭਾਵੇਂ ਤਨ ਸਰੀਰ ਅਤੇ ਧਨ ਰੋਕੜ ਪੈਸਾ ਨਗਦੀ ਜਾਵੇ ਬੇਸ਼ੱਕ ਚੱਲਿਆ ਜਾਵੇ ਕੋਈ ਘਾਟੇ ਵਾਲੀ ਬਾਤ ਨਹੀਂ ਪਰ ਰਾਮ ਨਾ ਛੋੜੀ ਹੈ ਨਾਮ ਜਪਣਾ ਨਹੀਂ ਛੱਡਣਾ ਹੈ
ਚਰਨ ਕਮਲ ਚਿੱਤ ਬੇਦਿਆ
ਤੇ ਕਬੀਰ ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਦਾ ਚਿੱਤ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਬੇਦਿਆ ਬਿੰਨਿਆ ਗਿਆ ਪ੍ਰੇਮ ਦੇ ਨਾਲ
ਰਮ ਹੈ ਨਾਮ ਸਮਾਓ
ਉਹ ਰਮ ਹੈ ਰਮੇ ਹੋਏ ਪਰਮਾਤਮਾ ਦੇ ਨਾਮ ਵਿੱਚ ਹਮੇਸ਼ਾ ਵਾਸਤੇ ਫਿਰ ਰਮ ਹੈ ਨਾਮ ਸਮਾਓ ਸਮਾਓ ਸਮਾਏ ਰਹਿੰਦੇ ਨੇ ਤੇ ਭਗਤ ਕਬੀਰ ਸਾਹਿਬ ਜੀ ਇੱਕ ਉਹਨਾਂ ਦੇ ਕੋਲ ਤਾਰਾਂ ਵਾਲਾ ਬਾਜਾ ਸੀ ਵਜਾਇਆ ਕਰਦੇ ਕਦੇ ਕਦੇ ਉਹਦੇ ਨਾਲ ਕੀਰਤਨ ਕਰ ਲਿਆ ਕਰਦੇ ਭਜਨ ਕਰਿਆ ਕਰਦੇ ਭਜਨ ਹੁੰਦਾ ਜਿਹੜਾ ਸਿਮਰਨ ਆ ਉਹ ਇਕੱਲੇ ਬੈਠ ਕੇ ਵੀ ਕਰ ਸਕਦੇ ਆ ਭਜਨ ਆ ਜਿਹੜਾ ਭਜਨ ਕਹਿੰਦੇ ਜਿਹੜਾ ਇਕੱਠੇ ਹੋ ਕੇ ਸਾਰਿਆਂ ਨੇ ਰਲ ਕੇ ਜਿਹੜਾ ਕੀਰਤਨ ਜਸ ਕਰਨਾ ਪਰਮਾਤਮਾ ਦਾ ਕੀਰਤਨ ਰੂਪ ਦੇ ਵਿੱਚ ਉਹਨੂੰ ਕਹਿੰਦੇ ਆ ਵੀ ਇਹ ਭਜਨ ਹੈ ਅੱਗੇ ਭਜਨ ਗਾਉਂਦਾ ਹੈ ਭਜਨ ਗਾਇਆ ਜਾਂਦਾ ਸਿਮਰਨ ਕੀਤਾ ਜਾਂਦਾ ਉਹ ਭਜਨ ਕਰਿਆ ਕਰਦੇ ਉਹ ਤਾਰਾਂ ਤੋਂ ਨਾ ਟੁੱਟ ਗਈਆਂ ਉਹਦੀਆਂ ਤੇ ਕਬੀਰ ਸਾਹਿਬ ਜੀ ਆਨੰਦ ਨਾਲ ਬੈਠੇ ਚੁੱਪ ਚਾਪ ਸੇਵਕਾਂ ਨੇ ਪੁੱਛਿਆ ਮਹਾਰਾਜ ਅੱਜ ਬਾਜਾ ਵਜਾਇਆ ਹੀ ਨਹੀਂ ਤਾਰਾਂ ਵਾਲਾ ਕਬੀਰ ਸਾਹਿਬ ਜੀ ਕਹਿੰਦੇ ਭਾਈ ਕਿਤੇ ਬਾਜਾ ਕਿੱਥੋਂ ਵਜਾਉਣਾ ਸੀ ਉਹਦੀਆਂ ਤਾਰਾਂ ਟੁੱਟ ਗਈਆਂ ਕਹਿੰਦੇ ਹਨ
ਕਬੀਰ ਜੋ ਹਮ ਜੰਤ ਬਜਾਵਤੇ
ਜੰਤ ਨੋਂ ਹੈ ਬਾਜੇ ਦਾ ਜਿਹੜਾ ਅਸੀਂ ਬਾਜਾ ਹਮ ਅਸੀਂ ਜੰਤ ਬਾਜਾ ਵਜਾਉਂਦੇ ਸੀ
ਕਬੀਰ ਜੋ ਹਮ ਜੰਤ ਬਜਾਵਤੇ
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਜੋ ਹੇ ਭਾਈ ਹਮ ਅਸੀਂ ਜੰਤ ਬਾਜਾ ਬਜਾਵਤੇ ਬਜਾਉਂਦੇ ਸੀ
ਟੂਟ ਗਈ ਸਭ ਤਾਰ
ਉਹਦੀਆਂ ਸਭ ਤਾਰਾਂ ਜਿਹੜੀਆਂ ਨਾ ਉਹ ਟੁੱਟ ਗਈਆਂ ਨੇ ਇਹ ਗਈ ਈੜੀ ਦੇ ਉੱਤੇ ਦੇਖੋ ਤਾਂ ਬਿੰਦੀ ਹੈਗੀ ਸਾਰਿਆਂ ਦੇ ਠੀਕ ਹੈ ਟੁੱਟ ਗਈ ਸਭ ਤਾਰ ਉਹ ਤਾਰਾਂ ਟੁੱਟ ਗਈਆਂ ਹਨ ਫਿਰ ਕੀ ਵਜਾਉਣਾ ਸੀ ਇਹ
ਜੰਤ ਵਿਚਾਰਾ ਕਿਆ ਕਰੇ
ਇਹ ਵਿਚਾਰਾ ਜੰਤ ਬਾਜਾ ਕੀ ਕਰੇ ਕਰ ਸਕਦਾ ਹੈ
ਚੱਲੇ ਬਜਾਵਨ ਹਾਰ
ਉਸ ਨੂੰ ਬਜਾਵਨ ਹਾਰ ਬਜਾਉਣ ਵਾਲੇ ਵੀ ਅਸੀਂ ਚਲੇ ਗਏ ਭਾਵ ਅਸੀਂ ਬਾਜਾ ਨਕਾਮਾ ਸਭ ਕੇ ਕਹਿੰਦੇ ਵਜਾਉਣ ਤੇ ਹੀ ਹਟ ਗਏ ਇਸੇ ਪ੍ਰਕਾਰ ਜੇ
ਕਬੀਰ ਜੋ ਹਮ ਜੰਤ ਬਜਾਵਤੇ
ਭਗਤ ਕਬੀਰ ਸਾਹਿਬ ਕਹਿੰਦੇ ਜੋ ਅਸੀਂ ਦੇਹ ਅਧਿਆਸ ਰੂਪੀ ਬਾਜਾ ਵਜਾਉਂਦੇ ਸੀ ਇਹ ਵੀ ਬਾਜਾ ਹੀ ਹੈ ਹੁਣ ਆਪਾਂ ਵੀ ਤਾਂ ਬਜਾਏ ਰਹੇ ਹਾਂ ਦੇਹ ਅਧਿਆਸ ਰੂਪੀ ਬਾਜਾ ਜਿਹੜਾ ਅਸੀਂ ਵਜਾਉਂਦੇ ਸੀ ਜੋ ਹਮ ਜੰਤ ਬਜਾਬ ਤੇ ਅੱਗੇ ਬੋਲੋ ਜੀ
ਟੂਟ ਗਈ ਸਭ ਤਾਰ
ਉਹਦੀਆਂ ਹੰਗਤਾ ਮਮਤਾ ਬਾਸ਼ਨਾ ਰੂਪੀ ਤਾਰਾਂ ਟੁੱਟ ਗਈਆਂ ਹਨ
ਜੰਤ ਵਿਚਾਰਾ ਕਿਆ ਕਰੇ
ਹੁਣ ਇਹ ਦੇਹ ਅਧਿਆਸ ਰੂਪੀ ਵਿਚਾਰਾ ਬਾਜਾ ਕੀ ਕਰ ਸਕਦਾ ਹੈ
ਚੱਲੇ ਬਜਾਵਨ ਹਾਰ
ਜਦੋਂ ਇਸ ਨੂੰ ਬਜਾਉਣ ਵਾਲਾ ਮਨ ਤੇ ਅਗਿਆਨ ਆਦਿ ਚਲੇ ਗਏ ਉਹੀ ਨਿਵਿਰਤ ਹੋ ਗਏ ਇਹ ਅੰਤਰੀ ਭਾਵ ਕਿਹਾ ਕਿਸੇ ਪੁਰਸ਼ ਨੇ ਭਗਤ ਕਬੀਰ ਸਾਹਿਬ ਜੀ ਕੋਲ ਆ ਕੇ ਕਿਹਾ ਭਗਤ ਜੀ ਮੈਂ ਕਵਦੂਤ ਗੁਰੂ ਨੂੰ ਧਾਰਨ ਕਰਕੇ ਜੰਗਲ ਵਿਚ ਬਹੁਤ ਤਪ ਕੀਤਾ ਫਿਰ ਵੀ ਮੇਰੇ ਅੰਦਰੋਂ ਭਰਮ ਦੀ ਨਿਵਿਰਤੀ ਨਹੀਂ ਹੋਈ ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਉਹਨੂੰ ਉਪਦੇਸ਼ ਦੇ ਰਹੇ ਕਿ ਤੈਨੂੰ ਉਪਦੇਸ਼ ਦੇਣ ਵਾਲਾ ਜਿਹੜਾ ਗੁਰੂ ਹੈ ਕਹਿੰਦੇ ਪ੍ਰੇਮੀਆਂ ਉਹ ਆਪ ਅਗਿਆਨੀ ਤੇ ਭਰਮ ਵਿਚ ਭਰਮਿਆ ਹੋਇਆ ਹੈ ਇਸ ਕਰਕੇ ਤੇਰਾ ਭਰਮ ਕਿੱਥੋਂ ਜਾਣਾ ਸੀ ਜਿਹਦੀ ਸੰਗਤ ਕੀਤੀ ਹੈ ਉਹਦਾ ਹੀ ਨਹੀਂ ਗਿਆ ਇਹ ਸਲੋਕ ਉਚਾਰਨ ਕਰਕੇ ਦੱਸਦੇ ਹਨ
ਕਬੀਰ ਮਾਏ ਮੁੰਡਾ ਤੇ ਗੁਰੂ ਕੇ
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਤੇ ਉਸ ਗੁਰੂ ਕਹਾਉਣ ਵਾਲੇ ਪਖੰਡੀ ਦੀ ਜਿਹੜੀ ਮਾਏ ਮਾਏ ਨਾ ਉਹਦਾ ਸਿਰ ਮੁੰਡੋ ਮੁੰਨ ਦੇਵੋ ਇਹ ਇੱਕ ਪੁਰਾਣੀ ਗਾਲ ਹੈ ਤੇ ਇਸ ਕਰਕੇ ਜਿਸ ਗੁਰੂ ਦੇ ਕੋਲੋਂ
ਜਾ ਤੇ ਭਰਮ ਨਾ ਜਾਏ
ਜਿਸ ਤੋਂ ਜਗਿਆਸੂ ਦਾ ਭਰਮ ਨਹੀਂ ਨਿਵਿਰਤ ਹੁੰਦਾ ਜਾਂਦਾ ਨਹੀਂ ਭਰਮ ਦੀ ਨਿਵਿਰਤੀ ਨਹੀਂ ਹੁੰਦੀ ਇਹ ਜੋਗੀਆਂ ਦੇ ਵਿੱਚ ਮਾਏ ਮੁੰਡਾ ਜਾਂ ਮਾਏ ਮੁੰਡੋ ਇਹ ਗਾਲ ਹੈ ਉਹ ਜਦੋਂ ਗਾਲ ਕਹਿੰਦੇ ਨੇ ਮਾਏ ਮੁੰਡਾ ਕਹਿ ਕੇ ਗਾਲ ਕੱਢਦੇ ਆ ਉਹ ਗਾਲ ਕੀ ਹੈ ਸੁਧਰੀ ਹੋਈ ਗਾਲ ਹੈ ਇਸ ਕਰਕੇ ਮੁਹਾਵਰੇ ਵਜੋਂ ਵਰਤਿਆ ਜਾਂਦਾ ਹੈ ਜੇ ਕੋਈ ਪੁਰਸ਼ ਬੁਰਾ ਹੈ ਤਾਂ ਉਸ ਨੂੰ ਮਾਂ ਦਾ ਜਿਹੜਾ ਨਾ ਜਾਂ ਉਸਤਾਦ ਨੂੰ ਗਾਲੀ ਲੱਗਦੀ ਹੈ ਜਾਂ ਮਾਂ ਨੂੰ ਗਾਲ ਲੱਗੂ ਗਿਆ ਉਸਤਾਦ ਨੂੰ ਕਿਹੜਾ ਉਹ ਤੈਨੂੰ ਉਪਦੇਸ਼ ਦੇਣ ਵਾਲਾ ਕਿਹੜਾ ਤੈਨੂੰ ਜਾਣਨ ਵਾਲੀ ਮਾਏ ਮੁੰਡਾ ਤਾਂ ਮਾਂ ਤੇ ਗਾਲ ਗਈ ਹੈ ਇਹਦੇ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਦਾ ਹੈ ਵੀ ਪੂਰਬ ਦੇ ਵਿੱਚ ਅੱਜ ਤੱਕ ਇਹ ਨਿਯਮ ਚੱਲਿਆ ਆ ਰਿਹਾ ਤੇ ਉਹ ਜਿਸਦੇ ਘਰ ਵਾਲਾ ਬੀਬੀ ਦੇ ਮਰ ਜਾਏ ਸਮਾਜ ਇਕੱਠਾ ਹੋ ਕੇ ਕਹਿੰਦੇ ਭਾਈ ਵੀ ਇੱਕ ਤਾਂ ਉਹਨੂੰ ਹਦਾਇਤ ਕਰਦੇ ਵੀ ਅੱਜ ਤੋਂ ਤੂੰ ਸਿਰ ਤੇ ਚੁੰਨੀ ਨਹੀਂ ਲੈਣੀ ਕਿਉਂ ਵੀ ਸਮਾਜ ਦੇ ਪਤਾ ਚੱਲੇ ਵੀ ਤੇਰੇ ਘਰ ਵਾਲਾ ਮਰਿਆ ਹੋਇਆ ਤੇ ਸਿਰ ਦੇ ਉੱਤੇ ਚੁੰਨੀ ਲਾਉਣੀ ਇੰਨਾ ਵੱਧ ਸ਼ਗਨ ਮੰਨਿਆ ਜਾਂਦਾ ਸੀ ਸਾਡੇ ਸਮਾਜ ਦੇ ਵਿੱਚ ਉਹ ਜੇ ਕਿਤੇ ਦੁਪੱਟਾ ਥੋੜਾ ਜਿਹਾ ਵੀ ਕੁੜੀ ਦੇ ਸਿਰ ਤੇ ਕਹਿੰਦੇ ਤੈਨੂੰ ਅਕਲ ਨਹੀਂ ਵੱਧ ਸ਼ਗਨ ਹੀ ਕਰਦੀਆਂ ਤੇ ਫਿਰ ਜਿਹੜੀ ਵਿਧਵਾ ਲਾ ਸਕਦੀ ਸੀ ਤੇ ਹੁਣ ਕਿੰਨੀ ਮੌਜ ਆ ਗਲ ਚ ਪਾਈ ਫਿਰਦੀਆਂ ਹਨ ਹਟਾ ਕੇ ਦਿਖਾਓ ਤੁਸੀਂ ਕਿਹੜਾ ਹਟਾਊਗਾ ਚੁੰਨੀਆਂ ਗਲ ਚ ਚਾਹੇ ਸਾਈਕਲ ਦੇ ਵਿੱਚ ਫਸ ਕੇ ਗਲ ਫਰਾਹੇ ਆ ਗਏ ਕਈਆਂ ਨੂੰ ਸਕੂਟਰ ਦੇ ਵਿੱਚ ਫਸ ਗਏ ਚੁੰਨੀਆਂ ਪਰ ਗਲ ਚ ਪਾ ਕੇ ਰਹਿ ਗਏ ਸ਼ਕੀਨ ਨਹੀਂ ਹੈ ਤੇ ਉਹ ਪੂਰਬ ਦਾ ਰਿਵਾਜ ਸੀ ਵੀ ਉਹਦਾ ਸਿਰ ਮੁੰਨ ਦਿੰਦੇ ਸਿਰ ਮੁੰਨੇ ਤੋਂ ਬਾਅਦ ਫਿਰ ਲੋਕਾਂ ਨੂੰ ਪਛਾਣ ਸੀ ਵੀ ਇਹਦੇ ਘਰ ਵਾਲਾ ਮਰ ਗਿਆ ਉਹ ਕਹਿੰਦੇ ਤੂੰ ਚੁੰਨੀ ਨਹੀਂ ਲੈ ਸਕਦੀ ਸਿਰ ਤਾਂ ਜਿਹੜਾ ਮੁੰਨਿਆ ਮੁੰਨਿਆ ਚੁੰਨੀ ਨਹੀਂ ਲੈ ਸਕਦੀ ਕਿਉਂ ਤੂੰ ਸਿਰੋਂ ਨੰਗੀ ਹੋ ਗਿਆ ਤੇਰਾ ਪਤੀ ਉਹ ਸਿਰ ਢੱਕਣ ਮੰਨਿਆ ਪਤੀ ਜਿਹੜਾ ਹੁੰਦਾ ਪੱਤ ਢੱਕਣ ਵਾਲਾ ਉਹ ਹੈ ਨਹੀਂ ਤੇਰਾ ਹੁਣ ਉਹਦੇ ਚ ਮਾਏ ਮੁੰਡਾ ਗਾਲ ਕਿਉਂ ਬਣੀ ਹੈ ਉਹਦੇ ਦੋ ਕਾਰਨ ਇੱਕ ਤਾਂ ਮਾਂ ਦਾ ਸਿਰ ਮੁੰਨਿਆ ਜਾਏ ਭਾਵ ਵਿਧਵਾ ਹੋ ਜਾਏ ਤੇਰੇ ਵਰਗਾ ਪਖੰਡੀ ਨਾ ਜੰਮੇ ਕੋਈ ਇੱਕ ਤਾਂ ਇਹ ਅਰਥ ਬਣ ਗਿਆ ਦੂਸਰਾ ਇਹਦਾ ਅਰਥ ਹੈ ਸਾਧ ਸਿੰਘ ਜੀ ਵਾਹਿਗੁਰੂ ਕਿਰਪਾ ਕਰੇ ਅੰਮ੍ਰਿਤ ਵੇਲਾ ਕਈ ਸਿਰ ਵੀ ਮੁੰਨ ਦਿੰਦੇ ਸਿਰ ਤੋਂ ਨੰਗੀਆਂ ਵੀ ਹੈ ਵਿਵਿਚਾਰ ਕਰਕੇ ਸਾਧ ਸਿੰਘ ਜੀ ਬੱਚਾ ਪੈਦਾ ਕਰ ਲੈਂਦੀਆਂ ਉਹ ਹੁੰਦਾ ਮਾਏ ਮੁੰਡਾ ਹਰਾਮ ਦੇ ਨੂੰ ਕਹਿੰਦੇ ਹੈ ਇਹ ਗਾਲ ਹੈ ਇਹ ਦੋ ਕਾਰਨ ਸਾਧ ਸਿੰਘ ਜੀ ਇਹ ਤੋ ਇਸ ਕਰਕੇ ਸਾਧ ਸਿੰਘ ਤਾਂ ਕਿਹਾ ਕਬੀਰ ਮਾਏ ਮੁੰਡਾ ਉੱਤੇ ਗੁਰੂ ਵੀ ਜਾ ਤੇ ਭਰਮ ਨਾ ਜਾਏ ਉਹ ਐਸਾ ਜਿਹੜਾ ਹੈ
ਆਪ ਡੁੱਬੇ ਚਹੋ ਵੇਦ ਮਹ
ਉਹ ਆਪ ਤਾਂ ਚਾਰੇ ਵੇਦਾਂ ਦੇ ਕਰਮ ਕਾਂਡਾਂ ਵਿੱਚ ਉਪਾਸਨਾ ਵਿੱਚ ਡੁੱਬੇ ਹੋਏ ਹੈ ਉਹਨਾਂ ਦੀ ਸੁਰਤ
ਚੇਲੇ ਦੀਏ ਬਹਾਏ
ਉਹ ਚੇਲੇ ਵੀ ਕਰਮ ਕਾਂਡਾਂ ਰੂਪੀ ਪਾਣੀ ਚ ਤੇਜ਼ ਵਹਾ ਵਿੱਚ ਰੋੜ ਦਿੱਤੇ ਹੈ ਰੋੜ ਦੇਣਾ ਕੀਤੇ ਨੇ ਆਪ ਵੀ ਮਰ ਗਏ ਤੇ ਚੋਰੇ ਨੂੰ ਵੀ ਰਹਿ ਗਏ ਜਿਵੇਂ ਉਹ ਲਧਾਈ ਕੇ ਵਾਲੇ ਕਲਿਆਣ ਸਰ ਗੁਰਦੁਆਰਾ ਜਿਹੜਾ ਬਣਿਆ ਛੇਵੇਂ ਪਾਤਸ਼ਾਹ ਨੇ ਸੱਪ ਦਾ ਉਧਾਰ ਕੀਤਾ ਸੀ ਉਹ ਤਾਂ ਜੇ ਪਿੱਛੇ ਸੁਣ ਕੇ ਹਟਿਓ ਤੁਸੀਂ ਚੱਕ ਇਸੇ ਪ੍ਰਕਾਰ ਜੇ
ਕਬੀਰ ਮਾਏ ਮੁੰਡਾ ਤੇ ਗੁਰੂ ਕੇ
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਮਾਏ ਨਾਮ ਹੈ ਮਾਇਆ ਦਾ ਮਾਏ ਮੁੰਡੋ ਮਾਇਆ ਮੁੰਨ ਦਿੱਤੀ ਭਾਵ ਕੀ ਹੈ ਮਾਇਆ ਮਿਸੇ ਨਿਸ਼ਚੇ ਕਰਨੀ ਇਹੀ ਮੁੰਨਣਾ ਮਾਇਆ ਦਾ ਮਾਏ ਮੁੰਡੋ ਤਿਹ ਗੁਰੂ ਕੀ ਕਹਿੰਦੇ ਉਹ ਹੈ ਗੁਰੂ ਕਹਾਉਣ ਦੇ ਲੈ ਤਿਸ ਗੁਰੂ ਦੀ ਤਿਹ ਗੁਰੂ ਕੀ ਤਿਸ ਗੁਰੂ ਦੀ ਸ਼ਰਨ ਪੈਣਾ ਕਰੋ ਮਾਏ ਮੁੰਡੋ ਜਿਸਨੇ ਮਾਇਆ ਦਾ ਸਿਰ ਮੁੰਨ ਦਿੱਤਾ ਮਾਇਆ ਦਾ ਪ੍ਰਭਾਵ ਵੀ ਸਿਰ ਮੁੰਨ ਦਿੱਤਾ ਮਿਥਿਆ ਨਿਸ਼ਚੇ ਕਰ ਦਿੱਤੀ ਤਿਸ ਗੁਰੂ ਦੀ ਸ਼ਰਨ ਵਿੱਚ ਕੀ ਕਰਨਾ ਜਾ ਕੇ ਕਹਿੰਦੇ ਆਪਣਾ ਮੁੰਡੋ ਸਿਰ ਅਰਪਣ ਕਰ ਦਿਓ ਮੁੰਡਣਾ ਸਿਰ ਦੈ ਸਿਰ ਅਰਪਣ ਕਰਦੇ ਹੋ ਜਿਵੇਂ ਪੰਜਾਂ ਪਿਆਰੇ ਦਿੱਤੇ ਤੇ ਜਿਸ ਕਰਕੇ ਫਿਰ ਕੀ ਫਲ ਕੀ ਮਿਲੇਗਾ ਖੇਤ ਉਹ ਦੱਸੋ ਜੇ
ਜਾਤ ਭਰਮ ਨਾ ਜਾਏ
ਇਹ ਪਾਠ ਏਕਣੇ ਕਰਨਾ ਪਰ ਅਰਥ ਲੜੀ ਦੇ ਨਾਲ ਇਹ ਜਾਤ ਭਰਮਨ ਜਾਏ ਜਿਹਦੇ ਨਾਲ ਭਰਮਨ ਜੰਮਣ ਮਰਨਾ ਮੁੱਕ ਜਾਊਗਾ ਜੰਮਣ ਮਰਨ ਦੇ ਵਿੱਚ ਭਰਮਣ ਨਹੀਂ ਹੋਏਗਾ ਫਿਰ ਇਹ ਮਹਾਤਮ ਮਿਲੇਗਾ
ਆਪ ਡੁੱਬੇ ਚਹੋ ਬੇਦ ਮਹ
ਐਸੇ ਗੁਰੂ ਸਾਹਿਬ ਜੀ ਚਾਰੇ ਵੇਦਾਂ ਦੇ ਸਿਧਾਂਤ ਵਿੱਚ ਡੁੱਬੇ ਹੋਏ ਭਾਵ ਆਤਮਕ ਆਨੰਦ ਦੇ ਵਿੱਚ ਲੀਨ ਉਹ ਫਿਰ ਜਿਹੜੇ ਜਗਿਆਸੂ ਨੂੰ ਉਹਨਾਂ ਨੂੰ ਕਿਵੇਂ ਤਾਰਦੇ ਦੱਸਦੇ ਨੇ
ਚੇਲੇ ਦੀਏ ਬਹਾਏ
ਉਹ ਆਪ ਤਾਂ ਚਾਰੇ ਵੇਦਾਂ ਦੇ ਸਿਧਾਂਤ ਦੇ ਵਿੱਚ ਭਾਵ ਕੀ ਹੈ ਆਤਮ ਆਨੰਦ ਦੇ ਵਿੱਚ ਜਾਂ ਇੰਦਰੀਆਂ ਰੂਪੀ ਜਿਹੜਾ ਇੰਦਰੀਆਂ ਰੂਪੀ ਜਾਂ ਜਗਿਆਸੂ ਰੂਪ ਤੇ ਉਹ ਜਿਹੜੇ ਨੇ ਜਗਿਆਸੂ ਨੂੰ ਉਹਨਾਂ ਨੂੰ ਚੇਲੇ ਨੇ ਜਿਹੜੇ ਉਹਨਾਂ ਨੂੰ ਵੀ ਸਿਧਾਂਤ ਦੇ ਵਿੱਚ ਬਹਾ ਦਿੰਦੇ ਹੈ ਆਤਮ ਆਨੰਦ ਦੇ ਬਹਾ ਦੇ ਵਿੱਚ ਬਹਾ ਦਿੰਦੇ ਹੈ ਭਾਵ ਉਹਨਾਂ ਨੂੰ ਵੀ ਉਸ ਦਾ ਆਤਮ ਆਨੰਦ ਦੇ ਵਿੱਚ ਡੁਬਕੀਆਂ ਲਾਉਣ ਲੱਗ ਜਾਂਦੇ ਨੇ ਉਹ ਐਸਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਕਬੀਰ ਸਾਹਿਬ ਸਾਧ ਜੀ ਅੱਗੇ ਇਸ ਸਲੋਕ ਦੇ ਵਿੱਚ ਹੁਣ ਜਿਹੜਾ ਅੱਗੇ ਆ ਰਿਹਾ ਹੈ ਤੇ ਉਹ ਦੱਸਦੇ ਹੈ ਕਿ ਵਿਕਾਰੀ ਪੁਰਖ ਸੀ ਕੋਈ ਮਾਤੜ ਵਰਗਾ ਹੋਣਾ ਉਹ ਮੇਰੇ ਵਰਗਾ ਕੋਈ ਉਹ ਸਾਧ ਜੀ ਐਸਾ ਸੀ ਉਹ ਪੁਰਖ ਧਿਆਨ ਵਿੱਚ ਰੱਖ ਕੇ ਨਾ ਉਹਨੂੰ ਤਾਂ ਸਲੋਕ ਉਚਾਰਨ ਕੀਤਾ ਹੈ ਉਹ ਹਿਰਦੇ ਵਿੱਚ ਜਿਹੜੇ ਪਾਪ ਕਰਕੇ ਨਾ ਲੁਕੋ ਕੇ ਰੱਖਦਾ ਸੀ ਇਹ ਸੁਭਾਅ ਹੈ ਮਨੁੱਖ ਨੂੰ ਪਾਪ ਕਰਕੇ ਉਹਨੂੰ ਐਸਾ ਲੁਕੋਊਗਾ ਵੀ ਮੇਰੇ ਪਰਿਵਾਰ ਵੀ ਇਹਨੂੰ ਪਤਾ ਨਾ ਲੱਗੇ ਗੁਆਂਢੀ ਨੂੰ ਤਾਂ ਪਤਾ ਹੀ ਕੀ ਲੱਗਣਾ ਤੇ ਉਹ ਭਲਾ ਮਾਨਸ ਬਣ ਕੇ ਦਿਖਾਊਗਾ ਕਿਉਂ ਸਤਿਕਾਰ ਕਰਾਉਣਾ ਚਾਹੁੰਦਾ ਹੈ ਸਤਿਕਾਰ ਤੋਂ ਕੀ ਮਿਲਣਾ ਹਉਮੈ ਵਧਾਉਣੀ ਚਾਹੁੰਦਾ ਹਉਮੈ ਤੋਂ ਕੀ ਹੋਊਗਾ ਜੰਮਣ ਮਰਨਾ ਗੇੜੇ ਕੱਢਣਾ ਕਹਿੰਦੇ ਸੰਸਾਰ ਚ ਕੋਈ ਆਪਣੇ ਗੁਨਾਹ ਨਹੀਂ ਦੱਸਦਾ ਪਰ ਸਾਧ ਸਿੰਘ ਜੀ ਮੈਂ ਅਜਿਹੇ ਪੁਰਖ ਵੀ ਦੇਖੇ ਵਾਹਿਗੁਰੂ ਕਿਰਪਾ ਕਰੇ ਤੇ ਆ ਇੱਥੇ ਦੁਰਾਹੇ ਦੇ ਕੋਲ ਨਗਰ ਹੈ ਉੱਥੇ ਸਾਧ ਸਿੰਘ ਜੀ ਇੱਕ ਬਿਰਧ ਅਵਸਥਾ ਦੇ ਵਿੱਚ ਬੀਬੀ ਨਗਰ ਦੇ ਵਿੱਚ ਉੱਥੇ ਰਹਿ ਰਹੀ ਹੈ ਪੋਤਰਿਆਂ ਦੋਤਰਿਆਂ ਵਾਲੀ ਹੋਊਗੀ ਉਹਨੇ ਪੁਕਾਰ ਪੁਕਾਰ ਕੇ ਉੱਚੇ ਉੱਚੇ ਧੁਨ ਦੇ ਨਾਲ ਕਿਹਾ ਸਾਰੀ ਸੰਗਤ ਦੇ ਵਿੱਚ ਵੀ ਮੇਰੇ ਵਰਗੀ ਪਾਪਣ ਸਾਰੇ ਨਗਰ ਚ ਨਹੀਂ ਹੈ ਕੋਈ ਮੈਂ ਕਿਹਾ ਬੀਬੀ ਤੇਰੀ ਨਿਮਰਤਾ ਕਹਿੰਦੀ ਨਿਮਰਤਾ ਨਹੀਂ ਸੱਚ ਬੋਲ ਰਹੀ ਹਾਂ ਮੈਂ ਐਡੇ ਐਡੇ ਪਾਪ ਕੀਤੇ ਹੈ ਉਹ ਉਹਨੇ ਜਵਾਨੀ ਕਹੇ ਵੀ ਇਹ ਪਾਪ ਕੀਤੇ ਨੇ ਕੰਨਾਂ ਚ ਉਂਗਲੀਆਂ ਦੇਣ ਵਾਲੀ ਗੱਲ ਫਿਰ ਮੈਂ ਕਿਹਾ ਵੀ ਇਹ ਬੀਬੀ ਲੋਕ ਕਹਿੰਦੇ ਕਵਲੀ ਹੋ ਗਈ ਆਪਣੀ ਬੇਇੱਜ਼ਤੀ ਕਰਾਉਂਦੀ ਹੈ ਨਾਲੇ ਪਰਿਵਾਰ ਦੀ ਫਿਰ ਇਹ ਦੇਖਿਆ ਸਾਧੂਆਂ ਦੀ ਸੰਗਤ ਪਤਾ ਲੱਗਿਆ ਵੀ ਨਹੀਂ ਉਹਨੇ ਤਾਂ ਆਪਣੇ ਪਾਪ ਵੰਡ ਤੇ ਲੋਕਾਂ ਨੂੰ ਵੀ ਪਾਈ ਹੁਣ ਤੁਸੀਂ ਮੇਰਾ ਵਜਨ ਹਲਕਾ ਕਰ ਦਿਓ ਕੋਈ ਹੈ ਇਸੇ ਵੀ ਜਿਹੜੇ ਆਪਣੇ ਗੁਨਾਹ ਦੱਸਦੇ ਇਹ ਵੀ ਨਹੀਂ ਕੋਈ ਗੱਲ ਨਹੀਂ ਤਾਂ ਆਪਣੇ ਗੁਣ ਦੱਸਣਗੇ ਔਗਣ ਨਹੀਂ ਦੱਸਦਾ ਕੋਈ ਤੇ ਸੰਗਤ ਦੇ ਵਿੱਚ ਔਗਣ ਦੱਸਿਆ ਨਿਵਿਰਤ ਹੋ ਜਾਂਦੇ ਨੇ ਤੇ ਇਸ ਪ੍ਰਕਾਰ ਇਹ ਦੱਸਿਆ ਤੇ ਔਗਣ ਜਿਹੜੇ ਨੇ ਉਹ ਜਿੰਨੇ ਵੀ ਪਾਪ ਕਰਕੇ ਜੀਵ ਛੁਪਾਉਂਦਾ ਹੈ ਲੁਕਾਉਂਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜੇਤੇ
ਕਬੀਰ ਜੇਤੇ ਪਾਪ ਕੀਏ
ਕਬੀਰ ਸਾਹਿਬ ਜੀ ਕਹਿੰਦੇ ਜਿੰਨੇ ਵੀ ਪਾਪ ਮੰਦ ਕਰਮ ਕੀਏ ਕੀਤੇ ਹਨ
ਰਾਖੇ ਤਲੇ ਦੁਰਾਏ
ਉਹ ਸਾਰੇ ਚਿੱਤ ਦੇ ਤਲੇ ਹੇਠਾਂ ਅੰਦਰ ਦੁਰਾਏ ਛੁਪਾ ਕੇ ਰੱਖਣਾ ਕੀਤੇ ਨੇ ਉੱਪਰ ਤੋਂ ਭਲਾ ਮਾਨਸ ਬਣ ਕੇ ਦਿਖਾਉਂਦਾ ਜਾਂ ਉੱਪਰ ਤੋਂ ਬਹੁਤ ਸਾਰਾ ਚਾਹੇ ਕੋਈ ਇਸਤਰੀ ਹੈ ਚਾਹੇ ਪੁਰਸ਼ ਹੈ ਇਹ ਸੁਭਾਅ ਹੀ ਹੈ ਵੀ ਮੇਰਾ ਔਗਣ ਨਾ ਪ੍ਰਗਟ ਹੋਵੇ ਇਉਂ ਉਹ ਲੁਕੋ ਕੇ ਰੱਖੇ ਨੇ ਰਾਖੇ ਤਲੇ ਦੁਰਾਜ ਛਪਾ ਕੇ ਰੱਖੇ ਹੋਏ ਹਨ
ਪ੍ਰਗਟ ਭਏ ਨਿਦਾਨ ਸਭ
ਉਹ ਨਿਦਾਨ ਅੰਤ ਨੂੰ ਸਾਰੇ ਪ੍ਰਗਟ ਭਏ ਹੋ ਗਏ
ਪ੍ਰਗਟ ਭਏ ਨਿਦਾਨ ਸਭ
ਉਹ ਨਿਦਾਨ ਅੰਤ ਨੂੰ ਸਭ ਸਾਰੇ ਹੀ ਪ੍ਰਗਟ ਪਏ ਹੋ ਜਾਂਦੇ ਹਨ
ਜਬ ਪੁੱਛੇ ਧਰਮ ਰਾਜ
ਜਦੋਂ ਧਰਮ ਰਾਜ ਕਰਮਾਂ ਦਾ ਹਿਸਾਬ ਪੁੱਛੇ ਪੁੱਛਦਾ ਹੈ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕਾ ਚਿੱਤਰ ਗੁਪਤ ਹੋ ਕੇ ਗਵਾਹੀਆਂ ਦਿੰਦੇ ਨੇ ਫਲਾਣੇ ਮੌਕੇ ਆਹ ਕੀਤਾ ਫਲਾਣੇ ਮੌਕੇ ਆਹ ਕੀਤਾ ਹੈ
ਕਬੀਰ ਹਰ ਕਾ ਸਿਮਰਨ ਛਾੜ ਕੇ
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਹਰ ਪਰਮਾਤਮਾ ਦਾ ਸਿਮਰਨ ਜਿਹੜਾ ਹੈ ਉਹਨੂੰ ਛੱਡ ਕਰਕੇ ਦੁਬਾਰੇ ਬੋਲਦੇ ਜੀ ਕੋਈ ਨੀ
ਕਬੀਰ ਹਰ ਕਾ ਸਿਮਰਨ ਛਾੜ ਕੇ
ਜਿਹੜੇ ਹਰੀ ਪਰਮਾਤਮਾ ਦਾ ਸਿਮਰਨ ਛੱਡ ਕਰਕੇ ਉਹ ਸਿਮਰਨ ਨਹੀਂ ਕਰਦੇ ਭਜਨ ਸਿਮਰਨ ਨਹੀਂ ਕਰਦੇ
ਪਾਲਿਓ ਬਹੁਤ ਕੁਟੰਬ
ਬਹੁਤ ਕੁਟੰਬ ਪਰਿਵਾਰ ਹੈ ਜਿਹੜਾ ਉਹਨੂੰ ਪਾਲਦੇ ਰਹਿੰਦੇ ਹੈ ਸਾਰੀ ਜ਼ਿੰਦਗੀ ਪਰਿਵਾਰ ਦੇ ਲੇਖੇ ਹੀ ਲਾ ਦਿੰਦੇ ਹੈ ਭਜਨ ਦੇ ਪਰਮਾਤਮਾ ਦੇ ਲੇਖੇ ਨਹੀਂ ਲਾਇਆ ਕਿਸਵਾਜੀ ਮਾਧੋ ਜਨਮ ਤੁਮਾਰ ਹੈ ਲੇਖੇ ਇਹ ਨਹੀਂ ਕੀਤਾ ਪਰਿਵਾਰ ਦੇ ਲੇਖੇ ਜੀਵਨ ਹਰੇਕ ਦਾ ਚੱਲ ਰਿਹਾ ਤੇ ਇਉਂ ਸਾਧ ਸਿੰਘ ਜੀ ਕਰਦੇ ਨੇ ਜਿਹੜੇ
ਧੰਦਾ ਕਰਤਾ ਰਹਿ ਗਿਆ
ਇਹ ਜੀ ਪਰਿਵਾਰ ਦੀ ਪਾਲਣ ਪੋਸ਼ ਦਾ ਧੰਦਾ ਕਰਦਾ ਕੰਮ ਕਾਰ ਕਰਦਾ ਭਾਵ ਧੰਦਿਆਂ ਦੇ ਵਿੱਚ ਹੀ ਇਹ ਜਿਹੜਾ ਨਾ ਰਹਿ ਗਿਆ ਫਸ ਕੇ ਰਹਿ ਗਿਆ ਹੈ।
ਭਾਈ ਰਹਿਆ ਨਾ ਬੰਦ,
ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਮਰਿਆ ਉਹ ਬੰਧ ਸੰਬੰਧੀ ਤੇ ਭਾਈ ਭਰਾ ਆਦਿ ਕੋਈ ਵੀ ਨਾ ਰਿਹਾ। ਜੀਵ ਨੇ ਜਿਸ ਪਰਿਵਾਰ ਦੇ ਪਾਲਣ ਪੋਸਣ ਲਈ ਪਰਮਾਤਮਾ ਦਾ ਸਿਮਰਨ ਛੱਡ ਦਿੱਤਾ ਸੀ ਉਹ ਵੀ ਅੰਤ ਨੂੰ ਕਾਲ ਦਾ ਗ੍ਰਸ ਹੋ ਗਏ, ਗ੍ਰਾਹੀ ਬਣ ਗਏ। ਜਿਨ੍ਹਾਂ ਨੂੰ ਪਾਲਣ ਪੋਸਣ ਹਿੱਤ ਆਪਣਾ ਅਮੋਲਕ ਸਮਾਂ ਗਵਾਇਆ ਉਹ ਮਰਦਿਆਂ ਨੇ ਇੱਕ ਪਲ ਵੀ ਨਹੀਂ ਲੱਗਿਆ, ਉਹਨਾਂ ਤੋਂ ਛੱਡ ਕੇ ਚਲਿਆ ਗਿਆ, ਫਿਰ ਲੇਖਾ ਇਕੱਲੇ ਹੀ ਦਿੰਦਾ ਰਿਹਾ। ਇਹ ਹਿਸਾਬ ਅਹਿਸਾਸ ਜੀ ਪਰਿਵਾਰ ਦੇ ਪਾਲਣ ਪੋਸਣ ਉਹਦੇ ਵਿੱਚ ਜਿਹੜੇ ਖੱਚਤ ਹੋ ਗਏ ਜੀਵਨ ਬਰਬਾਦ ਕਰ ਲੈਂਦੇ ਨੇ।
ਕਬੀਰ ਹਰ ਕਾ ਸਿਮਰਨ ਛਾੜ ਕੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੁਣ ਜਿਹੜਾ ਹਰੀ ਪਰਮਾਤਮਾ ਦਾ ਸਿਮਰਨ ਕਰਨਾ ਛੱਡ ਛੱਡ ਕਰਕੇ ਜਿਹੜੀਆਂ ਇਸਤਰੀਆਂ
ਰਾਤ ਜਗਾਵਨ ਜਾਏ,
ਰਾਤ ਨੂੰ ਸਿਵਿਆਂ ਨੂੰ ਜਾਗਣ ਤਾਂਤਰਿਕ ਵਿਦਿਆ ਦੇ ਵਿੱਚ ਆਏ ਸਿਵੇ ਜਗਾਉਣਾ, ਉਹ ਜਦ ਸਿਵਾ ਜਦੋਂ ਮੱਚਦਾ ਹੋਵੇ ਨਾ ਮੰਤਰ ਦੇ ਨਾਲ ਉਹਦੀ ਰੂਹ ਨੂੰ ਕਾਬੂ ਕਰ ਲੈਂਦੇ ਆ, ਕੁਝ ਇਸ ਤਰ੍ਹਾਂ ਤਾਂਤਰਿਕ ਵਿਦਿਆ ਦੇ ਵਿੱਚ ਹੈ। ਉਹ ਜਗਾਉਣ ਵਾਸਤੇ ਜਾਏ ਜਾਂਦੀਆਂ ਹਨ, ਘੋਰ ਮੰਤਰ ਸਿੱਧ ਕੀਤਾ ਹੁੰਦਾ ਮੁਰਦਿਆਂ ਦੀ ਆਤਮਾ ਨੂੰ ਜਾ ਕੇ ਵਸ ਕਰਦੀਆਂ ਹਨ। ਐਸਾ ਜਿਹੜੇ ਬਿਹੇਵੀਅਰ ਉਹਦੇ ਕੋਲੋਂ ਕੰਮ ਕਰਾਵਾਂਗੇ, ਬੀਬੀਆਂ ਵੀ ਕਰਦੀਆਂ ਭਾਈ ਵੀ ਕਰਦੇ ਆ। ਤੇ ਇਸ ਪ੍ਰਕਾਰ ਕਿਹਾ ਹੈ ਜਿਹੜੀਆਂ ਔਰਤਾਂ ਐਸਾ ਕਰਦੀਆਂ ਹਨ, ਜਿਹੜੀ ਔਰਤ ਰਾਤ ਨੂੰ ਹਰ ਕਾ ਸਿਮਰਨ ਛੱਡ ਕੇ, ਬੋਲੋ ਜੀ ਅੱਗੇ, ਰਾਤ
ਰਾਤ ਜਗਾਵਨ ਜਾਏ,
ਤੇ ਰਾਤ ਨੂੰ ਮੁਰਦਿਆਂ ਨੂੰ ਜਗਾਉਣ, ਜਾਂ ਫਿਰ ਔਰਤਾਂ ਰਾਤ ਨੂੰ ਦੂਸਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਇਸਤਰੀਆਂ ਨੂੰ ਜਗਾਉਣਾ ਕਰਦੀਆਂ। ਉਹ ਕੀ ਹੈ, ਪੁਰਾਣੇ ਸਮੇਂ ਦੇ ਵਿੱਚ ਤਾਂਤਰਿਕ ਵਿਦਿਆ ਦੇ ਵਿੱਚ ਇੱਕ ਐਸਾ ਜਾਦੂ ਟੂਣੇ ਕਰਨ ਵਾਲੇ, ਜਿਸ ਇਸਤਰੀ ਦੇ ਘਰ ਦੇ ਵਿੱਚ ਬੱਚਾ ਨਾ ਹੁੰਦਾ ਉਹਨੂੰ ਤਾਂਤਰਿਕ ਵਿਦਿਆ ਵਾਲੇ ਕਹਿੰਦੇ ਵੀ ਤੂੰ ਐਂ ਕਰ, ਇੱਕ ਤਾਂ ਆਹ ਟੂਣਾ ਕਰ ਲੈ, ਇੱਕ ਤੂੰ ਰਾਤ ਨੂੰ ਜਾ ਕੇ ਨਾ ਜਿਹੜੇ ਨਗਰ ਦੇ ਵਿੱਚ ਔਰਤ ਦੇ ਲੜਕਾ ਪੈਦਾ ਹੋਇਆ ਹੋਵੇ ਉਹਦਾ ਕੁੰਡਾ ਖੜਕਾਉਣਾ, ਤਾਂ ਜਾ ਕੇ ਬੋਲਣਾ ਨਹੀਂ। ਉਹ ਜਦੋਂ ਬੱਚੇ ਵਾਲਿਆਂ ਦੇ ਘਰ ਕੁੰਡਾ ਖੜਕਾਉਂਦੀ, ਜਿਸ ਵੇਲੇ ਔਰਤ ਬੱਚੇ ਦੇ ਪੈਦਾ ਜਿਹਨੇ ਕੀਤਾ ਹੋਵੇ ਉਹ ਆਵਾਜ਼ ਦਿੱਤੀ ਆ ਕੌਣ ਹੈ, ਤਾਂ ਫਿਰ ਬੇਔਲਾਦ ਇਸਤਰੀ ਟੂਣਾ ਕਰਨ ਵਾਲੀ ਕਹਿੰਦੀ ਤੇਰੇ ਗਿਆ ਮੇਰੇ ਆਇਆ, ਇਹ ਟੂਣੇ ਦੇ ਸ਼ਬਦ ਨੇ। ਉਹਦਾ ਸਾਸ ਜੀ ਬੱਚਾ ਮਰ ਜਾਂਦਾ ਸੀ ਜਿਹਨੇ ਜੰਮਿਆ, ਤੇ ਫਿਰ ਉਹ ਬੱਚਾ ਮਰ ਕੇ ਨਾ ਉਹਦੇ ਬੱਚਾ ਪੈਦਾ ਹੋ ਜਾਂਦਾ, ਇਹ ਨਹੀਂ ਵੀ ਉਹੀ ਬੱਚਾ ਆ ਗਿਆ, ਤੇ ਉਹਦੇ ਫਿਰ ਜੰਮਦਾ ਕਿਹਾ ਜਾ ਜਿਹੜੀ ਬੇਔਲਾਦ ਸੀ ਉਹ, ਜਾਂ ਤਾਂ ਬਹੁਤ ਹੀ ਦੁਸ਼ਟ ਪੁਰਸ਼ ਜੰਮਦਾ ਕਿਉਂਕਿ ਦੁਸ਼ਟ ਕਰਮ ਦੇ ਨਾਲ ਲਿਆ, ਜਾਂ ਫਿਰ ਛੇਤੀ ਮਰ ਜਾਂਦਾ ਸੀ ਉਹਦਾ ਵੀ। ਤੇ ਇਸ ਪ੍ਰਕਾਰ ਦੇ ਜਿਹੜੇ ਕਰਦੇ ਹੈ ਇਹ ਹਰ ਰਾਤ ਜਗਾਵਣ ਜਾਏ, ਅੱਗੇ ਦੱਸਦੇ ਹਨ ਜੇ
ਸਰਪਨ ਹੋਏ ਕੈ ਔਤਰੈ,
ਉਹ ਐਸੀ ਇਸਤਰੀ ਮਨੁੱਖਾ ਜਨਮ ਵਿੱਚੋਂ ਮਰਨ ਤੋਂ ਬਾਅਦ ਸਰਪਨ ਸਪਣੀ ਹੋ ਕਰਕੇ, ਤੇ ਉਹ ਫਿਰ ਕਹਿੰਦੇ ਔਤਰੈ, ਔਤਰੈ ਨਹੀਂ ਕਰਨਾ ਪਾਠ, ਔਤਰੈ ਉਤਰਦੀ ਹੈ ਜੰਮਦੀ ਹੈ, ਫਿਰ ਕੀ ਕਰੇਗੀ ਸਪਣੀ ਕੀ ਕਰਦੀ ਹੈ। ਸੁਣੋ ਕਬੀਰ ਸਾਹਿਬ ਕਹਿੰਦੇ
ਜਾਏ ਆਪਣੇ ਖਾਏ,
ਉਹ ਆਪਣੇ ਜਾਏ ਪੈਦਾ ਕੀਤੇ ਬੱਚੇ ਨੂੰ ਖਾ ਜਾਂਦੀ ਹੈ। ਜਿਹੜੀ ਸਪਣੀ ਹੈ ਨਾ ਇਹਦੇ ਆਂਡੇ ਹੁੰਦੇ ਹੈ, ਕੁੰਡਲ ਮਾਰ ਲੈਂਦੀ ਹੈ, ਜਿਹੜੇ ਆਂਡੇ ਕੁੰਡਲ ਦੇ ਵਿੱਚ ਨੇ ਉਹਨਾਂ ਨੂੰ ਚੱਟ ਚੱਟ ਕੇ ਧਾਗਿਆਂ ਵਰਗੇ ਅੰਦਰੇ ਨਗਾਈ ਜਾਂਦੀ ਹੈ, ਖਾ ਲੈਂਦੀ ਹੈ ਉਹਨਾਂ ਨੂੰ। ਤੇ ਜੇ ਕਿਤੇ ਸਪਣੀ ਐਸਾ ਨਾ ਕਰੇ, ਇੱਥੇ ਮੇਰਾ ਖਿਆਲ ਹੈ ਵੀ ਤਿਲ ਸੱਟਣ ਨੂੰ ਜਗ੍ਹਾ ਨਾ ਰਹੇ, ਇੰਨੇ ਸੱਪ ਹੋ ਜਾਣ ਤੁਰੇ ਫਿਰਨ ਨੂੰ, ਇਹ ਵੀ ਕੁਦਰਤ ਨੇ ਐਸਾ ਪਾਣਾ ਵਰਤਾਇਆ ਹੈ। ਤੇ ਇਹ ਆਂਡਿਆਂ ਦੇ ਵਿੱਚੋਂ ਫਿਰ ਕਹਿੰਦੇ ਜਿਹੜੇ ਉਹਦੇ ਜਿਸਮ ਦੇ ਨਾਲ ਮੂੰਹ ਹੈ ਨਾ ਦੂਏ ਪਾਸੇ ਕੁੰਡਲ ਮਾਰੀ ਵੀ ਹੈ, ਉਹਦੇ ਜਿਸਮ ਹਿੱਲਣ ਦਾ ਜਿਹੜਾ ਆਂਡਾ ਬਾਹਰ ਡਿੱਗ ਜਾਂਦਾ ਹੈ, ਬਸ ਉਹ ਸੱਪ ਬਣਦਾ ਹੈ ਉਹਦਾ, ਨਹੀਂ ਤਾਂ ਖਾ ਲੈਂਦੀ ਹੈ ਸਾਰੇ। ਇੱਕੋ ਹੀ ਮਾਂ ਹੈ ਐਸੀ ਜਿਹੜੀ ਆਪਣੀ ਔਲਾਦ ਨੂੰ ਖਾਂਦੀ ਹੈ, ਉਹ ਹੈ ਸੱਪਣੀ। ਤੇ ਇਸ ਕਰਕੇ ਕਹਿੰਦੇ ਫਿਰ ਜਾਏ ਆਪਣੇ ਖਾਏ, ਉਹ ਸੱਪਣੀ ਬਣੂਗੀ, ਆਪਣੇ ਜਾਇਆਂ ਨੂੰ ਖਾਇਆ ਕਰੂਗੀ, ਫਿਰ ਆਪ ਲੋਕਾਂ ਦੇ ਬੱਚੇ ਖਾਣ ਵਾਲੀ ਹੈ, ਕਹਿੰਦੇ ਆਪਣੇ ਬੱਚੇ ਖਾਇਆ ਕਰੀ ਫਿਰ ਤੂੰ। ਕਬੀਰ ਸਾਹਿਬ ਇਹ ਉਪਦੇਸ਼ ਦਿੰਦੇ ਨੇ। ਤੇ ਇਸ ਤਰ੍ਹਾਂ ਇਹ ਨਿੰਦਿਤ ਕਰਮ ਹੈ, ਐਸੇ ਟਾਣੋ ਟੂਣੇ ਕਰਨ ਵਾਲੇ, ਜਾਂ ਫਿਰ ਕਈ ਐਸਾ ਵੀ ਹੈ ਬੇਬੀ ਅਖੇ ਜੀ ਚੌਂਕ ਦੇ ਵਿੱਚ ਜਾ ਕੇ ਬੀਬੀ ਅਲਫ ਨਗਨ ਹੋ ਕੇ ਇਸ਼ਨਾਨ ਕਰੇ, ਜਾਂ ਫਿਰ ਖੂਹ ਦੇ ਵਿੱਚ ਵੜ ਜਾਵੇ, ਇੱਕ ਮੰਜਾ ਜਿਹੜਾ ਉਹਨੂੰ ਰੱਸਾ ਬੰਨ ਲੈਂਦੇ ਆਲਦੜੇ, ਉਹਦੇ ਵਿੱਚ ਨੰਗੀ ਹੋ ਕੇ ਜਾ ਕੇ ਇਹੋ ਜਿਹਾ ਖੂਹ ਦੇ ਵਿੱਚ ਜਾ ਕੇ ਜਾਪ ਕਰਨਾ, ਇਹੋ ਜਿਹੇ ਪਖੰਡ ਕਰਦੇ ਲੋ। ਵਾਹਿਗੁਰੂ ਕਿਰਪਾ ਕਰੇ ਸਾਡੇ ਹਿੰਦੁਸਤਾਨੀਆਂ ਨੇ ਤਾਂ ਇਹੋ ਜਿਹਾ ਨਾਂ ਖੱਟਿਆ। ਕੈਲੀਫੋਰਨੀਆ ਦੇ ਵਿੱਚ ਤੇ ਟਰਲਕ ਟਾਊਨ ਹੈ, ਉਹ ਮੈਂ ਚੌਂਕ ਦੇਖਿਆ, ਮੈਂ ਉਹੀ ਨਹੀਂ ਗੱਲ ਵੀ ਹਵਾ ਚ ਨਹੀਂ ਗੱਲ ਕਰਦਾ ਜਿਹੜੀ ਹੋਈ ਵੀ ਆ ਉਹ ਕਹਿਣ ਲੱਗੇ। ਸਾਡੇ ਇੱਥੇ ਹਿੰਦੁਸਤਾਨ ਦੀ ਔਰਤ ਜਿਹਦੇ ਇਲਾਜ ਨਹੀਂ ਸੀ ਹੁੰਦੀ ਉੱਥੇ ਵੀ ਟੂਣੇ ਕਰਨ ਲੱਗ ਗਏ, ਦੇਖੋ ਜਾ ਕੇ ਇੱਥੇ ਦਾ ਕਰ ਦੇਈ। ਉਹਨੂੰ ਦੱਸਤਾ ਵੀ ਨੰਗੀ ਹੋ ਕੇ ਨਹਾ ਉੱਥੇ। ਉਹ ਸਾਸ ਜੀ ਘਰ ਵਾਲਾ ਤਾਂ ਕਿਤੇ ਪਰੇ ਖੜ ਗਿਆ ਹਨੇਰੇ ਜਿਹੇ ਚ, ਅਲਫ ਨਗਨ ਉਹ ਪਾਣੀ ਧਰ ਕੇ ਜਦੋਂ ਨਹਾਉਣ ਲੱਗੀ ਉਧਰੋਂ ਕਿਤੇ ਪੁਲਿਸ ਆ ਗਈ। ਉੱਥੇ ਪੁਲਿਸ ਫਿਰਦੀ ਰਹਿੰਦੀ ਹੈ, ਉਹ ਫੜ ਲਈ ਉਸੇ ਤਰ੍ਹਾਂ ਨੰਗੀ ਹਾਲਤ ਵਿੱਚ। ਜਲੂਸ ਨਿਕਲ ਗਿਆ ਖਾਨਦਾਨ ਦਾ, ਔਲਾਦ ਲੈਂਦੀ ਲੈਂਦੀ ਇੱਜ਼ਤ ਤੋਂ ਵੀ ਗਈ। ਇਸ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਐਸੀਆਂ ਮਨਮਤਾਂ ਤੋਂ ਆਪਣੇ ਸਿੱਖਾਂ ਨੂੰ ਮਹਾਰਾਜ ਨੇ ਬਚਾ ਲਿਆ, ਬਲਕਿ ਹੋਰਾਂ ਨੂੰ ਵੀ ਹਟਾਉਂਦੇ ਐ। ਹੁਣ ਆਹ ਇੱਕ ਹੋਰ ਮਨਮਤ ਹੈ, ਉਹ ਵੀ ਦੱਸਦੇ ਨੇ ਕਬੀਰ ਸਾਹਿਬ ਜੀ, ਸੁਣੋ।
ਕਬੀਰ ਹਰ ਕਾ ਸਿਮਰਨ ਛਾੜ ਕੇ,
ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਹਰੀ ਪਰਮਾਤਮਾ ਦਾ ਸਿਮਰਨ ਜਿਹੜੀਆਂ ਬੀਬੀਆਂ ਨੇ ਛੱਡ ਦਿੱਤਾ, ਨਾਮ ਨਹੀਂ ਜਪਦੀਆਂ।
ਕਬੀਰ ਹਰ ਕਾ ਸਿਮਰਨ ਛਾੜ ਕੇ,
ਤੇ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਹਰ ਪਰਮਾਤਮਾ ਦਾ ਜਿਹੜਾ ਸਿਮਰਨ ਛਾੜ ਛੱਡ ਕਰਕੇ ਜਿਹੜੀ ਇਸਤਰੀ
ਅਹੋਈ ਰਾਖੈ ਨਾਰ,
ਨਾਰ ਨਾਮ ਹੈ ਇਸਤਰੀ ਦਾ, ਅਹੋਈ ਅਹੋਈ ਦਾ ਵਰਤ ਰਾਖੇ ਰੱਖਦੀ ਹੈ। ਲੈ ਇਹ ਆਮ ਹੀ ਸਾਡੇ ਵਰਤ ਰੱਖਿਆ ਜਾਂਦਾ, ਹੁਣ ਤਾਂ ਅਜੇ ਰਿਵਾਜ ਘਟ ਗਿਆ। ਇਹ ਇੱਕ ਦੇਵੀ ਮੰਨੀ ਹੈ ਭਾਈ, ਇਹ ਦੇਵੀ ਕਿਹਦੀ ਹੈ, ਇਹ ਕੁਆਰੀਆਂ ਕੁੜੀਆਂ ਦੀ ਦੇਵੀ ਮੰਨੀ ਜਾਂਦੀ ਹੈ। ਕੁਆਰੀਆਂ ਕੰਨਿਆਂ ਨੇ ਜਿਹੜੀਆਂ ਉਹ ਪੂਜਨ ਕਰਦੀਆਂ ਨੇ ਦੇਵੀ ਦਾ, ਇਸ ਦਾ ਇਹ ਉਹਨਾਂ ਦੀ ਪੂਜਿਆ ਦੇਵੀ ਹੈ। ਅੱਸੂ ਦੇ ਜਿਹੜੇ ਨਰਾਤਿਆਂ ਵਿੱਚ ਕੁਆਰੀਆਂ ਲੜਕੀਆਂ ਇੱਕ ਦੇਵੀ ਦੀ ਪਹਿਲਾਂ ਮਿੱਟੀ ਦੀ ਸ਼ਕਲ ਬਣਾਉਂਦੀਆਂ, ਮਿੱਟੀ ਦੀ ਕੰਧ ਦੇ ਉੱਤੇ ਬਣਾਉਂਦੀਆਂ ਨੇ। ਦੇਖੋ ਕਿਹਾ ਜਾ ਦੇਵਤਾ ਕੰਧ ਦੇ ਉੱਤੇ ਪ੍ਰਗਟ ਕਰਦੀਆਂ, ਪ੍ਰਗਟ ਵੀ ਆਪੇ ਕਰਦੀਆਂ ਨੇ, ਮੂਰਤੀ ਬਣਾ ਕੇ ਉਹਦੀਆਂ, ਤੇ ਉਹ ਸਾਸ ਜੀ ਲਾਉਂਦੀਆਂ, ਤੇ ਫਿਰ ਉਹਦੇ ਟਿੱਕੀਆਂ ਚੰਦ ਪਤਾ ਨੀ ਕੀ ਕੀ ਉਹਦੇ ਆਲੇ ਦੁਆਲੇ ਸਜਾਵਟ ਕਰਦੀਆਂ, ਪੂਰੀ ਰੰਗ ਭਰਦੀਆਂ ਨੇ, ਤਾਂ ਪੂਰੀ ਮਿਹਨਤ ਕਰਦੀਆਂ ਬੀਬੀਆਂ, ਤੇ ਫਿਰ ਉਹਦੀ ਆਰਤੀ ਕਰਦੀਆਂ ਨੇ ਸ਼ਾਮ ਨੂੰ ਕੱਟੀਆਂ ਹੋ ਕੇ, ਧੂਫ ਦਿੰਦੀਆਂ ਨੇ ਉਹਨੂੰ। ਜਿਹੜੀ ਮਿੱਟੀ ਤੁਸੀਂ ਲਿਆ ਕੇ ਟੋਭੇ ਚੋਂ ਦੇਵੀ ਬਣਾਈ ਹੈ, ਗਾਰੇ ਚੋਂ ਦੇਵੀ ਬਣਾਈ ਹੈ, ਉਹਦਾ ਪੂਜਨ ਕਰਦੀਆਂ। ਦੇਖੋ ਮਨਮਤ ਧੂਫ ਦੀਪ ਦੇ ਨਾਲ ਮੂਰਤੀ ਨੂੰ ਪੂਜਨ ਕਰਦੀਆਂ। ਕੱਤਕ ਦੀ ਜਿਹੜੀ ਫਿਰ ਏਕਮ ਹੈ ਨਾ, ਤੇ ਉਹ ਕੱਤਕ ਦੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰਦੀਆਂ, ਫਿਰ ਜਾ ਕੇ ਕਈ ਤਾਂ ਨਾਲੇ ਰੁੜ ਗਈਆਂ ਨੇ ਨਦੀਆਂ ਚ ਕਰਦੀਆਂ ਕਰਦੀਆਂ। ਆ ਉੱਥੇ ਮਲੇਰਕੋਟ ਦੇ ਨੇੜੇ ਇੱਕ ਬੜਾ ਦੁਕਾਨਦਾਰ ਸੀ, ਨਿਆਣੇ ਵੀ ਸਾਰੇ ਸਿੱਟ ਬੈਠੇ, ਖਾਲੀ ਹੋ ਗਿਆ ਘਰ ਹੀ। ਉਹ ਇਸਤਰੀਆਂ ਪੁੱਤਰ ਦੀ ਪ੍ਰਾਪਤੀ ਜਾਂ ਪੁੱਤਰ ਦਾ ਸੀਤਲਾ ਤੋਂ ਬਚਣ ਦੇ ਲਈ ਇਹਦਾ ਵਰਤ ਰੱਖਦੀਆਂ। ਐ ਵੀ ਹੈਗਾ ਇਹ, ਇੱਕ ਤਾਂ ਕੁਆਰੀਆਂ ਕੁੜੀਆਂ ਦੀ ਹੋ ਗਈ, ਇੱਕ ਦੂਸਰੀ ਹੋ ਗਈ ਵਿਆਹੀਆਂ ਦੀ, ਜੋ ਮਨਮਤ ਹੈ। ਪਰ ਮਥੁਰਾ ਦੇ ਜ਼ਿਲ੍ਹੇ ਰਾਧਾ ਕੁੰਡਪੁਰ ਕੱਤਕ ਦੀ 8 ਨੂੰ ਅਹੋਈ ਦਾ ਬੜਾ ਭਾਰੀ ਮੇਲਾ ਭਰਦਾ ਹੈ, ਤੇ ਭਗਤ ਜੀ ਸਭ ਤੋਂ ਸ੍ਰੇਸ਼ਟ ਪਰਮਾਤਮਾ ਦਾ ਨਾਮ ਦੱਸਦੇ ਹੈ। ਪਰ ਜਿਹੜੀ ਪਰਮਾਤਮਾ ਦਾ ਨਾਮ ਛੱਡ ਕੇ ਐਸਾ ਇਹ ਅਹੋਈ ਰੱਖਦੀ ਹੈ, ਉਹਦਾ ਵਰਤ ਰੱਖਦੀਆਂ ਨੇ, ਉਹਦੇ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਨੇ,
ਕਬੀਰ ਹਰ ਕਾ ਸਿਮਰਨ ਛਾੜ ਕੇ,
ਜਿਹੜਾ ਹਰੀ ਪਰਮਾਤਮਾ ਦਾ ਸਿਮਰਨ ਛੱਡ ਦਿੱਤਾ ਹੈ,
ਅਹੋਈ ਰਾਖੈ ਨਾਰ,
ਜਿਹੜੀ ਇਸ ਤਰ੍ਹਾਂ ਉਹਦਾ ਅਹੋਈ ਵਰਤ ਰੱਖਦੀਆਂ ਹਨ, ਉਹੀ ਮਤਲਬ ਜਿਹੜੀਆਂ ਨਾਰ ਇਸਤਰੀਆਂ ਇਹ ਦੇਵੀ ਦਾ ਵਰਤ ਰੱਖਦੀਆਂ ਹਨ।
ਗਦਹੀ ਹੋਏ ਕੈ ਅਵਤਰੈ,
ਚਲੋ ਜੀ ਦੇਖੋ ਕੈਸੀ ਮੌਜ ਬਣ ਗਈ, ਜਨਮ ਕੀ ਮਿਲੂਗਾ, ਕਹਿੰਦੇ ਗਦੀ ਬਣੂਗੀ, ਖੋਤੀ ਬਣੂਗੀ ਉਹ। ਤੇ ਇੱਥੇ ਦਿੱਤੂਪੁਰ ਦਾ ਇੱਕ ਪ੍ਰੀਤਮ ਸਿੰਘ ਹੁੰਦਾ ਸੀ, ਗੜਗਾ ਚ ਕਹਿੰਦੇ ਸੀ ਉਸ ਨੂੰ, ਇਹ ਤਕਰੀਬਨ ਲਗਭਗ 67-68 ਦੇ ਲਾਗੇ ਛਾਗੇ ਦੀ ਗੱਲ ਹੈ, ਮੈਂ ਨਿਆਣਾ ਹੀ ਸੀ ਉਸ ਵੇਲੇ। ਉਹ ਐਡਾ ਕੀਰਤਨ ਦਾ ਧਨੀ ਸੀ, ਜਦੋਂ ਉੱਥੋਂ ਦਿੱਤੂਪੁਰ ਤੋਂ ਕੀਰਤਨ ਕਰਦਾ, 2-2 ਮੀਲ ਕੀਰਤਨ ਸੁਣਿਆ ਕਰੇ ਉਹਦਾ ਬਜ਼ੁਰਗ ਦਾ। ਤੇ ਚਲੋ ਮੈਂ ਕੀਰਤਨ, ਉਹ ਮੇਰੇ ਤੇ ਇੰਨਾ ਖੁਸ਼ ਸੀ, ਮੈਨੂੰ ਕਿਹਾ ਕਰੇ ਜਾਪ ਸਾਹਿਬ ਸੁਣਾ, ਮੇਰਾ ਉਤਸ਼ਾਹ ਵਧਾਇਆ ਕਰੇ, ਬਾ ਜਥੇਦਾਰਾ ਬਾ ਜਥੇਦਾਰ, ਮੈਂ ਹੋਰ ਫੁੱਲ ਜਾ ਕਰਾਂ, ਤੇਰੇ ਜਾਪ ਸਾਹਿਬ ਕੰਠ ਹੈ, ਕਿਸੇ ਦੇ ਕੰਠ ਨਹੀਂ, ਉਹ ਸਾਰੇ ਜਥਿਆਂ ਚੋਂ ਮੈਨੂੰ ਜ਼ਿਆਦਾ ਵਡਿਆਇਆ ਕਰੇ। ਤੇ ਉਹ ਇਹਨੇ ਕੀਰਤਨ ਕੀਤਾ, ਸਿੱਧੇ ਕੀਰਤਨ ਚ ਉਹਦਾ ਲੜਕਾ ਭਾਈ ਪ੍ਰੇਮ ਸਿੰਘ ਹੋਇਆ, ਅਖੰਡ ਕੀਰਤਨੀ ਜਥੇ ਦਾ ਪਟਿਆਲੇ ਦਾ ਆਗੂ ਹੈ ਪ੍ਰੇਮ ਸਿੰਘ, ਬੜਾ ਇਹ ਅਖੰਡ ਕੀਰਤਨੀ ਜਥੇ ਦਾ ਉਹਦਾ ਲੜਕਾ ਸੀ ਉਹ ਪ੍ਰੇਮ ਸਿੰਘ, ਮੈਂ ਉਹਨੂੰ ਵੀ ਜਾਣਦਾ ਉਹਨੂੰ ਬਜ਼ੁਰਗ ਨੂੰ ਵੀ। ਉਹਨੇ ਪ੍ਰੀਤਮ ਸਿੰਘ ਨੇ ਧਾਰ, ਉਹ ਸਿੱਧਾ ਕੀਰਤਨ ਕਰਦਾ ਸੀ, ਉਹ ਬਾਪੂ ਦਾ ਖੰਡਨ ਕਰਦਾ ਵੀ ਕੱਚੀ ਧਾਰਨਾ ਬੋਲਦਾ, ਪਿਓ ਪੁੱਤ ਦਾ ਐਂ ਫਰਕ ਵੀ ਸੀ ਥੋੜਾ ਜਿਹਾ। ਉਹ ਕਹਿੰਦਾ ਤੂੰ ਜੋ ਮਰਜ਼ੀ ਕਰੀਏ, ਮੈਂ ਤਾਂ ਇਹੀ ਕੀਰਤਨ ਕਰੂੰ। ਗਲਾ ਐਡਾ ਵੱਡਾ ਬਜ਼ੁਰਗ ਦਾ, ਐਡਾ ਐਡਾ ਡਲੇ ਜਿੰਨਾ ਡਾਲਡਾ ਘਿਓ ਖਾ ਕੇ, ਕਹਿੰਦਾ ਮੇਰਾ ਗਲਾ ਨਹੀਂ ਬਹਿੰਦਾ, ਇਹੋ ਜਿਹਾ ਗਲਾ ਰੱਬ ਨੇ ਦਿੱਤਾ ਉਹਨੂੰ। ਉਹਨੇ ਧਾਰਨਾ ਪੜ੍ਹੀ, ਧਾਰਨਾ ਸਿੱਧੀ ਬੋਲਿਆ, ਉਹ ਕਿਸੇ ਪਿੰਡ ਚ ਗਿਆ ਕੀਰਤਨ ਕਰਨ, ਕਹਿੰਦਾ ਭਾਰ ਸਹਿਣ ਮਨ ਚਾਰ ਗਧੀਆਂ ਬਣਨ ਗਈਆਂ, ਐ ਕਹਿਤਾ, ਲੋਕਾਂ ਨੇ ਗੁੱਸਾ ਕੀਤਾ, ਤੇ ਇੱਕ ਉੱਠ ਕੇ ਨਾਲ ਤਾਂ ਖੜਾ ਹੋ ਗਿਆ, ਕਹਿੰਦਾ ਗਿਆਨੀ ਜੀ ਇਹ ਜਿਹੜਾ ਚਾਰ ਮਨ ਭਾਰ ਹੈ, ਕੱਚਾ ਕਿ ਪੱਕਾ, ਕਹਿੰਦਾ ਵੀ ਇਹ ਤਾਂ ਮੈਨੂੰ ਪਤਾ ਨਹੀਂ ਵੀ ਕੱਚਾ ਕਿ ਪੱਕਾ, ਉੱਥੇ ਉਲਝਾ ਲਿਆ ਉਹਨੇ ਨਾਸਤਕ ਨਹੀਂ। ਸੋ ਇਸ ਕਰਕੇ ਕੱਚੇ ਪੱਕੇ ਦਾ ਵੀ ਸਮਝ ਲੈਣਾ ਜਿਹੜਾ ਹੈ ਨਾ। ਅੱਗੇ ਬੋਲੋ ਜੀ,
ਗਧੀ ਹੋਏ ਕੈ ਅਵਤਰੈ,
ਉਹ ਮਨੁੱਖਾ ਜਨਮ ਦੇ ਚੋਂ ਮਰ ਕੇ ਬਾਅਦ ਗਧੀ ਖੋਤੀ ਹੋਏ ਕਰਕੇ ਅਵਤਰੈ ਜਨਮ ਲੈਂਦੀ ਹੈ, ਫਿਰ ਜਨਮ ਲੈ ਕੇ ਕੀ ਕਰੂਗੀ ਉਹ ਦੱਸਦੇ ਹੁਣ, ਕਰਤਵ ਕੀ ਕਰੇਗੀ।
ਭਾਰ ਸਹਿ ਮਨ ਚਾਰ,
ਉਹ ਚਾਰ ਮਨ ਭਾਰ ਸਹਿ ਸਹਾਰਨ ਕਰੀਗੇ, ਕਮਿਆਰ ਉਹਦੇ ਤੇ ਭਾਰ ਲੱਦਿਆ ਕਰਨਗੇ। ਖੋਤਿਆਂ ਦੇ ਉੱਪਰ ਚਾਰ ਚਾਰ ਮਨ ਕੱਚੇ, ਇਹ ਕੱਚੇ ਭਾਰ ਹੁੰਦੇ ਸੀ ਸਾਧ ਸਿੰਘ ਜੀ, ਪੱਕੇ ਤਾਂ ਹੁੰਦੇ ਨਹੀਂ ਸੀ ਉਸ ਵੇਲੇ, ਇਹ ਤੋਲ ਮਾਪ ਹੈ। ਇਹਦੇ ਬਾਰੇ ਸਾਧ ਸਿੰਘ ਜੀ ਕੁਛ ਜਿਹੜੀ ਹੈ ਨਾ ਵਿਚਾਰ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ। ਇਹ ਦੇਸ਼ ਅਤੇ ਕਾਲ ਐਂ ਦੱਸਿਆ ਵੀ ਦੇਸ਼ ਤੇ ਕਾਲ, ਜਾਣੀ ਦੇਸ਼ ਦੇ ਅਤੇ ਸਮੇਂ ਦੇ ਵੰਡ ਦੇ ਨਾਲ, ਪ੍ਰਭਾਵ ਦੇ ਨਾਲ ਇਹ ਬਦਲਦਾ ਰਹਿੰਦਾ ਹੈ ਤੋਲ ਮਾਪ ਜਿਹੜਾ ਹੈ। ਉੱਥੇ ਭਾਈ ਕਾਹਨ ਸਿੰਘ ਨਾਭਾ ਕਹਿੰਦੇ ਆ, ਅਲਾਉਦੀਨ ਖਿਜਲੀ ਦੇ ਵੇਲੇ 12 ਸਿਰ ਕੱਚੇ ਦਾ ਮਨ ਹੁੰਦਾ ਸੀ, ਕਿਉਂਕਿ ਹੁਣ ਵਾਲਾ ਹਿਸਾਬ ਲਾ ਕੇ ਕਹਿਣਗੇ ਵੀ ਗਧੀ ਤਾਂ ਇੰਨਾ ਚੱਕੇ ਨਹੀਂ ਸਕਦੀ, ਇਹ ਕਿਵੇਂ ਲਿਖਦਾ ਬਾਣੀ ਚ, ਮੈਂ ਤਾਂ ਬੇਨਤੀ ਕਰਨ ਲੱਗਿਆ। ਉਹ 12 ਸਿਰ ਦਾ ਇੱਕ ਭਾਰ ਮੰਨਿਆ, 12 ਚੌਕ 48, 48 ਸਿਰ ਹੀ ਹੋਇਆ, ਫਿਰ ਉਹ ਵੀ ਕੱਚਾ ਹੈ, ਤੇ ਚਲੋ ਇੰਨਾ ਕੁ ਬਹੁਤ ਹੈ ਬੀਬੀਆਂ ਨੂੰ। ਤੇ ਦੂਸਰਾ ਇਹਦਾ ਭਾਰ ਜਿਹੜਾ ਕਰਨਲ ਟਾਂਡ ਹੋਇਆ, ਉਹਨੇ 4 ਸਿਰ ਦਾ ਮਨ ਮੰਨਿਆ ਵੀ ਪੁਰਾਣੇ ਸਮੇਂ 4 ਸਿਰ ਦਾ ਮਨ ਹੁੰਦਾ ਸੀ, ਹੁਣ ਇਸ ਵੇਲੇ 40 ਸਿਰ ਦਾ ਮਨ ਹੈ ਜਿਹੜਾ ਹੋਣ ਵਾਲਾ ਹੈ, ਉਹ ਵੀ ਪੱਕੇ ਉਸ ਵੇਲੇ ਕੱਚੇ ਹੁੰਦੇ ਸੀ। ਇਹ ਐਵੇਂ ਨਹੀਂ ਲਿਖਤਾ ਕਬੀਰ ਸਾਹਿਬ ਨੇ, ਉਸ ਵੇਲੇ ਦਾ ਜਿਹੜਾ ਤੋਲ ਮਾਪ ਸੀ ਉਹਦੇ ਅਨੁਸਾਰ ਲਿਖਿਆ। ਇਹ 4 ਮਨ ਭਾਰ ਲੈ ਕੇ ਫਿਰ ਉਹ ਪਛਤਾਤਾਪ ਕਰਨਗੀਆਂ ਵੀ ਉਹ ਹੋ ਜੇ ਰੱਬ ਦਾ ਨਾਮ ਸਿਮਰਨ ਕਰਦਾ ਖੋਤੀਆਂ ਤਾਂ ਨਾ ਬਣਦੀਆਂ। ਤੇ ਇਉਂ ਸਾਧ ਸਿੰਘ ਜੀ, ਇੱਕ ਰਾਜਸਥਾਨ ਦੇ ਵਿੱਚ ਬੀਬੀ ਹੋਈ ਹੈ, ਭਜਨ ਸਿਮਰਨ ਦੇ ਵਿੱਚ ਐਸੀ ਉਹ ਆਤਮਾ ਸਵੱਛ ਨਿਕਲੀ, ਗੁਪਤ ਸੀ, ਪਤਾ ਨਹੀਂ ਸੀ ਵੀ ਇੱਥੇ ਪੁੱਜੀ ਹੈ। ਜਦ ਉਹਨੇ ਸਾਧ ਸਿੰਘ ਜੀ ਆਪਣੇ ਭਜਨ ਸਿਮਰਨ ਦੀ ਬਰਕਤ ਐਸੀ ਹੋਈ, ਤੋ ਉਹ ਕੀ ਸੀ, ਪਾਥੀਆਂ ਪਤਦੀ, ਲੋਕ ਨਾ ਉਹਨੂੰ ਕਮਲੀ ਸਮਝਦੇ ਸੀ, ਗਵਾਂਢੀ ਵੀ ਘਰ ਦੇ ਵੀ ਪਾਥੀਆਂ ਪਥਣ ਲਾਈ ਹੋਈ ਹੈ, ਉਹ ਪਾਥੀਆਂ ਪਤਦੀ ਹੈ, ਕਿਤੇ ਗਵਾਂਢ ਨੇ ਪਾਥੀਆਂ ਚੁੱਕ ਲਈਆਂ ਜਾਂ ਗਵਾਂਢ ਨੇ ਪਾਥੀਆਂ ਚੁੱਕੀਆਂ, ਤੇ ਉਹ ਲੜਪੀ ਕਹਿੰਦੀ ਵੀ ਜਿਹੜੇ ਨਾਮ ਜਪਣ ਵਾਲੇ ਨੇ ਫਿਰ ਜੇ ਕਿਤੇ ਹੱਠ ਤੇ ਆ ਜਾਣ, ਫਿਰ ਉਹਨਾਂ ਦਾ ਹੱਠ ਇਹੋ ਜਿਹਾ ਹੁੰਦਾ ਹੈ, ਤੇ ਕਹਿਣ ਲੱਗੀ ਮੈਂ ਨਹੀਂ ਆਪਣੀਆਂ ਪਾਥੀਆਂ ਚੱਕਣ ਦੇਣੀਆਂ, ਮੇਰੀਆਂ ਪਾਥੀਆਂ ਚੱਕੀਆਂ ਨੇ, ਹੁਣ ਪਾਥੀਆਂ ਇੱਕੋ ਜਿਹੀਆਂ, ਪੰਚਾਇਤ ਇਕੱਠੀ ਹੋ ਗਈ, ਪਤਾ ਨਾ ਚੱਲੇ ਪਾਥੀ ਕਿਹਦੀ ਹੈ। ਉਹ ਫਿਰ ਉਦਣ ਪ੍ਰਗਟ ਹੋਈ, ਕਹਿੰਦੀ ਬਈ ਮੇਰੀਆਂ ਜਿਹੜੀਆਂ ਪਾਥੀਆਂ ਨੇ ਉਹਨਾਂ ਦੀ ਨਿਸ਼ਾਨੀ ਆ ਇੱਕ, ਕੀ ਕਹਿੰਦੀ ਉਹਨਾਂ ਦੇ ਵਿੱਚੋਂ ਆਵਾਜ਼ ਆਊਗੀ ਜਿਹੜੀ ਮੇਰੇ ਹਿਰਦੇ ਚੋਂ ਆਵਾਜ਼ ਆਉਂਦੀ ਹੈ। ਦੇਖੋ ਕਿੱਡੀ ਬਰਕਤ ਹੈ, ਜਿਵੇਂ ਪਿੰਡਰੀ ਕੰਧਾਂ ਦੇ ਵਿੱਚੋਂ ਮਹਾਂਪੁਰਖਾਂ ਦੇ ਵੇਲੇ ਕੰਧਾਂ ਦੇ ਵਿੱਚੋਂ ਵਾਹਿਗੁਰੂ ਮੰਤਰ ਦੀ, ਮੂਲ ਮੰਤਰ ਦੀ ਆਵਾਜ਼ ਆਈ, ਉਹ ਬੀਬੀ ਨੇ ਸਾਹ ਸੀ ਇਕਾਗਰ ਮਨ ਕਰਕੇ ਪਰਮਾਤਮਾ ਦਾ ਧਿਆਨ ਕੀਤਾ ਵੀ ਜਿਹੜੀਆਂ ਜਿਹੜੀਆਂ ਪਾਥੀ ਮੈਂ ਰਾਮ ਰਾਮ ਕਹਿ ਕੇ ਪਥੀਆਂ ਨਾ ਉਹਨਾਂ ਦੇ ਵਿੱਚ ਉਹੀ ਆਵਾਜ਼ ਆਵੇ। ਪੰਚਾਇਤ ਨੇ ਚੱਕੀ ਕੰਨ ਨਾਲ ਲਾ ਕੇ ਉਹਦੇ ਚੋਂ ਆਵਾਜ਼ ਆਈ, ਕਹਿੰਦੇ ਇਹ ਪਾਥੀ ਇਹਦੀ ਹੈ, ਆਹ ਇਹਦੀ ਹੈ। ਇਹ ਫਿਰ ਰਾਜਾ ਸੀ ਸਾਧ ਸਿੰਘ ਜੀ ਜੋਧਪੁਰ ਦਾ, ਜੋਧਪੁਰ ਦੇ ਰਾਜੇ ਨੂੰ ਪਤਾ ਲੱਗਿਆ ਵੀ ਐਸੀ ਬਰਕਤ ਵਾਲੀ ਬੀਬੀ ਮੇਰੇ ਰਾਜ ਚ ਹੈ, ਉਹਨੇ ਜਾ ਕੇ ਪੈਰਾਂ ਤੇ ਮੱਥਾ ਟੇਕਿਆ, ਮਾਤਾ ਮੇਰੇ ਮਹਿਲਾਂ ਚ ਚਰਨ ਪਾ। ਉਹ ਕਹਿੰਦੀ ਭਾਈ ਮੈਂ ਤਾਂ ਗੋਹਾ ਗੋਹਾ ਪਥਣ ਵਾਲੀ ਬੀਬੀ ਹੈ, ਤੂੰ ਕਿਸੇ ਸੰਤ ਦੇ ਚਰਨ ਪਾ? ਕਹਿੰਦੀ ਨਹੀਂ ਮਾਤਾ, ਆ ਮੇਰੇ ਰਾਣੀਆਂ ਨੂੰ ਉਪਦੇਸ਼ ਦੇ। ਆ ਗਈ, ਜਦੋਂ ਸਾਧ ਸਿੰਘ ਜੀ ਆਈ, ਉਹ ਪੈਰਾਂ ਚ ਜਿਹੜੀਆਂ ਵਿਆਈਆਂ ਪਾਟੀਆਂ ਹੋਈਆਂ, ਕੱਪੜੇ ਵੀ ਮੈਲੇ ਜੇ, ਰਾਣੀਆਂ ਦੇਖ ਕੇ ਹੱਸ ਪਈਆਂ ਵੀ ਸਾਡੇ ਘਰ ਵਾਲਾ ਕਹੇ ਜੀ ਬੀਬੀ ਲੈ ਸਾਨੂੰ ਉਪਦੇਸ਼ ਦੇਣ ਵਾਸਤੇ। ਉਹ ਕਹਿੰਦੀ ਉੱਥੀ ਖੜਕੇ ਜਦੋਂ ਰਾਜੇ ਨੇ ਕਿਹਾ ਵੀ ਮਾਤਾ ਗੁੱਸਾ ਨਾ ਕਰਿਓ, ਕੋਈ ਵਚਨ ਨਾ ਕਰ ਦਿਓ ਇਹਨਾਂ ਨੂੰ, ਕਹਿੰਦੇ ਨਹੀਂ ਮੈਂ ਇਹਨਾਂ ਨੂੰ ਜਵਾਬ ਦੇਊਂਗੀ ਜ਼ਰੂਰ। ਕਹਿੰਦੀ ਗਹਿਣਾ ਗੱਟਾ ਤਨ ਕੀ ਸੋਭਾ, ਗਹਿਣਾ ਗੱਟਾ ਤਨ ਕੀ ਸੋਭਾ, ਕਾਇਆ ਕਾਚੋ ਭਾਂਡੋ, ਇਹ ਰਾਜਸਥਾਨ ਦੀ ਬੋਲੀ ਹੈ। ਗਹਿਣਾ ਗੱਟਾ ਤਨ ਕੀ ਸੋਭਾ, ਕਾਇਆ ਕਾਚੋ ਭਾਂਡੋ, ਅਗਲੇ ਜਨਮੇ ਕੁਤੀਆ ਬਣੋਗੀ, ਨਾਮ ਜਪੋਰੀ ਰਾਂਡੋ, ਹੇ ਰੰਡੀਓ ਨਾਮ ਜਪੋ ਨਹੀਂ ਤਾਂ ਕੁੱਤੀਆਂ ਬਣਾਉਗੀਆਂ। ਆ ਰਾਜੇ ਦੀ ਮਹਿਲਾਂ ਜਾ ਕੇ ਕਹਿਤਾ ਕਿ ਸੰਤੀ ਕਹਿ ਸਕਦਾ ਹੈ, ਐਸੀ ਸਾਧ ਸਿੰਘ ਜੀ ਜ਼ੋਰ ਤੋਂ ਦਿਖਾਈ, ਰਾਣੀਆਂ ਪੈਰੀ ਪੈ ਗਈਆਂ। ਰਾਜਾ ਕਹੇ ਮਹਾਰਾਜ ਕੁੱਤੀਆਂ ਤਾਂ ਨਾਮ ਬਣਾਓ ਇਹਨਾਂ ਨੂੰ, ਮਾਤਾ ਜੀ ਬਖਸ਼ ਦਿਓ। ਕਹਿੰਦੀ ਨਾਮ ਜਪਣਗੀਆਂ ਨਾਮ ਬਣਨਗੀਆਂ, ਨਹੀਂ ਨਾਮ ਜਪਣਗੀਆਂ ਫਿਰ ਤਾਂ ਬਣਨਗੀਆਂ ਬਣਨਗੀਆਂ, ਆਹ ਵਚਨ ਕੀਤਾ ਸੀ ਬੀਬੀ ਨੇ। ਇਸ ਕਰਕੇ ਇੱਥੇ ਗਧੀ ਕਹਿ ਦਿੱਤਾ, ਇਹ ਤਾਂ ਅੱਜ ਵੀ ਕਹਾਣੀ ਚੱਲ ਰਹੀ ਹੈ। ਆ ਕਈ ਜਿਨ੍ਹਾਂ ਦੇ ਦਿਮਾਗ ਇੰਨੇ ਸਾਧ ਸਿੰਘ ਜੀ ਈਰਖਾ ਦਵੈਸ਼ ਨਾਲ ਭਰ ਗਏ, ਅਖੇ ਜੀ ਲੋ ਗੰਦਗੀ ਚੋਂ ਨਾਮ ਦੀ ਆਵਾਜ਼ ਕਿਵੇਂ ਆ ਸਕਦੀ ਹੈ? ਉਹ ਭਾਈ ਫਿਰ ਪਰਮਾਤਮਾ ਕਿਵੇਂ ਰਹਿ ਸਕਦਾ? ਘੱਟ ਘੱਟ ਮੈਂ ਹਰਜੂ ਵਸੈ, ਜ਼ਰਰੇ ਜ਼ਰਰੇ ਚ ਕਿਵੇਂ ਰਹਿ ਰਿਹਾ? ਉਹ ਤਾਂ ਕੋਈ ਜਗ੍ਹਾ ਖਾਲੀ ਨਹੀਂ ਜਿੱਥੇ ਰੱਬ ਨਹੀਂ ਰਹਿੰਦਾ। ਉਹ ਕਨੈਕਸ਼ਨ ਜੁੜ ਗਿਆ ਉੱਥੇ, ਨਾਮ ਦੀ ਆਵਾਜ਼ ਸੁਣਾਤੀ ਹੋਈ, ਤਾਂ ਉਹਦੀ ਇੱਕ ਭਜਨ ਸਿਮਰਨ ਵਾਲੀ ਦੀ ਬਰਕਤ ਹੈ, ਪਾਥੀਆਂ ਦੀ ਗੱਲ ਨਹੀਂ ਹੈਗੀ ਇਹ। ਸੋ ਇਸ ਪ੍ਰਕਾਰ ਇਸੇ ਪ੍ਰਕਾਰ ਜੇ
ਕਬੀਰ ਹਰ ਕਾ ਸਿਮਰਨ ਛੱਡ ਕੇ,
ਭਗਤ ਕਬੀਰ ਸਾਹਿਬ ਵੀ ਕਹਿੰਦੇ ਹਰੀ ਪਰਮਾਤਮਾ ਦਾ ਸਿਮਰਨ ਛੱਡ ਕਰਕੇ
ਹੋਈ ਰਾਖੈ ਨਾਰ,
ਜਿਹੜਾ ਸਿਮਰਨ ਛੱਡ ਕੇ ਅਹੋਈ ਅਣਹੋਈ ਭਾਵ ਆਪਣੀ ਵਿਆਹੀ ਹੋਈ ਔਰਤ ਤਾਂ ਦਿੱਤੀ ਹੈ ਛੱਡ, ਕਿਸੇ ਹੋਰ ਨੂੰ ਬੇਗਾਨੀ ਔਰਤ ਤੋਂ ਜ਼ਬਰਦਸਤੀ ਘਰ ਦੇ ਵਿੱਚ ਘਰ ਵਾਲੀ ਬਣਾ ਕੇ ਰੱਖਣਾ ਕੀਤਾ ਹੈ।
ਗਧੀ ਹੋਏ ਕੈ ਔਤਰ,
ਤੇ ਉਹ ਸਾਸੀ ਗਧੀ ਦੀ ਜੋਨ ਦੇ ਵਿੱਚ ਉਹ ਬੰਦਾ ਵੀ ਪਊਗਾ, ਫਿਰ ਕੀ ਕਰੂਗਾ ਦੱਸ ਦੇਣ।
ਭਾਰ ਸਹਿ ਮਨ ਚਾਰ,
ਚਾਰ ਮਨ ਭਾਰ ਚੁੱਕਿਆ ਕਰੂ, ਨਾਲੇ ਅਗਲੇ ਜਨਮ ਚ ਪਰਮਾਤਮਾ ਗਧੀ ਬਣਾਉ ਉਹਨੂੰ। ਆਸਾ ਤ੍ਰਿਸ਼ਨਾ ਕ੍ਰੋਧ ਤੇ ਮੋਹ, ਇਹਨਾਂ ਚੌਹਾਂ ਦੇ ਚੌ ਮਨ ਜਿਹੜਾ ਭਾਰ ਸਹਿ, ਬੋਲੋ ਜੀ
ਭਾਰ ਸਹਿ ਮਨ ਚਾਰ,
ਉਹ ਚਾਰ ਮਨ ਭਾਰ ਤਾਂ ਬਾਹਰ ਵਾਲਾ ਹੈਗਾ ਹੀ, ਪਰ ਆਸਾ ਤ੍ਰਿਸ਼ਨਾ ਕ੍ਰੋਧ ਤੇ ਮੋਹ ਇਹਨਾਂ ਚੌ ਮਨਾਂ ਮੂਹੀ ਭਾਰ ਉਹਦੇ ਸਹਾਰਦੇ ਰਹਿਣਗੇ ਉਹ। ਇਸੇ ਪ੍ਰਕਾਰ ਜੇ
ਕਬੀਰ ਹਰ ਕਾ ਸਿਮਰਨ ਛੱਡ ਕੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਜੋ ਪਰਮਾਤਮਾ ਦਾ ਸਿਮਰਨ ਛੱਡ ਦਿੱਤਾ ਜਿਨ੍ਹਾਂ ਨੇ,
ਹੋਈ ਰਾਖੈ ਨਾਰ,
ਅਣਹੋਈ ਹੈ ਮਾਇਆ ਸਾਸੀ, ਅਣਹੋਈ ਜਿਹਦਾ ਰੂਪ ਰੇਖ ਨੀ ਕੋਈ, ਨਾ ਸੱਤ ਹੈ ਨਾ ਅਸੱਤ ਹੈ, ਨਾ ਸੱਤ ਅਸੱਤ ਉਭੇ ਹੈ, ਨਾ ਵੈਭ ਹੈ ਨਾ ਨਿਰਵੈਭ ਹੈ, ਨਾ ਵੈਭ ਨਿਰਵੈਭ ਉਭੇ ਹੈ, ਨੌ ਜੁਗਤੀਆਂ ਨੂੰ ਨਾ ਸਾਰੇ ਕਹਿੰਦੇ ਨੇ ਬਦੰਤੀ। ਇਸ ਪ੍ਰਕਾਰ ਉਹ ਨਾਰੀ ਆਪਣੀ ਮੰਨ ਕੇ ਰੱਖਦੇ ਹੈ ਮਾਇਆ ਨੂੰ। ਸੋ ਇਹ ਐਸੀ ਜਿਹੜੀ ਅਣਹੋਈ ਨਾਰ ਭਾਵ ਮਿਥਿਆ ਦੇਹ ਨੂੰ ਆਪਣੀ ਮੰਨੀ ਬੈਠੇ ਹਨ।
ਗਧੀ ਹੋਏ ਕੈ ਔਤਰ,
ਉਹ ਗਧੀ ਦੀ ਜੂਨ ਵਿਚ ਪੈ ਕੇ ਉਤਰਨਗੇ।
ਭਾਰ ਸਹਿ ਮਨ ਚਾਰ,
ਚਾਰ ਮਨ ਪਾਪਾਂ ਦਾ ਭਾਰ ਚੁੱਕੀ ਫਿਰਨਗੇ। ਆਸਾ ਤ੍ਰਿਸ਼ਨਾ ਕ੍ਰੋਧ ਤੇ ਮੋਹ ਇਨ੍ਹਾਂ ਚੌਹਾਂ ਦਾ ਮਨਾ ਮੁਹੀ ਭਾਰ ਸਹਾਰਨਗੇ। ਇਹ ਹਾਲਤ ਹੋਏਗੀ ਉਹਨਾਂ ਦੇ।
ਕਬੀਰ ਚਤੁਰਾਈ ਅਤ ਘਨੀ,
ਤੁਸੀਂ ਦੁਬਾਰੇ ਇਕੱਠੇ ਹੀ ਬੋਲ ਦੋ ਸਾਰਾ।
ਕਬੀਰ ਚਤੁਰਾਈ ਅਤ ਘਨੀ, ਹਰ ਜਪ ਹਿਰਦੈ ਵਾਹੇ।
ਅਤ ਕਬੀਰ ਸਾਹਿਬ ਜੀ ਕਥਨ ਹੈ ਭਾਈ, ਜੋ ਹਿਰਦੇ ਦੇ ਮਾਹੇ ਵਿਚ ਹਰ ਪਰਮਾਤਮਾ ਦਾ ਨਾਮ ਜਪ ਜਪਣਾ ਹੈ ਨਾ, ਇਹ ਅਤ ਅਤਿਅੰਤੀ ਘਣੀ ਭਾਵ ਬਹੁਤੀ ਵੱਡੀ ਚਤੁਰਾਈ ਸਿਆਣਪ ਹੈ, ਜਾਣੀ ਨਾਮ ਜਪਣ ਵਾਸਤੇ ਬਹੁਤੀ ਅਕਲ ਦੀ ਲੋੜ ਹੈ। ਤੇ ਇਸੇ ਕਰਕੇ ਮਹਾਰਾਜ ਅਕਲੀ ਸਾਹਿਬ ਸੇਵੀ ਹੈ, ਅਕਲ ਚਾਹੀਦੀ ਹੈ ਇਹਦੇ ਚ, ਚਤੁਰਾਈ ਅਕਲ ਨੂੰ ਕਿਹਾ ਇੱਥੇ। ਇੱਥੇ ਸਾਧ ਸਿੰਘ ਜੀ ਮਹਾਂਪੁਰਖਾਂ ਨੇ ਦੱਸਿਆ ਸੀ ਕਿ ਸੁਨਿਆਰੇ ਦਾ ਜਿਹੜਾ ਪੁੱਤਰ ਹੈ ਬਹੁਤ ਚਤੁਰ ਮੰਨਿਆ, ਸਿਆਣਾ ਮੰਨਿਆ ਜਾ, ਕਿਉਂਕਿ ਉਹਦੀ ਬਹੁਤ ਘਾਟ ਤਬਰੀਕੀ ਹੈ ਸੁਨਿਆਰੇ ਦੀ। ਸੁਨਿਆਰੇ ਦੇ ਨਾਲ ਉਹ ਬਾਣੀਆਂ ਦਾ ਪੁੱਤ ਕਹਿੰਦੇ, ਉਹ ਉਦੋਂ ਵੀ ਚਲਾਕ ਮੰਨਿਆ, ਪਾਈ ਪਾਈ ਦਾ ਹਿਸਾਬ ਕਰਦਾ, ਚਲਾਕੀ ਦੇ ਨਾਲ ਧਨਕ ਹੁੰਦਾ। ਬਾਣੀਏ ਨਾਲੋਂ ਬੇਸਬਾ ਦਾ ਪੁੱਤ ਕਹਿੰਦੇ ਉਦੋਂ ਵੀ ਚਲਾਕ ਹੁੰਦਾ, ਤੇ ਉਹਦੇ ਨਾਲੋਂ ਰਾਜੇ ਦਾ ਪੁੱਤਰ ਬਹੁਤ ਚਤੁਰ ਮੰਨਿਆ। ਪਰਮਾਤਮਾ ਦੀ ਭਗਤ ਕਰਨ ਵਾਲਾ ਇਹਨਾਂ ਸਾਰਿਆਂ ਤੋਂ ਸੌ ਗੁਣਾ ਜ਼ਿਆਦਾ ਚਤੁਰ ਹੈ। ਤੇ ਭਗਤੀ ਨੇ, ਕਿਉਂਕਿ ਉਹਨੇ ਫਿਰ ਭਗਤੀ ਕਰਕੇ ਪੰਜੇ ਵਿਕਾਰਾਂ ਨੂੰ ਰੋਕਣਾ, ਸਤ ਸੰਤੋਖ ਗੁਣਾਂ ਨੂੰ ਧਾਰਨ ਕਰਨਾ ਹੁੰਦਾ, ਇਸ ਲਈ ਭਗਤੀ ਤਾਂ ਬਹੁਤ ਸਿਆਣਪ ਦੀ ਜ਼ਰੂਰਤ ਹੈ। ਇਸ ਕਰਕੇ ਕਬੀਰ ਸਾਹਿਬ ਨੇ ਐਵੇਂ ਨਹੀਂ ਕਿਹਾ ਹੈ, ਕਬੀਰ ਚਤੁਰਾਈ ਅਤ ਕਨੀ, ਹਰ ਜਪ ਹਿਰਦੇ ਮਾਹ ਹੈ, ਹਿਰਦੇ ਦੇ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ। ਸਹਿਸ ਵਿਚੱਖਣ ਵੀਰ ਕਨ ਠੱਗ ਸ਼ਾਹ ਔਰ ਨਾਰ ਕੀ, ਇਤਨੀ ਬੁੱਧੀ ਜਾ ਮਿਲੇ ਤਬ ਹੋਏ ਭਗਤ ਕਰਤਾਰ ਕੀ। ਉਹ ਕੀ ਹੈ ਕਹਿੰਦੇ, ਵਿਸ਼ੇਸ਼ ਕਰਕੇ ਇਹ ਔਰਤ ਜਿਹੜੀ ਹੈ ਉਹ ਬੰਦੇ ਨਾਲੋਂ ਚਾਰ ਗੁਣਾ ਅਕਲ ਦੇ ਵਿੱਚ ਜ਼ਿਆਦਾ ਹੁੰਦੀ ਹੈ। ਬੰਦੇ ਦਾ ਦਿਮਾਗ ਜਿਹੜਾ ਉਹ ਉਨਾ ਅਕਲ ਵਾਲਾ ਨਹੀਂ ਜਿੰਨਾ ਔਰਤ ਦਾ ਦਿਮਾਗ ਅਕਲ ਵਾਲਾ। ਤਾਂ ਹੀ ਵਜ਼ੀਰ ਕਿਹਾ, ਵਜ਼ੀਰ ਅਕਲ ਵਾਲੇ ਹੁੰਦੇ ਹੈ, ਵੀ ਆਖੇ ਔਰਤ ਜੀ ਵਜ਼ੀਰ ਹੁੰਦੀ ਹੈ। ਇਸ ਕਰਕੇ ਹਜ਼ਾਰਾਂ ਜਿਹੜੇ ਨਾ, ਸਹਿਸ ਸੌ ਨੂੰ ਕਹਿ ਲੋ, ਹਜ਼ਾਰ ਨੂੰ ਵੀ ਕਹਿੰਦੇ ਆ, ਕਹਿੰਦੇ ਹਜ਼ਾਰਾਂ ਜਾਂ ਸੈਂਕੜੇ ਇਸਤਰੀਆਂ ਦੇ ਨਾਲੋਂ ਅਕਲ ਜਿਹੜੀ ਅੱਗੇ ਸਹਿਸ ਬਚਖਣ ਵੀਰ ਘਨ, ਤੇ ਉਹ ਸਾਸ ਨੀ ਉਹਦੀ ਅਕਲ ਏਦੋਂ ਵੀ ਜ਼ਿਆਦਾ ਹੈ। ਵੀਰ ਕਹਿੰਦੇ ਨਾ ਜਿਹੜਾ ਸਾਸ ਜੀ ਸੂਰਮੈ ਨਾ, ਉਹ ਬਹੁਤ ਜ਼ਿਆਦਾ ਚਤੁਰਾਈ ਦੇ ਨਾਲ ਅਕਲ ਦੇ ਨਾਲ ਹੀ ਮਾਰ ਸਕਦਾ ਦੁਸ਼ਮਣ ਨੂੰ। ਉਹਦੇ ਨਾਲ ਸੌ ਗੁਣਾ ਉਹ ਅਕਲ ਵਾਲਾ, ਉਹਦੇ ਨਾਲ ਜਿਹੜਾ ਠੱਗ ਹੈ ਉਹ ਸੌ ਗੁਣਾ ਅਕਲ ਵਾਲਾ, ਉਹਦੇ ਨਾਲ ਸ਼ਾਹੂਕਾਰ ਜ਼ਿਆਦਾ। ਸਾਧ ਸਿੰਘ ਜੀ ਕਹਿੰਦੇ ਇਹ ਸਾਰਿਆਂ ਨੂੰ ਇਕੱਠੇ ਕਰ ਲੋ, ਸਹਿਸ ਵਿਚੱਖਣ ਵੀਰ ਕਨ ਠੱਗ ਸ਼ਾਹ ਔਰ ਨਾਰ ਕੀ, ਇਤਨੀ ਬੁੱਧ ਹੀ ਜਾ ਮਿਲੇ ਤਬ ਹੋਏ ਭਗਤ ਕਰਤਾਰ ਕੀ। ਤੇ ਉਹ ਤਾਂ ਸਾਧ ਸਿੰਘ ਜੀ ਇਹ ਕਿਹਾ ਹੈ, ਉਹ ਅਕਲੀ ਸਾਹਿਬ ਸੇਵੀ ਹੈ, ਤੇ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੁਣ ਅੱਗੇ ਦੱਸਦੇ ਨੇ
ਸੂਰੀ ਉਪਰ ਖੇਲਣਾ
ਕਿਉਂਕਿ ਹਰੀ ਦਾ ਸਿਮਰਨ ਐਸਾ ਹੈ ਕਿ ਸੂਰੀ ਨਾਮ ਇੱਥੇ ਸੂਲੀ ਦਾ ਹੈ ਰਾਰਾ ਤੇ ਲੱਲਾ ਸਵਰਨੀ ਅੱਖਰ ਸੂਲੀ ਸਮਝਣਾ ਹੈ ਇਹੀ ਬੋਲਣਾ ਇਹ ਸੂਰੀ ਸੂਰੀ ਤੋਂ ਸੂਲੀ ਤੇ ਉਹਦੇ ਉਪਰ ਖੇਡਣਾ ਜਿਵੇਂ ਸੂਲ ਦੇ ਉੱਤੇ ਤੇ ਉਹਦੇ ਤੇ ਸੂਲੀ ਦੇ ਉੱਤੇ ਖੇਡ ਕੋਈ ਖੇਡਣ ਵਾਲਾ ਕਹੇ ਵੀ ਮੈਂ ਇਹਦੇ ਤੇ ਨੱਚ ਸਕਦਾ ਪਰ ਕਹਿੰਦੇ ਇਹ ਬਹੁਤ ਖਤਰਨਾਕ ਹੈ
ਗਿਰੇ ਤਾਂ ਠਾਹਰ ਨਾਹੇ
ਜੇ ਕੋਈ ਗਿਰੇ ਡਿੱਗ ਜਾਵੇ ਤਾਂ ਠਾਹਰ ਥਾਂ ਨਹੀਂ ਹੈ ਮਿਲਦੀ ਫਿਰ ਡਿੱਗਣ ਸਾਰ ਸੂਲੀ ਖੁੱਭ ਕੇ ਮਰ ਜਾਂਦਾ ਇਸ ਪ੍ਰਕਾਰ ਵਾਸ਼ਨਾ ਰੂਪੀ ਸੂਲੀ ਹੈ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਸਮਦਮ ਸਾਧਨਾ ਰੋਕਣ ਰੂਪ ਉਪਰ ਖੇਡ ਕਰਨੀ ਹੈ ਜੇਕਰ ਕੋਈ ਡਿੱਗ ਜਾਏ ਭਾਵ ਵਾਸ਼ਨਾ ਦੇ ਵਿੱਚ ਗਲਤਾਨ ਹੋ ਜਾਵੇ ਉਹ ਮਨੁੱਖਾ ਜਨਮ ਵਿੱਚ ਕੋਈ ਫਿਰ ਉਹਨੂੰ ਥਾਂ ਹੀ ਨਹੀਂ ਮਿਲਦੀ ਹੈ ਇਸ ਪ੍ਰਕਾਰ ਕਹਿ ਰਹੇ ਨੇ
ਕਬੀਰ ਸੋਈ ਮੁੱਖ ਧਨ ਹੈ
ਉਹ ਨਾਮ ਦੀ ਵਡਿਆਈ ਕਰਦੇ ਨੇ ਕਹਿੰਦੇ ਉਹ ਮੁੱਖ ਹੈ ਜਿਹੜਾ ਧਨਤਾ ਦੇ ਯੋਗ ਹੈ ਜਿਹੜੇ ਮੁੱਖ ਦੇ ਵਿੱਚੋਂ ਨਾਮ ਦੀ ਆਵਾਜ਼ ਨਿਕਲਦੀ ਹੈ ਜਾ ਮੁੱਖ
ਜਾ ਮੁੱਖ ਕਹੀਏ ਰਾਮ
ਜਾ ਜਿਸ ਮਨੁੱਖ ਦੇ ਮੂੰਹ ਦੇ ਵਿੱਚੋਂ ਪਰਮਾਤਮਾ ਰਮੇ ਹੋਏ ਦਾ ਨਾਮ ਨਿਕਲਦਾ ਆਖੀ ਜਾਂਦਾ ਕਬੀਰ ਕਹਿੰਦੇ ਉਹ ਮੁੱਖ ਧਨਤਾ ਦੇ ਯੋਗ ਹੈ ਸਲਾਂਘਾ ਯੋਗ ਹੈ ਤੇ ਇਸ ਕਰਕੇ ਅੱਗੇ ਦੱਸਦੇ ਨੇ ਹੁਣ
ਦੇਹੀ ਕਿਸ ਕੀ ਵਾਪਰੀ
ਪਰਮਾਤਮਾ ਦਾ ਨਾਮ ਜਪਣ ਦੇ ਨਾਲ ਇਹ ਦੇਹੀ ਕਾਇਆ ਵਪਰੀ ਵਿਚਾਲੀ ਕਿਸ ਦੀ ਹੈ ਭਾਵ ਇਸ ਦਾ ਤਾਂ ਪਵਿੱਤਰ ਹੋਣਾ ਨਿਸ਼ਚਿਤ ਹੀ ਹੈ ਹੋਏਗਾ ਹੀ
ਪਵਿੱਤਰ ਹੋਏਗਾ ਗ੍ਰਾਮ
ਜਿੱਥੇ ਨਾਮ ਦਾ ਉਚਾਰਨ ਹੁੰਦਾ ਹੈ ਉਹ ਸਾਰਾ ਗ੍ਰਾਮ ਨਗਰ ਉਹ ਵੀ ਪਵਿੱਤਰ ਪਾਵਨ ਸ਼ੁੱਧ ਹੋ ਜਾਏਗਾ ਤੇ ਜਾਂ ਹੋ ਜਾਂਦਾ ਹੈ ਕਿਉਂਕਿ ਮਹਾਰਾਜ ਸਾਹਿਬ ਨੇ ਕਿਹਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਲ ਸੋਇਨ ਚੌਬਾਰੇ ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ ਉਹਨੂੰ ਉਜਾੜ ਕਿਹਾ ਆਹ ਹੁਣ ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ
ਕਬੀਰ ਸੋਈ ਮੁੱਖ ਧਨ ਹੈ ਜਾ ਮੁੱਖ ਕਹੀਐ ਰਾਮ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ